ਸਾਡੀ ਸਵੇਰ ਦੀ ਸ਼ੁਰੂਆਤ ਸਾਡੀ ਆਪਣੀ ਖਬਰ ਸਾਡਾ ਪੰਜਾਬੀ ਹੋਣ ਦਾ ਸੰਕਲਪ ਅਸੀਂ ਲੋਕ ਅਸੀਂ ਸਮੂਹ ਪੰਜਾਬ ਪੰਜਾਬੀ ਪੰਜਾਬੀਅਤ ਖਬਰ ਵਿਰਾਸਤ ਸੱਭਿਆਚਾਰ ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ ਉਸੇ ਸਮੁੰਦਰ ਦੀਆਂ ਲਹਿਰਾਂ ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਮਿੰਟੂ ਬਰਾੜ ਅਮਰਦੀਪ ਕੌਰ ਬੋਬੀ ਸਿੱਧੂ ਦਲਜੀਤ ਸਿੰਘ ਸਰਬਜੀਤ ਸਿੰਘ ਅਮਨਦੀਪ ਸਿੰਘ ਸਿੱਧੂ ਹੋਣਾ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਇਸ ਧਰਤੀ ਦਾ ਹਰ ਇੱਕ ਬੰਦਾ ਆਪਣੀ ਆਪ ਮਿਸਾਲ ਕਾਲਾ ਗੋਰਾ ਝੂਠਾ ਸੱਚਾ ਆਪਣੀ ਆਪ ਮਿਸਾਲ ਸੂਰਜ ਦਾ ਇੱਕ ਆਪਣਾ ਰੁਤਬਾ ਚੰਨ ਦੀ ਆਪਣੀ ਸ਼ਾਨ ਵਿੱਚ ਕੜਾਂ ਦੇ ਜਿਹੜਾ ਵਲਦਾ ਆਪਣੀ ਆਪ ਮਿਸਾਲ ਮੈਨੂੰ ਨੀਂਦ ਨਹੀਂ ਆਉਣੀ ਬਾਬਾ ਬਣਦਾ ਨਹੀਂ ਜਦ ਤੱਕ ਮੇਰੇ ਦੇਸ਼ ਦਾ ਬੱਚਾ ਬੱਚਾ ਆਪਣੀ ਆਪ ਮਿਸਾਲ ਬਾਬਾ ਨਜ਼ਵੀ ਦੀਆਂ ਇਹਨਾਂ ਸਤਰਾਂ ਦੇ ਨਾਲ ਜਿੱਥੇ ਕਿ ਉਹ ਤਾਕੀਦ ਕਰ ਰਹੇ ਨੇ ਕਿ ਹਰ ਕੋਈ ਆਪੋ ਆਪਣੀ ਮਿਸਾਲ ਹੁੰਦਾ ਹੈ ਹਰ ਕਿਸੇ ਦਾ ਇੱਕ ਆਪਣਾ ਰੁਤਬਾ ਹੁੰਦਾ ਹੈ ਸੋ ਇਹਨਾਂ ਸਤਰਾਂ ਦੇ ਨਾਲ ਮੈਂ ਆਪ ਸਭ ਦਾ ਹਰਮਨ ਰੇਡੀਓ ਦੇ ਇਸ ਪ੍ਰੋਗਰਾਮ ਲਹਿਰਾਂ ਦੇ ਵਿੱਚ ਸਵਾਗਤ ਕਰਦਾ ਹਾਂ ਮੈਂ ਗੁਰਸੇਵਕ ਸਿੰਘ ਅੱਜ 26 ਮਾਰਚ 2020 ਇਹਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਤੇ ਦਿਨ ਵੀਰਵਾਰ ਅਤੇ ਨਾਨਕਸ਼ਾਹੀ 12 ਚੇਤ ਸੰਮਤ 552 ਹੋ ਗਈ ਹੈ ਸੋ ਮੈਂ ਆਸ ਕਰਦਾ ਕਿ ਤੁਸੀਂ ਜਿੱਥੋਂ ਕਿਤੋਂ ਵੀ ਪ੍ਰੋਗਰਾਮ ਸੁਣ ਰਹੇ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅਤੇ ਆਪ ਸਭ ਦਾ ਸੋਹਣਾ ਸਮਾਂ ਬਤੀਤ ਹੋ ਰਿਹਾ ਹੋਵੇਗਾ ਬੇਸ਼ੱਕ ਮਹਾਂਮਾਰੀ ਦਾ ਪ੍ਰਕੋਪ ਪੂਰੀ ਦੁਨੀਆਂ 'ਚ ਪੈ ਰਿਹਾ ਹੋਵੇਗਾ ਤਾਂ ਫਿਰ ਵੀ ਸਾਡੀ ਇਹੀ ਅਰਦਾਸ ਹੈ ਕਿ ਸਰਬੱਤ ਦਾ ਭਲਾ ਮੰਗਣ ਵਾਲੇ ਜਿੱਥੇ ਕਿਤੇ ਵੀ ਹੋਣਗੇ ਰਾਜੀ ਖੁਸ਼ੀ ਹੋਣਗੇ ਜੇਕਰ ਕੋਈ ਸਫ਼ਰ ਵੀ ਕਰ ਰਿਹਾ ਹੈ ਇਸ ਬਿਮਾਰੀ ਕਰਕੇ ਜਾਂ ਕਿਸੇ ਹੋਰ ਕਰਕੇ ਫਿਰ ਵੀ ਉਸ ਸਮੇਂ ਦੇ ਵਿੱਚ ਇੱਕ ਚੜ੍ਹਦੀ ਕਲਾ ਦੇ ਵਿੱਚ ਰਹਿਣ ਹੋਵੋਗੇ ਤੁਸੀਂ ਸੋ ਆਪਾਂ ਪ੍ਰੋਗਰਾਮ ਦੀ ਅੱਜ ਸ਼ੁਰੂਆਤ ਕਰਾਂਗੇ ਪ੍ਰੋਗਰਾਮ ਲਾਈਵ ਚੱਲ ਰਿਹਾ ਹੈ ਸੋ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਂਝ ਬਣਾ ਸਕਦੇ ਹੋ ਸੋ ਆਪਣੇ ਵਿਚਾਰ ਕੋਈ ਵੀ ਖਬਰ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਕਿ ਜਿਹੜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਸਰੋਤਿਆਂ ਤੱਕ ਪਹੁੰਚੇ ਸੋ ਪ੍ਰੋਗਰਾਮ ਦੇ ਵਿੱਚ ਸਾਨੂੰ ਅੱਜ ਕੁਲਜੀਤ ਸਿੰਘ ਹੋਸਾ ਜੀ ਜੁਆਇਨ ਕਰਨਗੇ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਸੋ ਸਾਡੀ ਕੋਸ਼ਿਸ਼ ਰਹੇਗੀ ਕਿ ਬ੍ਰਿਸਬੇਨ ਤੋਂ ਦਲਜੀਤ ਸਿੰਘ ਜੀ ਵੀ ਸਾਨੂੰ ਅੱਜ ਜੁਆਇਨ ਕਰਨ ਪ੍ਰੋਗਰਾਮ ਦੇ ਵਿੱਚ ਸੋ ਉਹਨਾਂ ਦਾ ਵੀ ਖਬਰਾਂ ਦੇ ਉੱਤੇ ਤਬਸਰਾ ਅਸੀਂ ਲਵਾਂਗੇ ਪ੍ਰੋਗਰਾਮ ਦੇ ਵਿੱਚ ਇੱਕ ਵਿਚਾਰ ਦੇ ਨਾਲ ਅਸੀਂ ਇਹਦੀ ਸ਼ੁਰੂਆਤ ਕਰਾਂਗੇ ਪਹਿਲਾਂ ਮੌਲਾਨਾ ਰੂਮੀ ਜੀ ਦਾ ਵਿਚਾਰ ਉਹ ਲਿਖਦੇ ਨੇ ਕਹਿੰਦੇ ਸੱਚ ਪਰਮਾਤਮਾ ਦੇ ਹੱਥ ਵਿੱਚ ਇੱਕ ਸ਼ੀਸ਼ਾ ਸੀ ਸੱਚ ਪਰਮਾਤਮਾ ਦੇ ਹੱਥ ਵਿੱਚ ਇੱਕ ਸ਼ੀਸ਼ਾ ਸੀ ਉਹ ਡਿੱਗਿਆ ਅਤੇ ਟੁਕੜਿਆਂ ਦੇ ਵਿੱਚ ਟੁੱਟ ਗਿਆ ਹਰ ਇੱਕ ਨੇ ਇਸ ਦਾ ਇੱਕ ਇੱਕ ਟੁਕੜਾ ਚੁੱਕ ਲਿਆ ਅਤੇ ਉਸ ਟੁਕੜੇ 'ਚੋਂ ਹਰ ਇੱਕ ਨੇ ਇਹ ਵੇਖਣਾ ਸੋਚਣਾ ਸ਼ੁਰੂ ਕਰ ਦਿੱਤਾ ਕਿ ਸੱਚ ਸਿਰਫ ਉਸ ਪਾਸ ਹੀ ਹੈ ਹਾਲਾਂਕਿ ਸੱਚ ਤਾਂ ਇੱਕ ਹੀ ਸੀ ਪਰਮਾਤਮਾ ਦਾ ਇੱਕ ਹੈ ਪਰ ਉਸ ਤੱਕ ਪਹੁੰਚਣ ਦੇ ਰਸਤੇ ਬਹੁਤ ਹਨ ਸੋ ਇਹ ਕਹਿਣਾ ਹੈ ਮੌਲਾਨਾ ਰੂਮੀ ਜੀ ਦਾ ਅਤੇ ਵਾਕਿਆ ਸਾਡੇ ਦਾਅਵੇ ਬਹੁਤ ਵੱਧ ਜਾਂਦੇ ਨੇ ਅਤੇ ਸਾਨੂੰ ਲੱਗਦਾ ਕਿ ਜੋ ਅਸੀਂ ਕਰ ਰਹੇ ਹਾਂ ਜੋ ਅਸੀਂ ਸੋਚ ਰਹੇ ਹਾਂ ਉਹੀ ਦੁਨੀਆਂ ਦਾ ਅੰਤਮ ਸੱਚ ਹੈ ਅਤੇ ਜੋ ਅਸੀਂ ਕਹਿ ਦਿੱਤਾ ਉਸ ਤੋਂ ਅੱਗੇ ਕੁਛ ਵੀ ਨਹੀਂ ਪਰ ਵਾਕਿਆ ਉਹਨਾਂ ਨੇ ਬਹੁਤ ਸੁਚੱਜੇ ਢੰਗ ਨਾਲ ਦੱਸਿਆ ਕਿ ਸੱਚ ਇੱਕ ਹੀ ਆ ਸੋ ਉਹ ਬਿਖਰਿਆ ਆ ਜੇਕਰ ਸੋ ਜਦੋਂ ਅਨੇਕਤਾ 'ਚ ਗੱਲ ਆ ਜਾਂਦੀ ਹੈ ਤਾਂ ਸਭ ਤੱਕ ਪਹੁੰਚ ਜਾਂਦੀ ਹੈ ਜਿੱਦਾਂ ਕਿ ਸਰੋਤ ਜੇਕਰ ਸੂਰਜ ਦੀ ਗੱਲ ਕਰੀਏ ਤਾਂ ਉਹ ਇੱਕ ਆ ਜਦੋਂ ਧਰਤੀ 'ਤੇ ਆਉਂਦੇ ਨੇ ਕਿਰਨਾਂ ਦੇ ਰੂਪ ਦੇ ਵਿੱਚ ਉਹ ਅਨੇਕ ਹੋ ਜਾਂਦਾ ਆ ਉਹ ਹਰ ਕਿਸੇ ਤੱਕ ਪਹੁੰਚਦਾ ਆ ਪਰ ਅੰਤ ਦੇ ਵਿੱਚ ਰੋਸ਼ਨੀ ਦੇ ਰੂਪ ਦੇ ਵਿੱਚ ਉਹ ਇੱਕ ਹੀ ਸਰੋਤ ਬਣ ਕੇ ਰਹਿੰਦਾ ਆ ਸੋ ਸਾਨੂੰ ਇਹ ਗੱਲ ਕਦੇ ਵੀ ਨਹੀਂ ਭੁੱਲਣੀ ਚਾਹੀਦੀ। ਸੋ ਜੇਕਰ ਅਸੀਂ ਇਹ ਗੱਲ ਯਾਦ ਰੱਖਾਂਗੇ, ਸਦਾ ਮਨਾਂ ਦੇ ਵਿੱਚ ਰੱਖਾਂਗੇ, ਅਤੇ ਅਸੀਂ ਬਣਦਾ ਸਤਿਕਾਰ ਹਰ ਕਿਸੇ ਨੂੰ ਦੇ ਪਾਵਾਂਗੇ। ਸੋ ਦੋਸਤੋ, ਇਹ ਸਨ ਵਿਚਾਰ ਮੌਲਾਨਾ ਰੂਮੀ ਜੀ ਦੇ, ਅਤੇ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਗੀਤ ਨਾਲ ਕਰਦੇ ਹਾਂ, ਨਛੱਤਰ ਗਿੱਲ ਜੀ ਦਾ। ਸੋ ਸੁਣੋ ਇਹ ਗੀਤ, ਗੀਤੋ ਉਸ ਪਾਸ ਨੂੰ ਜੁਆਇਨ ਕਰਨਗੇ ਕੁਲਜੀਤ ਸਿੰਘ ਖੋਸਾ, ਅਤੇ ਤੁਹਾਡੇ ਸੁਨੇਹਿਆਂ ਦੀ ਉਡੀਕ ਰਹੇਗੀ। ਮਿਲਦੇ ਹਾਂ ਸਪੀਕਰ। ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ, ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾ। ਸੋ ਬਹੁਤ ਹੀ ਖੂਬਸੂਰਤ ਗੀਤ ਨਛੱਤਰ ਗਿੱਲ ਜੀ ਵੱਲੋਂ, ਤੇਰੇ ਰੰਗ ਨਿਆਰੇ ਦਾਤਿਆ। ਸੋ ਬਿਲਕੁਲ ਉਹਦੇ ਰੰਗਾਂ ਦੇ ਵਿੱਚ, ਉਹਦੇ ਰਗਾਂ ਦੇ ਵਿੱਚ ਰਹਿਣਾ ਪੈਂਦਾ ਹੈ। ਸੋ ਕਿਹੋ ਜਿਹੇ ਵੀ ਹਾਲਾਤ ਹੋਣ, ਆਪਣੇ ਵਾਹ ਪੇਸ਼ ਤਾਂ ਅਸੀਂ ਬਹੁਤ ਲਾਉਂਦੇ ਹਾਂ, ਜਿੱਦਾਂ ਕਿ ਚੱਲਦੀ ਹੈ ਉਨੀ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਫਿਰ ਵੀ ਉਹਦੇ ਰੰਗਾਂ ਦੇ ਵਿੱਚ ਹੀ ਰਹਿਣਾ ਪੈਂਦਾ ਹੈ। ਮਿਸਾਲ ਸਾਡੇ ਸਾਹਮਣੇ ਹੀ ਹੈ ਜੋ ਮੌਜੂਦਾ ਹਾਲਾਤ ਨੇ। ਸੋ ਖੈਰ, ਪਹਿਲਾਂ ਮੌਸਮ 'ਤੇ ਝਾਤ ਮਾਰ ਲੈਂਦੇ ਹਾਂ, ਫਿਰ ਅਸੀਂ ਗੱਲਬਾਤ ਕਰਾਂਗੇ ਦੁਨੀਆ ਭਰ ਦੇ ਵਿੱਚ ਮੌਜੂਦਾ ਹਾਲਾਤਾਂ ਦੀ, ਅਤੇ ਸਾਨੂੰ ਜੁਆਇਨ ਕਰਨਗੇ ਕੁਲਜੀਤ ਸਿੰਘ ਖੋਸਾ ਜੀ ਵੀ, ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰਾਂਗੇ। ਪਹਿਲਾਂ ਜੇਕਰ ਗੱਲ ਕਰੀਏ ਤਾਂ ਮੈਂ ਪੰਜਾਬ ਤੋਂ ਸ਼ੁਰੂ ਕਰਦਾ, ਅਤੇ ਪੰਜਾਬ ਦੇ ਵਿੱਚ ਬੱਦਲਬਾਜ਼ੀ ਬਣੀ ਹੋਈ ਆ, ਮੌਸਮ ਬਹੁਤਾ ਵਧੀਆ ਨਹੀਂ, ਵਧੀਆ ਤੋਂ ਭਾਵ ਕਿਉਂਕਿ ਇਹ ਸਮਾਂ ਜਿਹੜਾ ਚੱਲਦਾ ਹੈ ਕਣਕਾਂ ਦੇ ਪੱਕਣ ਦਾ, ਸੋ ਫਸਲਾਂ ਦੇ ਲਈ ਬਹੁਤਾ ਵਧੀਆ ਸਮਾਂ ਨਹੀਂ, ਵਧੀਆ ਮੌਸਮ ਨਹੀਂ, ਪਰ ਫਿਰ ਵੀ ਬੱਦਲਬਾਜ਼ੀ ਬਣੀ ਹੋਈ ਆ। ਵੱਧ ਤੋਂ ਵੱਧ ਤਾਪਮਾਨ ਅੱਜ 19 ਡਿਗਰੀ ਅਤੇ ਘੱਟ ਤੋਂ ਘੱਟ 17 ਡਿਗਰੀ ਦੱਸਿਆ ਜਾ ਰਿਹਾ। ਸੋ ਮੌਸਮ ਵਿਭਾਗ ਦਾ ਸੀਗਾ ਕਿ ਹੋ ਸਕਦਾ ਕਿ ਅੱਜ ਜਾਂ ਕੱਲ੍ਹ ਦੇ ਦਿਨਾਂ ਦੇ ਵਿੱਚ ਗੜੇ ਵੀ ਪੈ ਸਕਦੇ ਨੇ। ਸੋ ਹਵਾ ਜਿਹੜੀ ਆ ਅੱਜ ਹੁਣ ਕਰੰਟਲੀ ਹੁਣ ਮੌਜੂਦਾ ਸਮੇਂ ਵਿੱਚ ਚੱਲਦੀ ਪਈ ਆ। ਸੋ ਇਸ ਤੋਂ ਬਾਅਦ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਮੈਲਬਰਨ ਸ਼ਹਿਰ ਤੋਂ, ਉੱਥੇ ਵੀ ਬੱਦਲਬਾਜ਼ੀ ਬਣੀ ਹੋਈ ਆ ਅਤੇ ਤਾਪਮਾਨ ਵੱਧ ਤੋਂ ਵੱਧ 21 ਡਿਗਰੀ ਤੱਕ ਰਹਿਣ ਦੇ ਸਾਰ ਨੇ ਅਤੇ ਘੱਟ ਤੋਂ ਘੱਟ 12। ਕੈਨਬਰਾ ਦੇ ਵਿੱਚ ਤਾਪਮਾਨ ਰਹੇਗਾ 21 ਡਿਗਰੀ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ 9, ਅਤੇ ਅਸਮਾਨ ਸਾਫ਼ ਦੱਸਿਆ ਜਾ ਰਿਹਾ। ਸਿਡਨੀ ਦੇ ਵਿੱਚ ਤਾਪਮਾਨ ਰਹੇਗਾ ਵੱਧ ਤੋਂ ਵੱਧ 21 ਅਤੇ ਘੱਟ ਤੋਂ ਘੱਟ 17, ਅਤੇ ਉੱਥੇ ਵੀ ਬੱਦਲਬਾਜ਼ੀ ਬਣੀ ਹੋਈ ਹੈ ਅਤੇ ਮੀਂਹ ਦੇ ਅਸਾਰ ਦੱਸੇ ਜਾ ਰਹੇ ਨੇ। ਜੇਕਰ ਬ੍ਰਿਸਬੇਨ ਦੀ ਗੱਲ ਕਰੀਏ ਤਾਂ ਤਾਪਮਾਨ ਉੱਥੇ ਰਹੇਗਾ ਵੱਧ ਤੋਂ ਵੱਧ 28 ਡਿਗਰੀ ਅਤੇ ਘੱਟ ਤੋਂ ਘੱਟ 18, ਅਤੇ ਮੌਸਮ ਸਾਫ਼ ਦੱਸਿਆ ਜਾ ਰਿਹਾ, ਅਤੇ ਪਰਥ ਦੇ ਵਿੱਚ ਵੀ ਤਾਪਮਾਨ 36 ਡਿਗਰੀ ਤੱਕ ਜਾਣ ਦੇ ਅਸਾਰ ਨੇ ਅਤੇ ਘੱਟ ਤੋਂ ਘੱਟ 23, ਅਤੇ ਅਸਮਾਨ ਸਾਫ਼ ਦੱਸਿਆ ਜਾ ਰਿਹਾ। ਸੋ ਇਹ ਸੀ ਪੰਜਾਬ ਅਤੇ ਆਸਟ੍ਰੇਲੀਆ ਦੇ ਕੁਛ ਸ਼ਹਿਰਾਂ ਦਾ ਤਾਪਮਾਨ। ਸੋ ਅਸੀਂ ਹੁਣ ਲਵਾਂਗੇ ਕੁਲਜੀਤ ਸਿੰਘ ਖੋਸਾ ਜੀ ਨੂੰ ਪ੍ਰੋਗਰਾਮ ਦੇ ਵਿੱਚ, ਅਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ। ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਸਕਦੇ ਹੋ ਸਾਨੂੰ ਮੈਸੇਜ ਦੇ ਰਾਹੀਂ। ਸੋ ਮੈਂ ਪਹਿਲਾਂ ਮੈਸੇਜ ਵੀ ਸਾਂਝਾ ਕਰਦਾ ਚਲਾਂ। ਸਾਡੇ ਨਾਲ ਮਨੀ ਸਿੰਘ ਜੀ ਹੁਣੀ ਜੁਆਇਨ ਕੀਤਾ, ਉਹਨਾਂ ਦਾ ਮੈਂ ਸਵਾਗਤ ਕਰਦਾ ਪ੍ਰੋਗਰਾਮ ਦੇ ਵਿੱਚ। ਸੋ ਉਹਨਾਂ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਸੋ ਉਹ ਜਾਣਕਾਰੀ ਜਿਹੜੀ ਸਰੋਤਿਆਂ ਨਾਲ ਸਾਂਝੀ ਕਰਨੀ ਚਾਹੁੰਦੇ ਨੇ, ਆਸਟ੍ਰੇਲੀਆ ਵਾਲਿਆਂ ਨੇ, ਖਾਸ ਕਰਕੇ ਸਿਡਨੀ ਵਾਲਿਆਂ ਨਾਲ, ਅਤੇ ਫ੍ਰੀ ਟਿਫਨ ਸਰਵਿਸ ਓਵਰਸੀਜ਼ ਸਟੂਡੈਂਟਸ ਦੇ ਲਈ ਜਾਂ ਫਿਰ ਲੋੜਵੰਦ ਲੋਕਾਂ ਦੇ ਲਈ। ਸੋ ਇਹ ਰਹੇਗੀ ਰੋਇਲ ਸਵੀਟ ਸ਼ਾਪ ਬਲੈਕ ਟਾਊਨ ਦੇ ਵਿੱਚ, ਅਤੇ ਐਡਰੈਸ ਹੈਗਾ ਇਹਦਾ ਸ਼ਾਪ ਨੰਬਰ 2, 22-28 ਫਸਟ ਐਵੀਨਿਊ, ਰੋਇਲ ਸਵੀਟ ਸ਼ਾਪ ਬਲੈਕ ਟਾਊਨ, ਅਤੇ ਫ੍ਰੀ ਸਰਵਿਸ ਆ ਸ਼ਾਮ ਦੇ 5-7 ਵਜੇ ਤੱਕ। ਅਤੇ ਜਿਹੜੀ ਸਾਰੀ ਇਨਫੋਰਮੇਸ਼ਨ ਉਹਨੀ ਕੋਂਟੈਕਟ ਨੰਬਰ ਵੀ 3-4 ਸਾਡੇ ਨਾਲ ਸਾਂਝੇ ਕੀਤੇ ਨੇ। ਸੋ ਸਾਰੇ ਦੀ ਸਾਰੀ ਮੈਸੇਜ ਅਸੀਂ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਦੇ ਉੱਤੇ ਸਾਂਝਾ ਕਰ ਦਿੱਤਾ ਆ। ਸੋ ਜੇ ਤੁਸੀਂ ਅੱਗੇ ਇਹਨੂੰ ਸ਼ੇਅਰ ਵੀ ਕਰ ਸਕਦੇ ਹੋ ਤਾਂ ਜੋ ਕਿ ਲੋੜੀਂਦਾ ਲੋੜਵੰਦਾਂ ਤੱਕ ਇਹ ਮੈਸੇਜ ਪਹੁੰਚ ਸਕੇ। ਸੋ ਇਸ ਘੜੀ ਦੇ ਵਿੱਚ ਜੋ ਮੌਜੂਦਾ ਹਾਲਾਤ ਚੱਲਦੇ ਆ, ਸੋ ਕਿਸੇ ਦੀ ਹੈਲਪ ਹੋ ਸਕੇ, ਕਿਉਂਕਿ ਇਹ ਓਵਰਸੀਜ਼ ਸਟੂਡੈਂਟਸ ਅਤੇ ਨੀਡੀ ਪੀਪਲ, ਹਾਂਜੀ ਲੋੜਵੰਦਾਂ ਲਈ ਹੈ, ਕੋਈ ਵੀ ਹੋ ਸਕਦਾ ਕੋਂਟੈਕਟ ਕਰ ਸਕਦੇ ਨੇ। ਸੋ ਕੋਂਟੈਕਟ ਨੰਬਰ ਦਿੱਤੇ ਹੋਏ ਨੇ, ਤੁਸੀਂ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਦੇ ਉੱਤੇ ਜਾ ਕੇ ਪੂਰਾ ਮੈਸੇਜ ਦੇਖ ਸਕਦੇ ਹੋ। ਸੋ ਮਨੀ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜਿਹਨੇ ਆਹ ਮੈਸੇਜ ਸਾਡੇ ਨਾਲ ਸਾਂਝਾ ਕੀਤਾ। ਸੋ ਹੁਣ ਅਸੀਂ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ ਕੁਲਜੀਤ ਸਿੰਘ ਖੋਸਾ ਜੀ ਨੂੰ। ਸਤਿ ਸ਼੍ਰੀ ਅਕਾਲ ਭਾਅ ਜੀ, ਸਵਾਗਤ ਹੈ ਤੁਹਾਡਾ ਹਰ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਹਾਂਜੀ, ਸਤਿ ਸ਼੍ਰੀ ਅਕਾਲ ਗੁਰਸੇਵਕ, ਅਤੇ ਹਰਮਨ ਰੇਡੀਓ ਸਮਝਾ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਗੁਰਸੇਵਕ
ਜੀ, ਸਭ ਤੋਂ ਪਹਿਲਾਂ ਤਾਂ ਯਾਦ ਦੱਸੋ ਕਿਹੋ ਜਿਹਾ ਮੌਸਮ ਆ ਤੁਹਾਡੇ ਸ਼ਹਿਰ ਦਾ?
ਮੌਸਮ ਜੀ ਸਾਡੇ ਬਸ ਕੱਲ ਨੂੰ ਮੀਂਹ ਦੱਸ ਰਹੇ ਆ, ਤੇ ਅੱਗੇ ਨਾਲੋਂ ਗਰਮੀ ਥੋੜੀ ਜਿਹੀ ਘਟੀ ਆ, ਤੇ ਤੁਹਾਨੂੰ ਪਤਾ ਹੀ ਹੈ ਕਿ ਠੰਡ ਦਾ ਮੌਸਮ ਆ ਰਿਹਾ, ਸੋ ਮਈ ਦੇ ਮਹੀਨੇ ਵਿੱਚ ਸ਼ੁਰੂ ਹੋ ਜਾਏਗਾ, ਤੇ ਜਿਸ ਤਰ੍ਹਾਂ ਹੁਣ ਮੀਂਹ ਪੈ ਰਹੇ ਨੇ ਲੱਗਦਾ ਹੈ ਕਿ ਇਸੇ ਅਪ੍ਰੈਲ ਦੇ ਮਹੀਨੇ ਵਿੱਚ ਹੀ ਠੰਡ ਪੈਣੀ ਸ਼ੁਰੂ ਹੋ ਜਾਏਗੀ, ਸੋ ਆਸਤਾ ਇਹੀ ਹੈ ਜੀ। ਹੋਰ ਤੁਸੀਂ ਸੁਣਾਓ ਜੀ, ਪੰਜਾਬ ਦਾ ਕੀ ਹਾਲ ਚਾਲ ਹੈ? ਅੱਜਕਲ
ਪੰਜਾਬ ਦਾ ਤੁਸੀਂ ਕਿਹਾ ਕਿ ਠੰਡ ਆ ਰਹੀ ਹੈ ਵੀ ਸੱਚ ਦੱਸੀਏ ਤਾਂ ਅਸੀਂ ਹਜੇ ਭੇਜੀ ਨਹੀਂ ਕਿਉਂ ਮੌਸਮ ਮੀਂਹ ਪੈ ਜਾਂਦਾ ਥੋੜਾ ਜਿਹਾ ਮੌਸਮ ਠੰਡਾ ਰਹਿੰਦਾ ਆ ਸੋ ਨਹੀਂ ਤਾਂ ਆਹ ਦਿਨਾਂ ਦੇ ਵਿੱਚ ਉਹ ਟੀ ਸ਼ਰਟਾਂ ਵਾਲਾ ਕੰਮ ਹੋ ਜਾਂਦਾ ਆ ਪਰ ਹਜੇ ਵੀ ਏਦਾਂ ਹੈ ਕਿ ਜੇ ਤੁਸੀਂ ਥੋੜਾ ਮੋਟਾ ਕੱਪੜਾ ਪਾਉਂਦੇ ਹੋ ਤਾਂ ਗਰਮੀ ਲੱਗਦੀ ਆ ਉਹਨੂੰ ਲਾਉਂਦੇ ਹੋ ਤਾਂ ਹਵਾ ਦੇ ਵਿੱਚ ਠੰਡ ਲੱਗਣ ਲੱਗ ਪੈਂਦੀ ਆ ਤੇ ਜੋ ਹਾਲਾਤ ਚੱਲਦੇ ਪਏ ਨੇ ਜੇ ਤੁਹਾਨੂੰ ਹੁੰਦਾ ਨਾ ਥੋੜਾ ਜਿਹਾ ਸਰੀਰ ਤਪਿਆ ਜਿਹਾ ਮਹਿਸੂਸ ਹੁੰਦਾ ਫਿਰ ਵੈਸੇ ਡਰ ਲੱਗਦਾ ਬੰਦਾ ਸੋਚਦਾ ਨਹੀਂ ਯਾਰ ਥੋੜਾ ਜਿਹਾ ਮੋਟਾ ਕੱਪੜਾ ਪਾ ਹੀ ਲੈਂਦੇ ਆ ਹਨਾ ਸਰੀਰ ਨੂੰ ਢੱਕ ਕੇ ਰੱਖਣਾ ਹੀ ਵਧੀਆ ਆ ਸੋ ਵੈਦਰ ਕੁਛ ਨਹੀਂ ਕਹਿ ਸਕਦੇ ਪੰਜਾਬ ਦਾ ਕੀ ਚੱਲ ਰਿਹਾ ਆ ਸੋ ਮੀਂਹ ਪੈ ਰਹੇ ਆ ਗੜਿਆਂ ਦੇ ਅਸਾਰ ਦੱਸੇ ਗਏ ਆ ਸੋ ਦੇਖਦੇ ਹਾਂ ਅੱਜ ਜਾਂ ਕੱਲ੍ਹ ਦੇ ਵਿੱਚ ਕੀ ਹੁੰਦਾ ਆ ਥਰੂ ਆਊਟ ਵੀਕ ਹੀ ਬੱਦਲਬਾਜ਼ੀ ਦੱਸੀ ਹੋਈ ਆ ਪੰਜਾਬ ਦੇ ਵਿੱਚ ਸੋ ਖੈਰ ਜੋ ਵੀ ਆ ਗੀਤ ਵੀ ਸੁਣ ਕੇ ਹਟੇ ਸੀ ਨਛੱਤਰ ਗਿੱਲ ਜੀ ਦਾ ਰੱਬ ਦੇ ਰੰਗ ਨਿਆਰੇ ਸੋ ਜੋ ਰੰਗ ਨੇ ਉਹਦੇ ਵਿੱਚ ਹੀ ਰਹਿਣਾ ਪਏਗਾ ਕੁਛ ਨਹੀਂ ਕੀਤਾ ਜਾ ਸਕਦਾ ਇਸ ਮਾਮਲੇ ਦੇ ਵਿੱਚ ਪਰ ਏਦਾਂ ਜ਼ਰੂਰ ਆ ਕਿ ਏਦਾਂ ਦੀ ਸਿਚੁਏਸ਼ਨ ਦੇ ਵਿੱਚ ਅਸੀਂ ਚੜ੍ਹਦੀ ਕਲਾ ਦੇ ਵਿੱਚ ਕਿੱਦਾਂ ਰਹਿਣਾ ਜਾਂ ਖੁਸ਼ ਕਿੱਦਾਂ ਰਹਿਣਾ ਉਹਦੇ ਬਾਰੇ ਜ਼ਰੂਰ ਗੱਲਬਾਤ ਕਰਾਂਗੇ ਹਨਾ ਸੋ ਜਿੱਦਾਂ ਕਿ ਆਪਣੀ ਜਾਣਕਾਰੀ ਆ ਉਸ ਮੁਤਾਬਕ ਅਸੀਂ ਆਪਣੇ ਸਰੋਤਿਆਂ ਨਾਲ ਜ਼ਰੂਰ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਸੋ ਭਾਜੀ ਆਪਾਂ ਇੱਦਾਂ ਕਰਦੇ ਹਾਂ ਕਿ ਜਿਹੜੇ ਮੌਜੂਦਾ ਹਾਲਾਤ ਚੱਲਦੇ ਪਏ ਆ ਮਹਾਂਮਾਰੀ ਦੀ ਗੱਲ ਸਭ ਤੋਂ ਪਹਿਲਾਂ ਕਰਦੇ ਹਾਂ ਫਿਰ ਹੋਰ ਗੱਲਾਂ ਬਾਤਾਂ ਅਤੇ ਜਾਂ ਕਿਤਾਬ ਬਾਰੇ ਉਸ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ ਸੋ ਪਹਿਲਾਂ ਜਿਹੜੀ ਆ ਘਾਤਕ ਮਹਾਂਮਾਰੀ ਕੋਰੋਨਾ ਵਾਇਰਸ ਬਾਰੇ ਗੱਲਬਾਤ ਕਰ ਲਈਏ ਸੋ ਤੁਸੀਂ ਕੁਛ ਕਹਿਣਾ ਚਾਹੋਗੇ
ਮੇਰੇ ਖਿਆਲ ਚ ਜ਼ਰੂਰ ਜੀ ਇਸ ਬਾਰੇ ਥੋੜੀ ਬਹੁਤ ਗੱਲ ਹੋਣੀ ਚਾਹੀਦੀ ਹੈ ਪਰ ਉਸ ਤੋਂ ਪਹਿਲਾਂ ਵੀ ਅਸੀਂ ਸਭ ਤੋਂ ਜ਼ਿਆਦਾ ਜਿਹੜਾ ਆਪਾਂ ਕਹਿੰਦੇ ਹਾਂ ਵੀ ਧੰਨਵਾਦ ਕਰਦੇ ਹਾਂ ਜਿਸ ਤਰ੍ਹਾਂ ਉਹਨੇ ਵੀਰ ਮਨੀ ਸਿੰਘ ਹੋਣਾ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿ ਜੋ ਟਿਫਨ ਸਰਵਿਸ ਸੇਵਾ ਸ਼ੁਰੂ ਕੀਤੀ ਗਈ ਹੈ ਵਿਦਿਆਰਥੀਆਂ ਦੇ ਲਈ ਸੋ ਧੰਨਵਾਦ ਕਰਨਾ ਬਣਦਾ ਇਹਨਾਂ ਸੇਵਾ ਵਾਲੇ ਵੀਰਾਂ ਦਾ ਇਹੋ ਜਿਹੀ ਔਖੀ ਸਥਿਤੀ ਦੇ ਵਿੱਚ ਜਿਸ ਤਰ੍ਹਾਂ ਬ੍ਰਿਸਬੇਨ ਦੇ ਗੁਰਦੁਆਰਾ ਸਾਹਿਬ ਬ੍ਰਿਸਬੇਨ ਵੱਲੋਂ ਵੀ ਸ਼ੁਰੂ ਕੀਤੀ ਗਈ ਹੈ ਸੇਵਾ ਤੇ ਹੋਰ ਮੈਲਬੋਰਨ ਦੀਆਂ ਸਿੱਖ ਸੰਗਤਾਂ ਦੇ ਨਾਲ ਮਿਲ ਕੇ ਗੱਲ ਬਾਬਾ ਬਿਧੀ ਚੰਦ ਜੀ ਵਾਲਿਆਂ ਨੇ ਵੀ ਸ਼ੁਰੂ ਕੀਤੀ ਆ ਸਿੱਖ ਵਲੰਟੀਅਰ ਵਾਲਿਆਂ ਨੇ ਵੀ ਸ਼ੁਰੂ ਕੀਤੀ ਹੈ ਜੀ ਸਿਡਨੀ ਦੇ ਵਿੱਚ ਗੁਰਦੁਆਰਾ ਸਾਹਿਬ ਬਲੇਮਗੁੰਡ ਵਾਲਿਆਂ ਨੇ ਵੀ ਸੇਵਾ ਸ਼ੁਰੂ ਕੀਤੀ ਹੋਈ ਹੈ ਮੈਲਬੋਰਨ ਦੇ ਬਿਸ਼ਪ ਗੁਰੂ ਘਰ ਨੇ ਵੀ ਸੇਵਾ ਸ਼ੁਰੂ ਕੀਤੀ ਆ ਸੋ ਇਸ ਔਖੀ ਘੜੀ ਦੇ ਵਿੱਚ ਕਿ ਜਿਸ ਤਰ੍ਹਾਂ ਆਪਣੇ ਸਿੱਖੀ ਸਿਧਾਂਤਾਂ ਤੇ ਪਹਿਰਾ ਦੇ ਰਹੇ ਨੇ ਵੀਰ ਸਾਰੀ ਸਿੱਖ ਸੰਗਤ ਸੋ ਸਭ ਦਾ ਧੰਨਵਾਦ ਕਰਨਾ ਬਣਦਾ ਜੀ ਅਸੀਂ ਹਰਮਨ ਰੇਡੀਓ ਵੱਲੋਂ ਸਭ ਦਾ ਧੰਨਵਾਦ ਕਰਦੇ ਹਾਂ ਤਾਂ ਹੋਰ ਜੇ ਤੁਸੀਂ ਅਮਰੀਕਾ ਦੇ ਵਿੱਚ ਵੀ ਦੇਖ ਸਕਦੇ ਹਾਂ ਕਿ ਯੂਨਾਈਟਿਡ ਸਿੱਖ ਵਾਲੇ ਵੀਰ ਵੀ ਬਹੁਤ ਮਿਹਨਤ ਕਰ ਰਹੇ ਨੇ ਜਿਹੜਾ ਲੰਗਰ ਦੀ ਸੇਵਾ ਕਰ ਰਹੇ ਨੇ ਉੱਥੇ ਲੋਕਾਂ ਦੇ ਲਈ ਸੋ ਦਿਨ ਪੋ ਰਾਤ ਲੱਗੇ ਹੋਏ ਨੇ ਸੋ ਉਹਨਾਂ ਵੀਰਾਂ ਦਾ ਵੀ ਬਹੁਤ ਸਭ ਦਾ ਬਹੁਤ ਬਹੁਤ ਧੰਨਵਾਦ ਤਾਂ ਇਹ ਜ਼ਰੂਰੀ ਹੈ ਜੀ ਕਿ ਔਖੇ ਸਮੇਂ ਦੇ ਵਿੱਚ ਸੇਵਾ ਜ਼ਰੂਰੀ ਹੁੰਦੀ ਹੈ ਜਿਸ ਤਰ੍ਹਾਂ ਅਸੀਂ ਅਕਸਰ ਅਰਦਾਸ ਦੇ ਵਿੱਚ ਧਿਆਉਂਦੇ ਹਾਂ ਕਿ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ ਸੋ ਉਹਨਾਂ ਨੂੰ ਅਰਦਾਸ ਦੇ ਵਿੱਚ ਧਿਆਇਆ ਜਾਂਦਾ ਜੀ ਉਹ ਜਦੋਂ ਚੇਚਕ ਦੀ ਬਿਮਾਰੀ ਫੈਲੀ ਸੀਗੀ ਦਿੱਲੀ ਦੇ ਵਿੱਚ ਤਾਂ ਉੱਥੇ ਸੇਵਾ ਕਰਦੇ ਹੋਏ ਖੁਦ ਉਸ ਬਿਮਾਰੀ ਦਾ ਸ਼ਿਕਾਰ ਹੋਏ ਤੇ ਜੋਤੀ ਜੋਤ ਸਮਾ ਗਏ ਆਪਾਂ ਜੇ ਦੇਖੀਏ ਕਿ ਗੁਰੂ ਸਾਹਿਬ ਨੂੰ ਬਿਮਾਰੀ ਕੀ ਕਰ ਸਕਦੀ ਹੈ ਉਹਨਾਂ ਦੇ ਤਾਂ ਨੇੜੇ ਤੱਕ ਵੀ ਆ ਨਹੀਂ ਸਕਦੀ ਉਹਨਾਂ ਦੇ ਹੁਕਮ ਤੋਂ ਬਿਨਾਂ ਸੋ ਉਹਨਾਂ ਦਾ ਇੱਕ ਸੁਨੇਹਾ ਹੀ ਸੀ ਕਿ ਇਸ ਔਖੀ ਘੜੀ ਦੇ ਵਿੱਚ ਤੁਸੀਂ ਜਿਹੜੀ ਦੀਨ ਦੁਖੀਆਂ ਦੀ ਆ ਉਹ ਸੇਵਾ ਕਰਨੀ ਹੈ ਉਹ ਹੁਕਮ ਸੀ ਸਾਡੇ ਲਈ ਸੋ ਸਾਡੇ ਜਿਹੜੇ ਸਿੱਖ ਵੀਰ ਆ ਉਹਨੂੰ ਬਖੂਬੀ ਨਿਭਾ ਰਹੇ ਨੇ ਠੀਕ ਹੈ ਜੀ ਲੋਕਾਂ ਦੇ ਘਰਾਂ ਘਰਾਂ ਤੱਕ ਜਾ ਕੇ ਉਹਨਾਂ ਨੂੰ ਜਿਹੜਾ ਲੰਗਰ ਪਹੁੰਚਾ ਰਹੇ ਨੇ ਸੋ ਸਭ ਦਾ ਧੰਨਵਾਦ ਜੀ ਤੇ ਆਪਾਂ ਜੇ ਕੋਰੋਨਾ ਵਾਇਰਸ ਦੀ ਗੱਲ ਕਰੀਏ ਸੋ ਆਪਾਂ ਉਨੀ ਕੁ ਗੱਲ ਕਰਾਂਗੇ ਕਿ ਆਪਾਂ ਇਹਦੇ ਜੇ ਚੜ੍ਹਦੀ ਕਲਾ ਦੇ ਵਿੱਚ ਕਿਸ ਤਰ੍ਹਾਂ ਰਹਿਣਾ ਠੀਕ ਹੈ ਜੀ ਸੋ ਜਿੰਨੀ ਕੁ ਸਾਨੂੰ ਮੈਂ ਇਹਦੇ ਬਾਰੇ ਜਾਣਕਾਰੀ ਇਕੱਠੀ ਕਰ ਸਕਿਆ ਮੈਂ ਉਨੀ ਕੁ ਸਾਂਝੀ ਕਰਾਂਗਾ ਆਪਣੇ ਸਰੋਤਿਆਂ ਦੇ ਨਾਲ ਸੋ ਮਹਾਂਮਾਰੀ ਆਪਾਂ ਸਾਰਿਆਂ ਨੂੰ ਪਤਾ ਜੀ ਕਿ ਚਾਈਨਾ ਤੋਂ ਸ਼ੁਰੂ ਹੋਈ ਠੀਕ ਹੈ ਜੀ ਹੁਣ ਕੋਈ ਕਹਿੰਦਾ ਜੀ ਕਿ ਚੀਨ ਵਾਲਿਆਂ ਦਾ ਹੀ ਕਾਰਾ ਹੈ ਕਿ ਉਹਨਾਂ ਨੇ ਵਾਇਰਸ ਦੁਨੀਆਂ 'ਚ ਛੱਡਣ ਲਈ ਬਣਾਇਆ ਸੀ ਉਹਨਾਂ ਨੇ ਲੀਕ ਕਰਤਾ ਕੋਈ ਕਹਿੰਦਾ ਅਮੈਰੀਕਾ ਨੇ ਕੀਤਾ ਜੀ ਕੋਈ ਕਹਿੰਦਾ ਚਾਈਨਾ ਵਾਲਿਆਂ ਦੇ ਜਿਹੜਾ ਖਾਣ ਪੀਣ ਦੀ ਵਜ੍ਹਾ ਨਾਲ ਇਹ ਹੋਇਆ ਜਾਨਵਰਾਂ ਨੂੰ ਸ਼ੁਰੂ ਹੋਇਆ ਠੀਕ ਹੈ ਜੀ ਕਿ ਜਿੰਨੇ ਨੂੰ ਉਨੀਆਂ ਗੱਲਾਂ ਨੇ ਸੋ ਇਹਦੇ ਬਾਰੇ ਰੱਬ ਜਾਣਦਾ ਤੇ ਜੇ ਕਿਸੇ ਦੀ ਕਰਤੂਤ ਆ ਜਾਂ ਫਿਰ ਉਹ ਕਰਨ ਵਾਲੇ ਜਾਣਦੇ ਨੇ ਤੇ ਜਾਂ ਸਿਰਫ ਉਹ ਰੱਬ ਸੱਚਾ ਜਾਣਦਾ ਪਰ ਜੇ ਆਪਾਂ ਪੰਛੀਆਂ ਦੀ ਜਿਵੇਂ ਕਹਿੰਦੇ ਜੀ ਜਾਨਵਰਾਂ ਤੋਂ ਸ਼ੁਰੂ ਹੋਇਆ ਤਾਂ ਇਹ ਤਾਂ ਇੱਕ ਜੇ ਥੋੜੀ ਜਿਹੀ ਮੈਂ ਆਪਣੀ ਸੋਚ ਅਨੁਸਾਰ ਕਹਿ ਰਿਹਾ ਕਿ ਇਹ ਤਾਂ ਮੰਨਣ ਚ ਵੀ ਨਹੀਂ ਆ ਸਕਦੀ ਗੱਲ, ਕਿਉਂਕਿ ਉਹਨਾਂ ਦਾ ਖਾਣ ਪੀਣ ਹੁਣ ਤੋਂ ਇਹੋ ਜਿਹਾ ਨਹੀਂ ਗਾ, ਉਹ ਸ਼ੁਰੂ ਤੋਂ ਹੀ ਇਹੋ ਜਿਹਾ ਕੁਛ ਹੀ ਖਾ ਰਹੇ ਨੇ ਜਾਨਵਰਾਂ ਜਾਨਵਰਾਂ ਦਾ ਹੀ, ਤਾਂ ਪਿਛਲੇ ਕਈ 100 ਸਾਲ ਤੋਂ ਤਾਂ ਉਹਨਾਂ ਦਾ ਇਹੀ ਚੱਲ ਰਿਹਾ ਸੀ, ਜ਼ਿਆਦਾ ਹੀ ਵਧਿਆ ਹੋਇਆ ਕੰਮ। ਤਾਂ ਅੱਗੇ ਕਿ ਮੈਂ ਇਸ ਬਾਰੇ ਕਈ ਜੋ ਕਰੋਨਾ ਤੋਂ ਬਚਾਅ ਦੇ ਬਾਰੇ ਦੇ ਵਿੱਚ ਬਹੁਤ ਸਾਰੀਆਂ ਵੀਡੀਓ ਆਉਂਦੀਆਂ ਨੇ, ਬਹੁਤ ਸਾਰੀਆਂ ਹਦਾਇਤਾਂ ਮਿਲਦੀਆਂ ਨੇ ਸਾਨੂੰ, ਠੀਕ ਹੈ ਜੀ, ਦੱਸ ਰਹੇ ਨੇ, ਮੈਂ ਬਹੁਤ ਸਾਰੀਆਂ ਵੀਡੀਓ ਵੇਖੀਆਂ ਨੇ। ਸੋ ਮੈਨੂੰ ਜਿਹੜੀ ਵੀਡੀਓ ਚੰਗੀ ਲੱਗੀ ਆ ਮੈਂ ਉਹਦਾ ਲਿੰਕ ਤੁਹਾਡੇ ਨਾਲ ਸਾਂਝਾ ਕਰਾਂਗਾ। ਯੂਟਿਊਬ ਤੇ ਤੁਸੀਂ ਸਰਚ ਕਰਿਆ ਜੋ, ਇੱਕ ਵੀਡੀਓ ਦਾ ਨਾਮ ਹੈ ਜੀ ਕੈਸੇ ਸਾਹਮਣਾ ਕਰੇ ਕਰੋਨਾ ਮਹਾਂਮਾਰੀ ਕਾ, ਹਿੰਦੀ ਦੇ ਵਿੱਚ ਲਿਖਿਆ ਹੋਇਆ, ਤਾਂ ਅੱਗੇ ਲਿਖਿਆ ਹੋਇਆ ਡਾਕਟਰ ਵਿਸ਼ਵਾਸ ਰਾਏ ਚੌਧਰੀ, ਕੈਸੇ ਸਾਹਮਣਾ ਕਰੇ ਕਰੋਨਾ ਮਹਾਂਮਾਰੀ ਕਾ ਡਾਕਟਰ ਵਿਸ਼ਵਾਸ ਰਾਏ ਚੌਧਰੀ। ਤਾਂ 1 ਘੰਟੇ ਦੀ ਉਹਨਾਂ ਦੇ ਇੰਟਰਵਿਊ ਆ। ਸੋ ਮੈਂ ਬੇਨਤੀ ਕਰੂੰਗਾ ਸਰੋਤਿਆਂ ਨੂੰ ਕਿ ਮੇਰੇ ਖਿਆਲ ਚ ਸਾਰੇ ਘਰਾਂ ਚ ਬੈਠੇ ਹੋ ਕਰੋਨਾ ਦੇ ਕਰਕੇ, ਸੋ 1 ਘੰਟਾ ਕੋਈ ਜ਼ਿਆਦਾ ਨਹੀਂ ਹੈ, ਤਾਂ ਜ਼ਰੂਰ ਕੱਢ ਕੇ 1 ਘੰਟਾ ਕੱਢ ਕੇ ਵੀਡੀਓ ਜ਼ਰੂਰ ਸੁਣਿਆ ਜੇ, ਪਰ ਉਹਦਾ ਜਿਹੜਾ ਤੱਤ ਸਾਰ ਥੋੜਾ ਜਿਹਾ ਮੈਂ ਡਿਟੇਲ ਦੇ ਵਿੱਚ ਦੱਸ ਦਿੰਦਾ, ਤੇ ਹੋਪ ਇਹ ਕਰਨਾ ਕਿ ਤੁਹਾਨੂੰ ਵੀ ਚੰਗਾ ਲੱਗੇਗਾ ਸੁਣ ਕੇ ਸਾਰਾ, ਕਿ ਜੋ ਹੈ ਕਿ ਆਪਣੇ ਜੇ ਅਸੀਂ ਦਿਮਾਗ ਦੇ ਨਾਲ ਸੋਚਾਂਗੇ ਤਾਂ ਵਾਕਈ ਉਹ ਗੱਲ ਪੂਰੀ ਜੇ ਇੱਕ ਤਰਕ ਦੇ ਆਧਾਰ ਤੇ ਕਹਿ ਲਈਏ ਤਾਂ ਬਿਲਕੁਲ ਸਹੀ ਲੱਗਦੀ ਹੈ। ਉਹ ਕਹਿੰਦਾ ਜੀ ਕਿ ਡਾਕਟਰ ਵਿਸ਼ਵਾਸ ਦਾ, ਉਹ ਕਹਿੰਦੇ ਨੇ ਕਿ ਕਰੋਨਾ ਹੀ ਖਤਰਨਾਕ ਨਹੀਂ, ਇਕੱਲਾ ਕਰੋਨਾ ਖਤਰਨਾਕ ਨਹੀਂ, ਡੇਂਗੂ ਵੀ ਖਤਰਨਾਕ ਆ, ਜਿਹੜੇ ਹੋਰ ਫਲੂ ਆ ਉਹ ਵੀ ਖਤਰਨਾਕ ਨੇ, ਤੇ ਇਹਨਾਂ ਦੀ ਕੋਈ ਦਵਾਈ ਨਹੀਂ ਹੁੰਦੀ। ਜਿਵੇਂ ਹੁਣ ਮੰਨ ਲਓ ਆਪਣੇ ਮਾਤਾ ਨਿਕਲਦੀ ਆ ਜੀ, ਸਰੀਰ ਲੜ ਰਿਹਾ, ਬੁਖਾਰ ਆ, ਗਰਮੀ ਸਰੀਰ ਤੋਂ ਬਰਦਾਸ਼ਤ ਨਹੀਂ ਹੁੰਦੀ, ਤੇ ਵਾਇਰਸ ਨੂੰ ਡਿਸਟਰੋਏ ਕਰਕੇ ਬੰਦਾ ਠੀਕ ਹੋ ਜਾਂਦਾ। ਆਪਾਂ ਦੇਖਿਆ ਹੋਊਗਾ ਜੀ ਮੁੜ ਕੇ ਸਾਰੀ ਜ਼ਿੰਦਗੀ ਉਸ ਬੰਦੇ ਨੂੰ ਉਹ ਤਕਲੀਫ ਨਹੀਂ ਹੁੰਦੀ ਵੀ ਮਾਤਾ ਨਹੀਂ ਨਿਕਲਦੀ, ਕਿਉਂਕਿ ਇਮਿਊਨਿਟੀ ਆ ਜਿਹੜੀ ਬਿਲਟ ਅਪ ਹੋ ਚੁੱਕੀ ਹੁੰਦੀ ਆ, ਠੀਕ ਹੈ ਜੀ। ਹੁਣ ਇਹ ਜਿਹੜੇ ਬਜ਼ੁਰਗ ਹੁੰਦੇ ਨੇ ਜਿਹਨਾਂ ਨੂੰ ਇਹ ਬਿਮਾਰੀਆਂ ਹੁੰਦੀਆਂ ਨੇ, ਉਹ ਖਾਸ ਤੌਰ ਤੇ ਜਿਹੜੀ ਆ ਜ਼ਿੰਦਗੀ ਦੀ ਜੰਗ ਹਾਰ ਜਾਂਦੇ ਨੇ ਉਹ ਵੀ, ਤੇ ਉਹਨਾਂ ਦੀ ਜਿਹੜੀ ਇਮਿਊਨਿਟੀ ਆ ਉਹ ਵੀਕ ਹੁੰਦੀ ਹੈ, ਠੀਕ ਹੈ ਜੀ। ਕਰੋਨਾ ਵਾਇਰਸ ਦੇ ਵਿੱਚ ਉਹ ਕਹਿੰਦਾ ਕਿ ਤੁਹਾਨੂੰ ਜਾਂ ਕੋਈ ਵੀ ਫਲੂ ਆ ਉਹਦੇ ਵਿੱਚ ਜਦੋਂ ਤੁਸੀਂ ਡਾਕਟਰੀ ਸਹਾਇਤਾ ਦੇ ਲਈ ਜਾਂਦੇ ਹੋ ਉਹਦੇ ਵਿੱਚ ਤੁਹਾਨੂੰ ਕੀ ਆ ਜੀ NTHIV ਦੀਆਂ ਡਰੱਗਸ ਦਿੱਤੀਆਂ ਜਾ ਰਹੀਆਂ ਨੇ ਵੀ ਤੁਹਾਡੇ ਸਰੀਰ ਨੂੰ ਬੁਖਾਰ ਨਹੀਂ ਚੜਨ ਦਿੱਤਾ ਜਾ ਰਿਹਾ, ਜਾਂ ਐਂਟੀਪਾਇਰੇਟਿਕ ਦਿੱਤੀ ਜਾ ਰਹੀ ਆ, ਜਿੰਨਾ ਟੈਂਪਰੇਚਰ ਲੋ ਰਹਿੰਦਾ, ਮਤਲਬ ਜੇ ਸਿੱਧੇ ਤੌਰ ਤੇ ਲਾ ਲਈਏ ਕਿ ਉਹ ਕਹਿੰਦਾ ਕਿ ਬੜਾ ਡੇਂਜਰਸ ਟ੍ਰੀਟਮੈਂਟ ਹੈ WHO ਦਾ, ਠੀਕ ਹੈ ਜੀ। ਉਹ ਕਹਿੰਦਾ ਵੀ ਤੁਸੀਂ ਕੀ ਕਰਨਾ ਹੈ, ਜੋ ਤੁਸੀਂ ਨੋਰਮਲ ਫਲੂ ਚ ਕਰਦੇ ਹੋ, ਠੀਕ ਹੈ, ਕਈ ਵਾਰੀ ਫਲੂ ਹੋ ਜਾਂਦਾ ਸਾਨੂੰ, ਕੋਲਡ ਹੋ ਜਾਂਦਾ ਨੇ, ਵੀ ਤੁਸੀਂ ਉਹਦੇ ਵਿੱਚ ਕੀ ਕਰਦੇ ਹੋ, ਜਾਂ ਕਦੇ ਕੁਦਰਤੀ ਤੁਹਾਨੂੰ ਬੁਖਾਰ ਹੁੰਦਾ ਉਵੇਂ ਕਰਿਆ ਕਰੋ, ਗੋਲੀਆਂ ਨਹੀਂ ਲੈਣੀਆਂ, ਜਿਵੇਂ ਸੰਤਰੇ ਔਲੇ ਅਨਾਨਾਸ ਇਹਨਾਂ ਤਿੰਨਾਂ ਦਾ ਉਹ ਕਹਿੰਦਾ 4 ਦਿਨ ਰੱਜ ਕੇ ਜੂਸ ਪੀਣਾ, ਐਨੀਮਲ ਪ੍ਰੋਟੀਨ ਨਹੀਂ ਲੈਣਾ, ਮੀਟ ਆਂਡੇ ਦੁੱਧ ਤੋਂ ਪਰਹੇਜ਼ ਰੱਖਣਾ। ਉਹ ਕਹਿੰਦਾ ਕਿ ਤੁਹਾਡਾ ਜਿਹੜਾ ਵਾਇਰਸ ਆ ਉਹ ਸ਼ਰਤੀਆ ਠੀਕ ਹੋ ਜਾਏਗਾ, ਕਿਉਂਕਿ ਜਾਰੀ ਜੀ ਗੱਲ ਆ ਕਿ ਸੰਤਰੇ ਅਨਾਨਾਸ ਦੇ ਜੂਸ ਵਿੱਚ ਬਹੁਤ ਤਾਤ ਮਾਤਰਾ ਚ ਜਿਹੜਾ ਵਿਟਾਮਿਨ ਸੀ ਹੁੰਦਾ, ਤੇ ਵਿਟਾਮਿਨ ਸੀ ਆ ਉਹ ਸਾਡੀ ਇਮਿਊਨਿਟੀ ਸਿਸਟਮ ਨੂੰ ਬਿਲਟ ਅਪ ਕਰਦਾ। ਤਾਂ ਹੋਰ ਵੀ ਜੀ ਉਹਨੇ ਜਿਹੜੇ ਤੱਥ ਦਿੱਤੇ ਨੇ ਕਿ ਅਮੈਰੀਕਾ ਚ ਪਿਛਲੇ ਕੁਝ ਮਹੀਨਿਆਂ ਚ ਜਿਹੜੀਆਂ 24-25 ਹਜ਼ਾਰ ਜੋ ਮੌਤਾਂ ਹੋਈਆਂ ਨੇ ਉਹ ਕਰੋਨਾ ਵਾਇਰਸ ਨਾਲ ਨਹੀਂ, ਨੋਰਮਲ ਫਲੂ ਨਾਲ ਹੋਈਆਂ ਨੇ, ਕਿਉਂਕਿ ਬੁਰੇ ਤਾਂ ਆਪਾਂ ਨੂੰ ਪਤਾ ਹੈ ਕਿ ਐਂਟੀਬਾਇਓਟਿਕ ਦੇ ਵੱਟ ਕੱਢ ਦਿੰਦੇ ਆ, ਤੁਹਾਨੂੰ ਪਤਾ ਹੀ ਹੈ ਕਿ ਕਿੰਨੀਆਂ ਕੁ ਐਂਟੀਬਾਇਓਟਿਕ ਚੱਲਦੀਆਂ ਨੇ ਇਹਨਾਂ ਦੇਸ਼ਾਂ ਦੇ ਵਿੱਚ, ਇਹਨਾਂ ਨਾਲ ਕੀ ਹੁੰਦਾ ਜੀ ਕਿ ਤੁਹਾਡੇ ਸਰੀਰ ਦੀ ਜਿਹੜੀ ਇਮਿਊਨਿਟੀ ਆ ਉਹ ਵੀਕ ਹੋ ਜਾਂਦੀ ਆ, ਤੁਹਾਡਾ ਸਰੀਰ ਲੜ ਨਹੀਂ ਸਕਦਾ, ਤੁਸੀਂ ਡਿਪੈਂਡੈਂਟ ਹੋ ਜਾਂਦੇ ਹੋ, ਠੀਕ ਹੈ ਜੀ। ਵਰਲਡ ਦੇ ਵਿੱਚ 1,70,00,000 ਬੰਦਾ ਸਿਰਫ ਫਲੂ ਨਾਲ ਮਰਦਾ, ਜਿਹੜਾ ਨੋਰਮਲ ਫਲੂ ਹੁੰਦਾ, ਠੀਕ ਹੈ ਜੀ। ਤੇ ਜ਼ਿਆਦਾਤਰ ਜਿਹੜੀ ਗਿਣਤੀ ਉਹ ਬਜ਼ੁਰਗਾਂ ਦੀ ਹੁੰਦੀ ਆ, ਤੁਸੀਂ ਵੀ ਦੇਖਿਆ ਕਿ ਆ ਕਰੋਨਾ ਦੇ ਵਿੱਚ ਵੀ ਜਿਹੜੇ ਜ਼ਿਆਦਾਤਰ ਮਰਨ ਵਾਲੇ ਨੇ ਉਹ ਬਜ਼ੁਰਗ, ਕਿਉਂਕਿ ਉਹ ਵੀ ਸਿਰਫ ਇਮਿਊਨਿਟੀ ਸਿਸਟਮ ਵੀਕ ਹੋਣ ਨਾਲ। ਤੇ ਜੇ ਹੁਣ 1,70,00,000 ਦੇ ਸਾਹਮਣੇ ਦੇਖੀਏ ਵਰਲਡ ਲੈਵਲ ਤੇ, ਜਿਹੜਾ 1 ਸਾਲ ਦੇ ਵਿੱਚ 1,70,00,000 ਬੰਦਾ ਫਲੂ ਦੇ ਨਾਲ ਮਰਦਾ, ਤੇ ਕਰੋਨਾ ਵਾਇਰਸ ਨਾਲ ਹੁਣ ਤੱਕ ਮੇਰੇ ਖਿਆਲ ਚ 15-20 ਹਜ਼ਾਰ ਦੇ ਵਿੱਚ ਮੌਤਾਂ ਹੋਈਆਂ ਨੇ। ਜੇ ਦੇਖੀਏ ਵਰਲਡ ਲੈਵਲ ਦੇ ਉੱਤੇ 1,70,00,000 ਦੇ ਸਾਹਮਣੇ ਮੌਤਾਂ ਕੁਝ ਵੀ ਨੇ। ਸੋ ਇਹ ਜੇ ਕਹਿਣਾ ਹੈ ਡਾਕਟਰ ਵਿਸ਼ਵਾਸ ਰਾਓ ਦਾ, ਠੀਕ ਹੈ ਜੀ। ਤਾਂ ਮੈਂ ਉਹ ਸਿਰਫ ਵੀਡੀਓ ਦਾ ਜਿਹੜਾ ਥੋੜਾ ਜਿਹਾ ਡਿਟੇ ਵਿਸਥਾਰ ਦੇ ਵਿੱਚ ਦੱਸ ਰਿਹਾ, ਜਾਂ ਡਿਟੇਲ ਚ ਲਾ ਲਓ, ਸ਼ੋਰਟ ਚ ਲਾ ਲਓ, ਤੇ ਫਿਲਹਾਲ ਤੁਸੀਂ ਇਹ ਵੀਡੀਓ ਜ਼ਰੂਰ ਦੇਖਿਆ ਜੀ ਤੁਸੀਂ। ਉਹ ਕਹਿੰਦਾ ਹੈ ਕਿ ਬਸ ਇੱਕ ਗੇਮ ਖੇਡੀ ਜਾ ਰਹੀ ਹੈ ਹੁਣ ਪੂਰੇ ਵਰਲਡ ਨੇ, ਉਹ ਕਹਿੰਦਾ ਕਿ WHO ਨੂੰ ਫੰਡ ਇਕੱਠਾ ਕਰਕੇ ਦੇਣਾ ਕਿ ਤੁਸੀਂ ਰਿਸਰਚ ਕਰੋ ਤੇ ਇਹਦੀ ਦਵਾਈ ਬਣਾਓ, ਇਹ ਸਭ ਤਰੀਕਾ ਹੁੰਦਾ। ਉਹ ਕਹਿੰਦਾ ਅੱਜ ਕਰੋਨਾ ਵਾਇਰਸ ਆ, ਅਗਲੇ ਸਾਲ ਵੇਖ ਲਓ ਕੁਝ ਹੋਰ ਆ ਜਾਣਾ, ਪਿਛਲੇ ਸਾਲ ਕਿਹੜਾ ਸੀ ਸਵਾਈਨ ਫਲੂ ਆਇਆ ਸੀ, H1N1 ਆਇਆ ਸੀ, ਠੀਕ ਹੈ ਜੀ। ਉਹਨਾਂ ਦਾ ਕਿ ਇੱਕ ਬਾਲੀਵੁੱਡ ਦੀ ਫਿਲਮ ਚੱਲ ਰਹੀ ਆ, ਇਸ ਸਾਲ ਹੋਰ ਆ ਤੇ ਅਗਲੇ ਸਾਲ ਅਗਲੇ ਮਹੀਨੇ ਨਵੀਂ ਆ ਜਾਣੀ ਆ ਜਾਂ ਅਗਲੇ ਸਾਲ ਹੋਰ ਆਉਂਦੀਆਂ ਰਹਿਣਗੀਆਂ, ਵੀ ਇਹ ਇੱਕ ਸ਼ੋਅ ਚੱਲ ਰਿਹਾ ਬਾਲੀਵੁੱਡ ਵਾਲਾ, ਤਾਂ ਸਿਰਫ ਇੱਕ ਕਮਾਈ ਦਾ ਜਿਹੜਾ ਉਹ ਸਾਧਨ ਹੈ, ਕੁਛ ਨਾ ਕੁਛ ਨਵਾਂ ਫੈਲਾ ਦਿੱਤਾ ਜਾਂਦਾ। ਖੈਰ ਤਾਂ ਮੈਂ ਸਰੋਤਿਆਂ ਨੂੰ ਬੇਨਤੀ ਕਰਾਂਗਾ ਕਿ ਇੱਕ ਵਾਰੀ ਮੈਂ ਫਿਰ ਵੀਡੀਓ ਦਾ ਨਾਂ ਲੈ ਦਿੰਦਾ ਕਿ ਮੈਂ ਤਾਂ ਸਿਰਫ ਇੱਕ ਸ਼ਾਰਟ ਦੇ ਵਿੱਚ ਦੱਸਿਆ ਹੈ ਕਿ ਕੈਸੇ ਸਾਹਮਣਾ ਕਰੇ ਕੋਰੋਨਾ ਮਹਾਂਮਾਰੀ ਕਾ, ਡਾਕਟਰ ਵਿਸ਼ਵਾਸ ਰਾਏ ਚੌਧਰੀ, ਹਿੰਦੀ ਦੇ ਵਿੱਚ ਲਿਖਿਆ ਹੋਇਆ ਸਾਰਾ, ਤਾਂ ਜ਼ਰੂਰ ਇਹ ਵੀਡੀਓ ਦੇਖਿਆ ਜੀ।
ਠੀਕ ਹੈ ਜੀ,
ਆਸ ਕਰਦਾ ਕਿ ਤੁਹਾਨੂੰ ਸਾਰੀਆਂ ਵੀਡੀਓ ਤੋਂ ਹਟ ਕੇ ਚੰਗੀ ਲੱਗੇਗੀ। ਸੋ ਥੋੜੀ ਜਿਹੀ ਗੱਲ ਹੋਰ ਕਿ ਇੱਕ ਆਪਣੇ ਜਰਨਲਿਸਟ ਵੀਰ ਨੇ ਫੇਸਬੁੱਕ ਤੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਸਾਰੇ ਉਹਨਾਂ ਦੀਆਂ ਪੋਸਟਾਂ ਪੜ੍ਹਦੇ ਹੋਵੋਗੇ, ਗੁਰਪ੍ਰੀਤ ਸਿੰਘ ਸਹੋਤਾ ਨੇ ਉਹਨਾਂ ਨੇ ਇੱਕ ਪੋਸਟ ਪਾਈ ਸੀ, ਬਹੁਤ ਸੋਹਣੀ ਪੋਸਟ ਸੀ, ਤੇ ਇਸ ਨੂੰ ਆਪਾਂ ਚਾਹੇ ਜੋ ਵੀ ਹੈ ਜੇ ਇਨਸਾਨ ਦਾ ਕੀਤਾ ਕਿਰਾਇਆ ਕੋਰੋਨਾ ਨੂੰ ਲੈ ਕੇ, ਪਰ ਕਹਿੰਦੇ ਨਾ ਕਿ ਕਰ ਰੱਬ ਹੀ ਰਿਹਾ ਸਾਰਾ ਕੁਛ। ਉਹ ਕਹਿੰਦਾ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਰੱਬ ਨੇ ਧਰਤੀ ਦਾ ਰੀਸੈਟ ਬਟਨ ਨੱਪ ਦਿੱਤਾ ਹੋਵੇ, ਕਿਉਂਕਿ ਇਨਸਾਨ ਘਰੋ ਘਰੀ ਬੈਠ ਗਏ ਨੇ, ਪ੍ਰਦੂਸ਼ਣ ਘੱਟ ਗਿਆ ਇਕਦਮ, ਠੀਕ ਹੈ ਜੀ। ਪਾਣੀਆਂ ਦੇ ਜਿਹੜੇ ਸਮੁੰਦਰਾਂ ਦੇ ਵਿੱਚ ਥੱਲੇ ਵੀ ਥੋੜੇ ਥੋੜੇ ਦਿਸਣ ਲੱਗ ਗਏ ਨੇ, ਪਾਣੀ ਸਾਫ਼ ਹੋਣ ਲੱਗ ਪਏ ਨੇ, ਤੇ ਜਿਸ ਤਰ੍ਹਾਂ ਹਵਾ ਸਾਫ਼ ਹੋਣ ਲੱਗ ਪਈ ਹੈ ਜੀ, ਚਾਈਨਾ ਦੇ ਵਿੱਚ ਪ੍ਰਦੂਸ਼ਣ ਬੜਾ ਘੱਟ ਗਿਆ, ਠੀਕ ਹੈ ਜੀ। ਤੇ ਉਹ ਕਹਿੰਦਾ ਕਿ ਵੱਡੀ ਗੱਲ ਇਹ ਆ ਕਿ ਜਿਵੇਂ ਇਨਸਾਨ ਦਾਅਵਾ ਕਰਦਾ ਜੀ ਕਿ ਅਸੀਂ ਸ਼ੇਰ ਹਾਂ, ਸਾਡਾ ਜ਼ਮੀਨ ਤੇ ਅਸਮਾਨ ਦੇ ਵਿੱਚ ਵੀ ਅਸੀਂ ਕੋਈ ਚਿੜੀ ਨਹੀਂ ਖੜਕਣ ਦਿੰਦੇ, ਸਾਡਾ ਕਬਜ਼ਾ, ਪਰ ਨਹੀਂ ਕਿ ਰੱਬ ਨੇ 2-3 ਮਹੀਨਿਆਂ ਚ ਸਾਰੇ ਇਨਸਾਨ ਘਰੋ ਘਰੀ ਵਾੜਤੇ ਕਿ ਭਾਈ ਤੁਸੀਂ ਨੀ ਵੱਡਾ ਮੈਂ ਹੀ ਆ, ਤੇ ਜੇ ਤੁਸੀਂ ਹੁਣ ਸਮਝ ਜਾਓਗੇ ਤਾਂ ਚੰਗੀ ਗੱਲ ਹੈ। ਤਾਂ ਹੁਣ ਜਦੋਂ ਰੱਬ ਰੀਸੈਟ ਕਰੇਗਾ ਧਰਤੀ ਨੂੰ, ਕਜਾਰੀ ਗੱਲ ਆ ਗੰਦਗੀ ਸਾਫ਼ ਕਰੇਗਾ ਜੀ, ਤੇ ਗੰਦਗੀ ਚਲਾਉਣ ਵਾਲੇ ਕੌਣ ਨੇ? ਮਨੁੱਖ ਨੇ, ਉਹ ਮਨੁੱਖ ਜਾਣਾ ਪੈਣਾ, ਹੁਣ ਕੁਝ ਤਾਂ ਫਿਰ ਹਿੱਸਾ ਵਾਪਸ ਲਵੇਗਾ ਜੀ ਰੱਬ। ਤਾਂ ਇਹ ਵੀ ਇੱਕ ਜਿਹੜਾ ਆਪਾਂ ਦੇਖ ਸਕਦੇ ਹਾਂ, ਵਧੀਆ ਵੇ ਤੋਂ ਵੀ ਇਹਨੂੰ ਦੇਖ ਸਕਦੇ ਹਾਂ, ਠੀਕ ਹੈ ਜੀ। ਤੇ ਕਾਫੀ ਸਾਰਾ ਇਹਦੇ ਇਸ ਦੇ ਨਾਲ ਸੁਧਾਰ ਵੀ ਜਿਹੜਾ ਇਸ ਚੀਜ਼ ਦੇ ਵਿੱਚ ਹੋਇਆ। ਸੋ ਇੱਕ ਹੋਰ ਵੱਡੀ ਚੀਜ਼ ਹੈ ਕਿ ਜਿਹੜੀ ਖ਼ਬਰ ਸਾਹਮਣੇ ਆਈ ਸੀ ਕਿ ਕਹਿੰਦੇ ਆ ਚਾਈਨਾ ਨੇ ਜਿਹੜਾ ਇਸ ਨੂੰ ਕਵਰ ਕਰ ਲਿਆ ਵਾਇਰਸ ਨੂੰ, ਕੋਰੋਨਾ ਵਾਇਰਸ ਨੂੰ ਕਵਰ ਕਰ ਚੁੱਕੇ ਨੇ ਕਿ ਹੁਣ ਉੱਥੇ ਕੋਈ ਹੋਰ ਨਵੇਂ ਕੇਸ ਨਹੀਂ ਆ ਰਹੇ। ਪਰ ਮੈਂ ਜਿਹੜਾ ਟਵੀਟ ਦੇ ਉੱਪਰ ਕੁਛ ਕੁ ਚਾਈਨਾ ਦੇ ਜਿਹੜੀਆਂ ਅਖ਼ਬਾਰਾਂ ਦੀਆਂ, ਚਾਈਨਾ ਮੋਬਾਈਲ ਕੰਪਨੀਆਂ ਦੀਆਂ 2 ਕੁ ਨਿਊਜ਼ਾਂ ਦੇਖੀਆਂ ਨੇ। ਇੱਕ ਤਾਂ ਚਾਈਨਾ ਇਨਫੋਕਸ ਐਨਟੀ ਦੀ ਨਿਊਜ਼ ਦੀ ਖ਼ਬਰ ਹੈ, ਠੀਕ ਹੈ ਜੀ। ਉਹਦੇ ਵਿੱਚ ਦਿਖਦਾ ਹੈ ਕਿ ਉਹ ਕਹਿੰਦੇ ਕਿ ਪਿਛਲੇ ਸਾਲ 2019 ਦੇ ਵਿੱਚ ਨਵੰਬਰ ਦਸੰਬਰ ਦੇ ਵਿੱਚ ਜਿਹੜੇ ਕਿ ਮੋਬਾਈਲ ਯੂਜ਼ਰਸ ਆ ਉਹਨਾਂ ਦੀ ਲਗਾਤਾਰ ਗਿਣਤੀ ਵੱਧ ਰਹੀ ਸੀਗੀ, ਤੇ ਪਿਛਲੇ 10-3 ਮਹੀਨਿਆਂ ਦੇ ਵਿੱਚ 21 ਮਿਲੀਅਨ ਮੋਬਾਈਲ ਯੂਜ਼ਰ ਲੋਸਟ ਹੋ ਚੁੱਕੇ ਨੇ, ਯਾਨੀ ਉਹਨਾਂ ਦੇ ਕਨੈਕਸ਼ਨ ਟੁੱਟ ਚੁੱਕੇ ਨੇ ਸਾਡੇ ਨਾਲੋਂ, ਮੋਬਾਈਲ ਕੰਪਨੀਆਂ ਦੇ ਨਾਲੋਂ ਇੱਕਦਮ, ਜਾਂ ਉਹਨਾਂ ਦੇ ਮੋਬਾਈਲ ਬੰਦ ਹੋ ਚੁੱਕੇ ਨੇ 21 ਮਿਲੀਅਨ। ਪਹਿਲਾਂ ਇਹ ਗਿਣਤੀ 8 ਕੁਛ ਮਿਲੀਅਨ ਸੀ, ਹੁਣ 21 ਮਿਲੀਅਨ ਹੋ ਗਈ ਹੈ। ਵੀ ਇਹ ਲੋਕ ਗਏ ਕਿੱਥੇ? ਉਹ ਕਹਿੰਦੇ ਹੁਣ ਆਪਾਂ ਦੀ ਜਾਰੀ ਗੱਲ ਆ ਕਿ ਅਸੀਂ ਘਰਾਂ 'ਚ ਤੜੇ ਬੈਠੇ ਹਾਂ, ਤਾਂ ਸਭ ਤੋਂ ਜ਼ਿਆਦਾ ਯੂਜ਼ ਅਸੀਂ ਕੀ ਕਿਸ ਚੀਜ਼ ਨੂੰ ਕਰਾਂਗੇ? ਮੋਬਾਈਲ ਨੂੰ ਕਰਾਂਗੇ, ਬੰਦ ਥੋੜ੍ਹੀ ਕਰਾਂਗੇ ਹੁਣ, ਹਾਂ ਮੋਬਾਈਲ ਯੂਜ਼ ਕਰਾਂਗੇ ਨਾ। ਉਹ ਕਹਿੰਦੇ ਕਿ ਲੋਕ ਟੁੱਟ ਚੁੱਕੇ ਨੇ, ਮੋਬਾਈਲ ਇਹਨਾਂ ਦੇ ਬੰਦ ਹੋ ਚੁੱਕੇ ਨੇ, ਹੁਣ ਸਮਾਜ ਸੇਵੀ ਸੰਸਥਾਵਾਂ ਨੇ ਜਿਹੜੀਆਂ ਉੱਥੇ ਉਹ ਪੁੱਛ ਰਹੀਆਂ ਨੇ ਕਿ 21 ਮਿਲੀਅਨ ਲੋਕ ਗਏ ਕਿੱਥੇ? ਠੀਕ ਹੈ ਜੀ, 3 ਮਹੀਨਿਆਂ ਦੇ ਵਿੱਚ 21 ਮਿਲੀਅਨ ਜਿਹੜੇ ਲੋਕਾਂ ਦਾ ਕੱਟਿਆ ਜਾਣਾ, ਤਾਂ ਇਹ ਇੱਕ ਬੜਾ ਵੱਡਾ ਸਵਾਲ ਖੜਾ ਹੋਇਆ ਗਿਆ ਕਿ ਕੁਛ ਲੋਕ ਕਹਿ ਰਹੇ ਆ ਕਿ ਚਾਈਨਾ ਨੇ ਜਾਣ ਬੁੱਝ ਕੇ ਜਿਹੜੀ ਹੈ ਜਿਹੜੀ ਉਹ ਮਰੀਜ਼ਾਂ ਦੀ ਗਿਣਤੀ ਉੱਥੇ ਘੱਟ ਦੱਸੀ ਸੀ। ਸੋ ਕੀ ਹੋਇਆ, ਕੀ ਨਹੀਂ, ਕੀ ਭਾਣਾ ਵਾਪਰਿਆ ਇਸ ਪਿੱਛੇ, ਸੋ ਹਜੇ ਫਿਲਹਾਲ ਕੋਈ ਵੀ ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਸੋ ਇਹ ਜਿਹੜੀ ਵੱਡੀ ਖ਼ਬਰ ਸੀ ਪਿਛਲੇ 2 ਦਿਨਾਂ ਦੇ ਵਿੱਚ ਮੈਂ ਦੇਖੀ ਸੀਗੀ। ਸੋ
21 ਮਿਲੀਅਨ, ਵੈਸੇ ਖੁਸਾ ਸਾਹਿਬ ਜੇ ਦੇਖਿਆ ਜਾਵੇ 21 ਮਿਲੀਅਨ ਨੰਬਰ ਬਹੁਤ ਬੜਾ ਹੁੰਦਾ ਆ। ਸੋ ਜੇਕਰ ਇਹੋ ਜਿਹੀ ਕੋਈ ਗੱਲ ਹੋਈ ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਲੁਕੋਈ ਜਾ ਸਕਦੀ ਆ। ਬੇਸ਼ੱਕ ਮੀਡੀਆ ਹੀ ਹੁੰਦਾ ਆ ਕਿ ਮੀਡੀਆ ਦੇ ਸਰੋਤਾਂ ਤੋਂ ਸਾਨੂੰ ਪਤਾ ਲੱਗਦਾ ਕੰਟਰੋਲ ਕਿੱਥੇ ਜਾ ਸਕਦੇ ਆ, ਪਰ 21 ਮਿਲੀਅਨ ਨੰਬਰ ਬਹੁਤ ਜ਼ਿਆਦਾ ਬੜਾ ਆ, ਕਿਉਂਕਿ ਇੱਥੇ 100 ਦੇ ਵਿੱਚ ਜਾਂ ਹਜ਼ਾਰਾਂ ਦੇ ਵਿੱਚ ਜਿਹੜੀਆਂ ਹੋ ਰਹੀਆਂ ਨੇ ਮੌਤਾਂ ਹੋ ਰਹੀਆਂ ਨੇ ਜਾਂ ਕੇਸ ਸਾਹਮਣੇ ਆ ਰਹੇ ਨੇ, ਉਹ ਲੁਕਾਉਣੇ ਔਖੇ ਆ। ਪਰ ਫਿਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਨਾ ਸਿਰਫ ਜੇਕਰ 21 ਮਿਲੀਅਨ ਨਹੀਂ ਤਾਂ ਚਲੋ ਵੱਧ ਘੱਟ ਵੀ, ਪਰ ਮਿਲੀਅਨ ਹੀ ਬਹੁਤ ਹੁੰਦਾ ਨਾ, 10 ਲੱਖ ਬਹੁਤ ਹੁੰਦਾ ਆ। ਸੋ ਉਹ ਚੀਜ਼ਾਂ ਜ਼ਰੂਰ ਸਾਹਮਣੇ ਆਉਣਗੀਆਂ ਪੋਜ਼ਿਟਿਵ, ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ ਦੀ ਹੋ ਜਾਏਗੀ। ਸੋ ਕਿੰਨੀ ਕੁ ਇਹਦੇ ਵਿੱਚ ਸੱਚਾਈ ਆ ਜਾਂ ਕੀ ਸੱਚ ਕੀ ਆ ਇਸ ਇਹਨਾਂ ਗੱਲਾਂ ਦੇ ਪਿੱਛੇ, ਅਤੇ ਖੁਸ਼ ਸਾਹਿਬ ਇੱਥੇ ਸਾਂਝੇ ਕਰਦੇ ਚਲੀਏ ਆਪਣੇ ਸਰੋਤਿਆਂ ਦੇ ਨਾਲ ਜਿਹੜੇ ਅੰਕੜੇ ਨੇ ਕੋਰੋਨਾ ਵਾਇਰਸ ਦੇ, ਕਿ ਸੋ ਫਾਰ ਪੂਰੀ ਦੁਨੀਆ ਦੇ ਵਿੱਚ 4,62,000 ਦੇ ਕਰੀਬ ਕੇਸ ਆ ਚੁੱਕੇ ਨੇ, ਅਤੇ ਜਿਨ੍ਹਾਂ ਦੇ ਵਿੱਚ ਰਿਕਵਰਡ 1,13,800 ਬੰਦੇ ਰਿਕਵਰ ਹੋ ਚੁੱਕੇ ਨੇ ਇਸ ਮਹਾਂਮਾਰੀ ਤੋਂ, ਇਸ ਦਾ ਇਲਾਜ ਹੋ ਕੇ ਰਿਕਵਰ ਹੋ ਚੁੱਕੇ ਨੇ। ਅਤੇ ਜੇਕਰ ਮੌਤਾਂ ਦੀ ਗੱਲ ਕਰੀਏ ਤਾਂ 20,000 ਦੇ ਕਰੀਬ ਲੋਕਾਂ ਦੀ ਜਾਨ ਗਵਾ ਚੁੱਕੇ ਨੇ ਲੋਕ ਇਸ ਬਿਮਾਰੀ ਤੋਂ। ਸੋ ਪਰ ਸਿਰਫ ਮਹਿਜ 4% ਲੋਕ ਹੀ ਸੀਰੀਅਸ ਜਾਂ ਕ੍ਰਿਟਿਕ ਕੰਡੀਸ਼ਨ ਦੇ ਵਿੱਚ ਨੇ। ਸੋ ਜਿਹੜੇ ਐਕਟਿਵ ਕੇਸ ਨੇ ਨਾ 3,28,000, ਸੋ ਉਹਨਾਂ 'ਚੋਂ 4% ਲੋਕ ਹੀ ਕ੍ਰਿਟਿਕ ਕੰਡੀਸ਼ਨ ਦੇ ਵਿੱਚ ਨੇ, ਜੋ ਕਿ 14,000 ਦੇ ਕਰੀਬ ਬਣਦਾ ਆ, ਪਰ 84% ਦੇ ਕਰੀਬ ਲੋਕ ਰਿਕਵਰ ਹੋ ਜਾਂਦੇ ਨੇ। ਸੋ ਇਹ ਦੱਸਣ ਦਾ, ਰਿਕਵਰੀ ਵਾਲਾ ਦੱਸਣ ਦਾ ਕਾਰਨ ਇਹ ਹੈ ਕਿ ਇੱਕ ਮਾਇੰਡ ਸੈਟਅਪ ਹੁੰਦਾ ਸਾਡਾ, ਮਨ ਨੂੰ ਤਸੱਲੀ ਹੁੰਦੀ ਹੈ ਨਾ ਕਿ ਇੱਕ ਡਰ ਕਰਕੇ ਬੰਦਾ ਜ਼ਿਆਦਾ ਬਿਮਾਰ ਹੁੰਦਾ। ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਕਿ ਜੇਕਰ ਹੁਣ ਬੁਖਾਰ ਵੀ ਹੋਣਾ ਜਾਂ ਥੋੜ੍ਹੀ ਬਹੁਤੀ ਖਾਂਸੀ ਵੀ ਆਉਣੀ ਤਾਂ ਸਾਡਾ ਸਿੱਧਾ ਧਿਆਨ ਕਰੋਨਾ 'ਤੇ ਜਾਣਾ, ਬਾਕੀ ਵਿਚਲੀਆਂ ਬਿਮਾਰੀਆਂ ਦੇ ਤਾਂ ਨੋਏ ਭੁੱਲੇ ਹੋਏ ਅੱਜ ਕੱਲ੍ਹ। ਸੋ ਅਸੀਂ ਖੁਸ਼ ਸਾਹਿਬ ਗੱਲਬਾਤ ਜਾਰੀ ਰੱਖਣਾ, ਅਸੀਂ ਇਹ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਾਂਗੇ, ਕਿਤਾਬ ਬਾਰੇ ਵੀ ਦੂਜੀਆਂ ਗੱਲਾਂ ਬਾਤਾਂ ਵੀ ਕਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਅਸੀਂ ਗੀਤ ਸੁਣ ਲੈਂਦੇ ਹਾਂ। ਗੀਤ ਤੋਂ ਉਸ ਵਾਰ ਅਸੀਂ ਪੰਜਾਬ ਦੀ ਗੱਲਬਾਤ ਕਰਾਂਗੇ, ਕਰਫਿਊ, ਭਾਰਤ ਦੀ ਕਰਫਿਊ ਦੀ ਗੱਲਬਾਤ ਕਰਾਂਗੇ। ਸੋ ਇਸੇ ਤਰ੍ਹਾਂ ਸਰੋਤੇ ਸਾਡੇ ਨਾਲ ਬਣੇ ਰਹਿਣ, ਅਤੇ ਅਸੀਂ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਮਾਮ
ਜੀ ਦੋਸਤੋ, ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਦੇ ਵਿੱਚ। ਇਹ ਸਮਾਂ ਹੋ ਗਿਆ ਸਿਡਨੀ ਵਿੱਚ 8:37 ਅਤੇ ਪੰਜਾਬ ਦੀ ਗੱਲ ਕਰੀਏ ਤਾਂ ਸਵੇਰ ਦੇ 3:07 ਹੋ ਚੁੱਕੇ ਨੇ ਅਤੇ ਅਸੀਂ ਮਾਫ਼ ਕਰਨਾ, ਅਸੀਂ ਗੱਲਬਾਤ ਕਰ ਰਹੇ ਸੀ ਕੁਲਜੀਤ ਸਿੰਘ ਖੋਸਾ ਜੀ ਦੇ ਨਾਲ, ਤਾਂ ਉਹਨਾਂ ਨੇ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਇੱਕ ਰੈਫਰੈਂਸ ਦਿੱਤੀ ਸੀਗੀ ਡਾਕਟਰ ਵਿਸ਼ਵਾਰੂਪ ਦੇ ਯੂਟਿਊਬ ਚੈਨਲ ਦੀ। ਸੋ ਜਦੋਂ ਸਾਡੇ ਸਰੋਤੇ ਗੀਤ ਸੁਣ ਰਹੇ ਸੀਗੇ ਤਾਂ ਉਹਦਾ ਫੀਡਬੈਕ ਵੀ ਆ ਗਿਆ ਚੈਨਲ ਦਾ, ਸਰਬਜੀਤ ਭਾਅ ਜੀ ਜੋ ਕਿ ਟੈਕਨੀਕਲ ਸਪੋਰਟ ਦੇ ਰਹੇ ਨੇ। ਸੋ ਉਹਨਾਂ ਦੱਸਿਆ ਕਿ ਉਹਨਾਂ ਨੇ ਇਸ ਚੈਨਲ ਨੂੰ ਫੋਲੋ ਕਰਕੇ ਬੈਨੀਫਿਟ ਲਏ ਆ, ਬਿਨਾਂ ਦਵਾਈ ਤੋਂ ਆਪਣਾ ਫਲੂ ਵਗੈਰਾ ਪਿਛਲੇ ਦਿਨਾਂ ਦੇ ਵਿੱਚ ਠੀਕ ਕੀਤਾ ਆ। ਸੋ ਜੇਕਰ ਫੀਡਬੈਕ ਨਾਲ ਦੀ ਨਾਲ ਆ ਜਾਵੇ ਤਾਂ ਉਹ ਪੋਜ਼ਿਟਿਵ ਹੋ ਜਾਂਦੀ ਹੈ ਚੀਜ਼ ਦੀ। ਸੋ ਸਰੋਤਿਆਂ ਨੂੰ ਜਿਹੜੇ ਘਰੇ ਬੈਠੇ ਹੋਏ ਨੇ, ਬੇਸ਼ੱਕ ਨਹੀਂ ਵੀ ਕੰਮਾਂ ਕਾਰਾਂ 'ਤੇ ਵੀ ਲੱਗੇ ਹੋਏ ਨੇ, ਆਪਣਾ ਸਮਾਂ ਕੱਢ ਕੇ ਜ਼ਰੂਰ ਇੱਕ ਵਾਰ ਇਸ ਚੈਨਲ ਨੂੰ ਜਾ ਕੇ ਚੈੱਕਆਊਟ ਕਰਨ। ਜੇਕਰ ਉਹਨਾਂ ਨੂੰ ਵੀਡੀਓਸ ਵਗੈਰਾ ਚੰਗੀਆਂ ਲੱਗਣ, ਉਹਨਾਂ ਦੇ ਲਾਹੇਵੰਦ ਹੋ ਸਕਦੀਆਂ ਨੇ ਜੀ। ਹਾਂਜੀ, ਸੋ ਅਸੀਂ ਗੱਲਬਾਤ ਦਾ ਸਿਲਸਿਲਾ ਜਾਰੀ ਕਰਦੇ ਹਾਂ। ਹਾਂਜੀ ਕੁਲਜੀਤ ਭਾਜੀ।
ਹਾਂਜੀ ਬਿਲਕੁਲ ਜੀ, ਮੈਂ ਵੀ ਥੋੜਾ ਜਿਹਾ ਇੱਥੇ ਠੀਕ ਤਰ੍ਹਾਂ ਨਾ ਨੂੰ ਕਿ ਚਲੋ ਵਧੀਆ ਸਰਬਜੀਤ ਭਾਜੀ ਹੋਣਾਂ ਨੇ ਇਹਦੀ ਫੀਡਬੈਕ ਦਿੱਤੀ ਨਾਲ ਦੀ ਨਾਲ, ਕਿ ਜਿਸ ਤਰ੍ਹਾਂ ਉਹ ਉਹਨਾਂ ਨੇ ਠੀਕ ਕੀਤਾ ਆਪਣੇ ਆਪ ਨੂੰ। ਤੇ ਬਾਕੀ ਇਹ ਹੈ ਜੀ ਕਿ ਜਿਹੜੀ ਡਰਨ ਵਾਲੀ ਗੱਲ ਆ, ਉਹ ਡਾਕਟਰ ਵਿਸ਼ਵਾਰੂਪ ਜਿਹੜੀ ਗੱਲ ਕਹਿੰਦੇ ਨੇ ਕਿ ਡਰਨਾ ਨਹੀਂ, ਡਰਨ ਨਾਲ ਤੁਹਾਡਾ ਜਿਹੜਾ ਇਮਿਊਨਿਟੀ ਸਿਸਟਮ ਆ ਉਹ ਜ਼ਿਆਦਾ ਵੀਕ ਹੁੰਦਾ। ਸੋ ਆਪਾਂ ਇਸੇ ਨੂੰ ਲੈ ਕੇ ਚੱਲਦੇ ਹਾਂ ਆਪਣੇ ਪੰਜਾਬ ਦੇ ਵੱਲ ਨੂੰ। ਤੁਸੀਂ ਦੇਖੋਗੇ ਜੀ ਕਿ ਜਦੋਂ ਕਰੋਨਾ ਚੱਲ ਰਿਹਾ ਤੇ ਸਭ ਤੋਂ ਵੱਧ ਜਿਹੜਾ ਮਜ਼ਾਕ ਇਹਦਾ ਬਣਾਇਆ ਉਹ ਪੰਜਾਬੀਆਂ ਨੇ ਬਣਾਇਆ, ਠੀਕ ਹੈ ਜੀ। ਤਾਂ ਕਈ ਇਸ ਗੱਲ ਤੇ ਦੁੱਖ ਵੀ ਜ਼ਾਹਰ ਕਰਦੇ ਨੇ, ਪਰ ਮੈਨੂੰ ਖੁਸ਼ੀ ਹੁੰਦੀ ਹੈ ਕਿ ਪੰਜਾਬ ਚੜ੍ਹਦੀ ਕਲਾ 'ਚ ਹੈ। ਉਹ ਕਹਿਣ ਹਰ ਗੱਲ ਨੂੰ ਮਖੌਲ ਦੇ ਵਿੱਚ ਲੈਂਦੇ ਨੇ ਤੇ ਚੱਲ ਯਾਰ ਜਦੋਂ ਜੋ ਹੋਊਗਾ ਦੇਖੀ ਜਾਊਗਾ, ਠੀਕ ਹੈ। ਜੇ ਕਿਤੇ ਮੈਂ ਕਹਿੰਦਾ ਕਿ ਤੁਸੀਂ ਫਿਕਰ ਕਰਨ ਲੱਗ ਪਓ, ਡਰਨ ਲੱਗ ਪਓ, ਤਾਂ ਆਟੋਮੈਟਿਕ ਤੁਹਾਨੂੰ ਉਹ ਬਿਮਾਰੀ ਚਿੰਬੜ ਜਾਣੀ ਹੈ ਆ ਕੇ। ਸੋ ਇਸ ਦਾ ਸਭ ਤੋਂ ਵੱਡਾ ਇਲਾਜ ਹੁੰਦਾ ਹੈ ਕਿ ਆਪਣੇ ਆਪ ਨੂੰ ਥੋੜਾ ਜਿਹਾ ਤਾਕਤਵਰ ਰੱਖੋ। ਤਾਂ ਜਿਸ ਤਰ੍ਹਾਂ ਹੁਣ ਵੀ ਜ਼ਿਆਦਾ ਤੌਰ ਤੇ ਤਾਂ ਆਪਾਂ ਤੁਸੀਂ ਦੱਸ ਸਕਦੇ ਹੋ ਕਿ ਪੰਜਾਬ ਦੇ ਵਿੱਚ ਜੋ ਅੱਜ ਕੱਲ ਹਾਲਾਤ ਚੱਲ ਰਹੇ ਨੇ, ਉਹਦੇ ਬਾਰੇ ਹੁਣ ਤੁਸੀਂ ਥੋੜਾ ਜਿਹਾ ਚਾਨਣਾ ਪਾ ਦਿਓ ਕਿ ਕਰਫਿਊ ਨੂੰ ਲੈ ਕੇ ਪਿੰਡਾਂ ਦਾ ਮਾਹੌਲ ਕਿੱਦਾਂ ਦਾ।
ਬਿਲਕੁਲ, ਮਖੌਲ ਦੀ ਗੱਲ ਕੀਤੀ, ਬੇਸ਼ੱਕ ਮੈਂ ਫਸਟ ਫਲੋਰ ਤੇ ਬੈਠਾ ਹੋਇਆ ਪਰ ਮੈਂ ਗਰਾਊਂਡ ਰਿਪੋਰਟ ਦੀ ਗੱਲ ਕਰੂੰਗਾ, ਗਰਾਊਂਡ ਲੈਵਲ ਤੇ ਕੀ ਹੋ ਰਿਹਾ। ਤੇ ਜਿਹੜੀ ਤੁਸੀਂ ਆ ਗੱਲ ਕੀਤੀ ਮਖੌਲਾਂ ਦੀ ਹਾਲਾਤਾਂ ਦੀ ਕਿ ਸਿਚੁਏਸ਼ਨ ਦੀ, ਪਿੱਛੇ ਜਿਹੇ ਅਮਨਦੀਪ ਭਾਜੀ ਨੇ ਵੀ ਪ੍ਰੋਗਰਾਮ ਚ ਬਹੁਤ ਸੋਹਣਾ ਜ਼ਿਕਰ ਕੀਤਾ ਸੀਗਾ ਕਿ ਪੰਜਾਬ ਤੇ ਤਾਂ ਪਹਿਲਾਂ ਤੋਂ ਹੀ ਹਮਲੇ ਹੁੰਦੇ ਰਹੇ ਨੇ, ਆ ਬੇਸ਼ੱਕ ਬਿਮਾਰੀ ਦੇ ਰੂਪ ਦੇ ਵਿੱਚ ਹੋਇਆ, ਹਮਲਾਵਰ ਆਉਂਦੇ ਰਹੇ ਨੇ, ਤਾਂ ਇਹ ਤਾਂ ਉਦੋਂ ਵੀ ਮਖੌਲਾਂ ਹੀ ਕਰਦੇ ਰਹੇ ਨੇ, ਹਨਾ, ਮੌਤ ਨੂੰ ਮਖੌਲਾਂ ਕਰਦੇ ਰਹੇ ਨੇ ਇਹ ਸੁਭਾਅ ਦੇ ਵਿੱਚ ਆ, ਹਨਾ। ਸੋ ਪਰ ਤੇ ਏਦਾਂ ਹੀ ਜਿਹੜੇ ਅਸੀਂ ਗੱਲ ਕਰਦੇ ਮਨ ਦੇ ਵਿੱਚ ਜਿਹੜਾ ਡਰ ਬੈਠ ਜਾਂਦਾ ਆ, ਜਿਹੜਾ ਆਪਣੇ ਵੀਰ ਨੇ ਸਾਡੇ ਖੰਨਾ ਤੋਂ ਜਸ ਸਿੰਘ, ਸੋ ਉਹਨਾਂ ਦੀ ਕੱਲ੍ਹ ਪੋਸਟ ਪੜ੍ਹ ਰਿਹਾ ਸੀਗਾ, ਉਹ ਕਹਿੰਦੇ ਕਿ ਡਰ ਏਦਾਂ ਦੀ ਚੀਜ਼ ਆ ਕਿ ਘਰੇ ਬੈਠੇ ਬੈਠੇ ਨੂੰ ਕਹਿੰਦੇ ਮੈਂ ਤਾਂ ਸਾਹ ਵੀ ਸੁਣਾਈ ਦੇਣ ਲੱਗ ਪਏ ਸੀ ਕਿ ਦੇਖੀ ਜਾਣਾ ਕਿ ਲੱਛਣ ਤਾਂ ਨਹੀਂ, ਇਹ ਤਾਂ ਨਹੀਂ ਹੋ ਗਏ, ਇਹਨਾਂ ਕਰਕੇ ਤਾਂ ਨਹੀਂ ਕਰੋਨਾ ਵਾਇਰਸ ਹੋਜੂ। ਕਹਿੰਦਾ ਜੀ ਜਦੋਂ ਸਾਰਾ ਦਿਨ ਨਿਕਲ ਗਿਆ, ਕਹਿੰਦੇ ਫਿਰ ਸ਼ਾਮ ਨੂੰ ਜਦੋਂ ਸਵੈ ਚਿੰਤਨ ਬੰਦਾ ਕਰਦਾ ਦੇਖਦਾ, ਕਹਿੰਦੇ ਸੋਚਿਆ ਕਿ ਨਹੀਂ ਮਨਾ ਇਸ ਹਿਸਾਬ ਨਾਲ ਤਾਂ ਤੂੰ ਕੋਈ ਹੋਰ ਬਿਮਾਰੀ ਲਵਾ ਲੈਣੀ। ਤਾਂ ਫਿਰ ਉਹ ਕਹਿੰਦੇ ਗੁਰਬਾਣੀ ਪੜ੍ਹ ਕੇ ਉੱਤੋਂ ਸੇਧ ਲੈ ਕੇ ਇਹ ਚਿੰਤਾ ਨੂੰ ਦੂਰ ਕੀਤਾ। ਅਤੇ ਦੂਜੀ ਜਿਹੜੀ ਗੱਲ ਕਰੀਏ ਭਾਰਤ ਦੇ ਵਿੱਚ ਬਹੁਤ ਵਧੀਆ ਸਟੈਪ ਵੈਸੇ ਮਿਸਟਰ PM ਮੋਦੀ ਨੇ ਲਿਆ ਆ, ਕਿਉਂਕਿ ਜੋ ਕੰਡੀਸ਼ਨ ਨੇ ਭਾਰਤ ਦੇ ਹੈਲਥ ਸਿਸਟਮ ਦੇ, ਉਹਨਾਂ ਨੇ ਆਪਣੀ ਸਪੀਚ ਦੇ ਵਿੱਚ ਵੀ ਇਸ ਚੀਜ਼ ਦਾ ਜ਼ਿਕਰ ਕੀਤਾ। ਬੇਸ਼ੱਕ ਉਹ ਭੁੱਲ ਗਏ ਕਿ ਪਿਛਲੇ 6-7 ਸਾਲਾਂ ਤੋਂ ਉਹੀ ਕਾਬਜ਼ ਨੇ, ਸੋ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀਗੀ ਕਿ ਹੈਲਥ ਸਿਸਟਮ ਨੂੰ ਸੁਧਾਰਨ ਦੀ, ਪਰ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਕਿ ਬਾਹਰਲੇ ਮੁਲਕਾਂ ਦਾ ਹੈਲਥ ਸਿਸਟਮ ਬਹੁਤ ਵਧੀਆ ਆ, ਉਹ ਵੀ ਕਾਬੂ ਨਹੀਂ ਕਰ ਪਾ ਰਹੇ। ਸੋ ਇਹਦਾ ਇਹੀ ਇਸ਼ਾਰਾ ਹੁੰਦਾ ਹੈ ਕਿ ਭਾਰਤ ਦਾ ਹੈਲਥ ਸਿਸਟਮ ਜਿਹੜਾ ਉਹ ਇੰਨਾ ਵਧੀਆ ਨਹੀਂ ਆ। ਪਰ ਜਿਹੜਾ ਉਹਨੇ ਸਟੈਪ ਲਿਆ, ਚਲੋ ਉਹ ਖੈਰ ਵੱਧਦੀਆਂ ਹੁਣ ਗੱਲਾਂ ਰਹਿਣਗੀਆਂ ਕਿ ਜਦੋਂ ਇਹ ਮਹਾਂਮਾਰੀ 'ਤੇ ਪੂਰਨ ਤੌਰ 'ਤੇ ਕਾਬੂ ਪਾ ਲਿਆ ਜਾਵੇਗਾ, ਉਸ ਤੋਂ ਬਾਅਦ ਕੀ ਕਮੀਆਂ ਕੀ ਨਹੀਂ ਉਹਨਾਂ 'ਤੇ ਚਿੰਤਨ ਕਰਨਾ ਜ਼ਰੂਰ ਬਣਦਾ ਹੈ। ਅਸੀਂ ਜ਼ਰੂਰ ਕਰਾਂਗੇ, ਬੇਸ਼ੱਕ ਸਾਡੇ ਲੀਡਰ ਸਾਡੇ ਵੱਲੋਂ ਚੁਣੇ ਹੋਏ ਵੱਲੋਂ ਚੁਣੇ ਹੋਏ ਲੀਡਰ ਕਰਦੇ ਆ ਜਾਂ ਨਹੀਂ ਕਰਦੇ ਆ। ਸੋ ਬਹੁਤ ਬੋਲਡ ਸਟੈਪ ਆ 21 ਦਿਨ ਦਾ ਜਿਹੜਾ ਬੰਦ ਕਰਫਿਊ ਲੋਕਡਾਊਨ ਕਰ ਦਿੱਤਾ ਗਿਆ ਆ। ਮੁਸੀਬਤਾਂ ਦੀ ਗਿਣਤੀ ਨਹੀਂ ਆ ਲੋਕਾਂ ਨੂੰ ਜਿਹੜੀਆਂ ਝੱਲਣੀਆਂ ਪੈ ਸਕਦੀਆਂ ਨੇ, ਪਰ ਜੇ ਨਹੀਂ ਕਰਦੇ ਤਾਂ ਸ਼ਾਇਦ ਇਸ ਤੋਂ ਵੀ ਬਦਤਰ ਹਾਲ ਹੁੰਦੇ। ਇੱਕ ਤਾਂ ਸਫ਼ਰ ਕਰਨਾ ਸੀਗਾ ਲੋਕਾਂ ਨੇ, ਤਾਂ ਉਸ ਤੋਂ ਬਾਅਦ ਵੀ ਲੋਕਡਾਊਨ ਹੀ ਕਰਨਾ ਪੈਣਾ ਸੀਗਾ, ਕਿਉਂਕਿ ਬੜੀਆਂ ਬੜੀਆਂ ਕੰਟਰੀਆਂ, ਯੂਰੋਪੀਅਨ ਕੰਟਰੀਆਂ, ਅਮੈਰੀਕਨ, ਈਵਨ ਆਸਟ੍ਰੇਲੀਆ ਵੀ ਪੂਰੇ ਤੌਰ 'ਤੇ ਹਜੇ ਤੱਕ ਲੋਕਡਾਊਨ ਨਹੀਂ ਕਰ ਪਾਇਆ। ਸੋ ਉਹ ਦੇਖਦੇ ਆ ਕਿ ਕੀ ਕਰੀਏ, ਪਤਾ ਨਹੀਂ ਕੀ ਕਾਰਨ ਇਹਨਾਂ ਦੇ, ਇਹਨਾਂ ਗੱਲਾਂ ਪਿੱਛੇ ਰਹਿੰਦੇ ਹੋਣਗੇ। ਪਰ ਖਾਸ ਤੌਰ 'ਤੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਤੋਂ ਸਾਡਾ ਦੁਆਬਾ ਰੀਜ਼ਨ ਹੈ ਨਾ, ਜਿਹੜਾ ਪਹਿਲਾ ਕੇਸ ਪਠਲਾਵਾ ਨਿਕਲਿਆ ਉਹ ਮਹਿਜ਼ 4 ਕਿਲੋਮੀਟਰ ਦੀ ਦੂਰੀ 'ਤੇ ਆ, ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ। ਬੇਸ਼ੱਕ ਪਿਛਲੇ ਕਈ ਸਾਲਾਂ ਤੋਂ ਜਿਹੜੀ ਸੈਂਟਰ ਦੇ ਵਿੱਚ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਕਦੇ ਪੰਜਾਬ ਦਾ ਜ਼ਿਕਰ ਨਹੀਂ ਸੀ ਮੈਂ ਸੁਣਿਆ, ਡਿਬੇਟਸ ਦੇ ਵਿੱਚ ਪੰਜਾਬ ਦਾ ਜ਼ਿਕਰ ਬਿਲਕੁਲ ਨਹੀਂ ਸੀ, ਮਨਫੀ ਦੇ ਬਰਾਬਰ ਸੀ, ਗਿਣਤੀ ਤੋਂ ਬਾਹਰ ਸੀ, ਕਦੇ ਨੌਜਵਾਨੀ ਦੀ ਇੱਥੇ ਜੋਬ ਦੀ ਕਦੇ ਕਿਸੇ ਚੀਜ਼ ਦੀ ਗੱਲ ਨਹੀਂ ਹੋਈ। ਪਰ ਉਹ ਮੈਂ ਦੇਖ ਰਿਹਾ ਸੀਗਾ ਡਾਕਟਰ ਸੰਬਤ ਪਾਤਰਾ ਵਰਗੇ ਵੀ ਪੰਜਾਬ ਦੇ ਦੁਆਬਾ ਰੀਜ਼ਨ ਦੀ ਗੱਲ ਕਰ ਰਹੇ ਸੀ, ਦੱਸ ਰਹੇ ਸੀਗੇ ਕਿ ਇਸ ਏਰੀਏ ਦੇ ਵਿੱਚ ਬਾਹਰੋਂ ਜ਼ਿਆਦਾ ਆਉਂਦੇ ਨੇ, ਬਾਹਰ ਰਹਿੰਦੇ ਨੇ, ਸੋ ਉਹਨਾਂ ਕਰਕੇ ਜ਼ਿਆਦਾ ਕਰੋਨਾ ਵਾਇਰਸ ਦਾ ਡਰ ਬਣਿਆ ਹੋਇਆ ਹੈ। ਬੇਸ਼ੱਕ ਉਹ ਕਹਿੰਦੇ ਹੁੰਦੇ ਨਾ ਕਿ ਆਪਣੀ ਅਸੀਂ ਨਲਾਇਕੀ ਨੂੰ ਛੁਪਾਉਣ ਦੇ ਲਈ ਚੀਜ਼ਾਂ ਦੂਜੇ ਸਿਰ ਮੜਦੇ ਆ, ਜਿੱਦਾਂ ਕਹਿ ਲਓ ਖੁਸ਼ਾ ਸਾਹਿਬ ਤੁਹਾਨੂੰ ਤਾਂ ਪਤਾ ਹੋਣਾ ਅਸੀਂ ਵੀ ਚਲੋ ਹੁਣ ਇੱਥੇ ਜੋ ਰਹਿੰਦੇ ਰਹੇ ਹਾਂ ਆਸਟ੍ਰੇਲੀਆ ਦੇ ਵਿੱਚ, ਜਦੋਂ ਖਲਾਰਾ ਪੈ ਜਾਂਦਾ ਇੱਕਦਮ ਕੋਈ ਆਵੇ ਤਾਂ ਅਸੀਂ ਹੁੰਦਾ ਨਾ ਕਿਸੇ ਚੀਜ਼ ਨੂੰ ਢਕਣ ਲਈ ਚਾਦਰ ਹੀ ਦੇ ਦੇਈਏ ਨਾ, ਆਹ ਚੀਜ਼ ਹਰ ਕੋਈ ਕਰਦਾ, ਉਹ ਕਵਰ ਅਪ ਕਰਨ ਦੇ ਲਈ ਵੱਖੋ ਵੱਖ ਚੀਜ਼ਾਂ 'ਤੇ ਨਾ ਦੋਸ਼ ਮੜੇ ਜਾ ਰਹੇ ਨੇ, ਕਿਉਂਕਿ ਆਹ ਜਿਹੜਾ ਡਿਸੀਜ਼ ਆ ਉਹ ਟਰੈਵਲ ਕਰਕੇ ਆਇਆ, ਇੱਥੇ ਲੋਕਲ ਨਹੀਂ ਆ। ਅਤੇ ਇੱਥੇ ਆ ਵੀ ਗੱਲ ਸਕਿੱਪ ਨਾ ਹੋ ਜੇ, ਅਤੇ ਇਹ ਕਿੱਡੀ ਖੂਬਸੂਰਤੀ ਉਹਦਾ ਰੱਬ ਵੱਲੋਂ ਰੱਖੀ ਗਈ ਇਸ ਚੀਜ਼ ਦੇ ਵਿੱਚ ਕਿ ਪੰਛੀਆਂ ਜਾਨਵਰਾਂ ਨੂੰ ਮੇਰੇ ਹਿਸਾਬ ਨਾਲ ਹਜੇ ਤੱਕ ਅਫੈਕਟ ਨਹੀਂ ਕਰ ਰਿਹਾ। ਸੋ ਇਹ ਵਾਕਿਆ ਮਨੁੱਖ ਦੇ ਲਈ ਆ, ਬੇਸ਼ੱਕ ਮਨੁੱਖ ਵੱਲੋਂ ਬਣਾਇਆ ਗਿਆ ਜਾਂ ਕੁਦਰਤੀ ਆ ਵਾਇਰਸ ਆ ਜੋ ਵੀ ਆ, ਸੋ ਇਹ ਬਣਿਆ ਸਿਰਫ ਮਨੁੱਖ ਦੇ ਲਈ ਹੀ ਆ। ਪੰਛੀ ਪੂਰਾ ਇੰਜੋਏ ਕਰ ਰਹੇ ਆ, ਸਵੇਰੇ ਸ਼ਾਮ ਜਿਹੜੀ ਪੂਰੀ ਆਵਾਜ਼ ਸੁਣਾਈ ਦਿੰਦੀ ਹੈ, ਕਿਉਂਕਿ ਇੱਥੇ ਹੁਣ ਗੱਡੀਆਂ ਦਾ ਸ਼ੋਰ ਸ਼ਰਾਬਾ, ਜਦੋਂ ਕਹਿ ਲਓ ਕਿ ਪਿੰਡਾਂ ਦੇ ਵਿੱਚ ਤਾਂ ਟਰੈਕਟਰ ਟਰਾਲੀਆਂ ਦੀ ਆਵਾਜ਼ ਬਹੁਤ ਸੀ, ਮੋਟਰਸਾਈਕਲਾਂ ਦੀ ਆਵਾਜ਼ ਬਹੁਤ ਆਉਂਦੀ ਆ, ਸੋ ਉਹ ਆਵਾਜ਼ ਹੁਣ ਨਾ ਦੇ ਬਰਾਬਰ ਆ, ਇੱਕਾ ਦੁੱਕਾ ਸਾਰਾ ਦਿਨ ਦੇ ਵਿੱਚ ਤੁਹਾਨੂੰ ਸੁਣਾਈ ਦਿੰਦੀ ਆ ਸਕੂਟਰ ਮੋਟਰਸਾਈਕਲ ਦੀ, ਤਾਂ ਨਹੀਂ ਤਾਂ ਪੰਛੀਆਂ ਦੀ ਆਵਾਜ਼ ਸੁਣਨ ਨੂੰ ਹੁਣ ਮਿਲਦੀ ਆ, ਉਹ ਪੂਰਾ ਇੰਜੋਏ ਕਰਦੇ ਆ। ਸੋ ਜਿਹੜੇ ਮੈਂ ਕਹਿ ਰਿਹਾ ਸੀ ਕਿ ਮੇਨ ਸਟ੍ਰੀਮ ਦੇ ਵਿੱਚ ਚਰਚਾ ਦਾ ਵਿਸ਼ਾ ਸਾਡਾ ਦੁਆਬਾ ਰੀਜ਼ਨ ਬਣਿਆ ਹੋਇਆ ਆ, ਅਤੇ ਪੰਜਾਬ ਦੇ ਵਿੱਚ ਲੋਕਲ ਗਵਰਨੈਂਸ ਨੇ ਕਰਫਿਊ, ਬਾਕੀ ਸਟੇਟਾਂ ਦੇ ਬੇਸ਼ੱਕ ਲੋਕਡਾਊਨ ਆ, ਕਿਉਂਕਿ ਵੱਖੋ ਵੱਖ ਅੰਕੜੇ ਨੇ ਹਰ ਇੱਕ ਸਟੇਟ ਦੇ, ਤਾਂ ਕਰਫਿਊ ਦੇ ਵਿੱਚ ਕੰਡੀਸ਼ਨਸ ਜੋ ਨੇ ਉਹ ਬਹੁਤ ਬਦਤਰ ਨੇ। ਬਦਤਰ ਤੋਂ ਮੇਰਾ ਭਾਵ ਇੱਦਾਂ ਹੈ, ਬੇਸ਼ੱਕ ਅੰਦਰ ਰਹਿ ਕੇ ਅਸੀਂ ਪਹਿਲੀ ਬਿਮਾਰੀ ਆ, ਨਹੀਂ ਤਾਂ ਅੱਗੇ ਓਬੈਸਿਟੀ ਵਗੈਰਾ, ਜਦੋਂ ਆਪਣੇ ਆ ਮੋਟਾਪਾ ਜਾਂ ਹੋਰ ਬਿਮਾਰੀਆਂ ਦੇ ਡਾਕਟਰ ਕਹਿੰਦੇ ਹੁੰਦੇ ਵੀ ਸੈਰ 'ਤੇ ਜਾਓ, ਹੈ ਨਾ, ਤੁਹਾਨੂੰ ਐਕਸਰਸਾਈਜ਼ ਕਰਨੀ ਪਊਗੀ, ਹੋਰ ਕੋਈ ਇਲਾਜ ਨਹੀਂ ਜੇ ਤੁਸੀਂ ਆਪਣੇ ਆਪ ਨੂੰ ਫਿੱਟ ਕਰਨਾ। ਇਹ ਪਹਿਲੀ ਬਿਮਾਰੀ ਆਈ ਜਿਹੜੀ ਕਹਿੰਦੇ ਘਰੇ ਬੈਠ ਜਾਓ ਟੀਕੇ ਜੇ ਤੁਸੀਂ ਇਸ ਤੋਂ ਬਚਣਾ ਆ। ਸੋ ਉਹ ਵੀ ਸਾਡੇ ਤੋਂ ਬੈਠਿਆ ਨਹੀਂ ਜਾ ਰਿਹਾ, ਕਿਉਂਕਿ ਮੈਨੂੰ ਲੱਗਦਾ ਜਦੋਂ ਕੋਈ ਸਾਨੂੰ ਹਦਾਇਤ ਮਿਲਦੀ ਆ ਉਹਦੀ ਪਾਲਣਾ ਕਰਨੀ, ਅਨੁਸ਼ਾਸਨ 'ਚ ਰਹਿਣਾ ਥੋੜ੍ਹਾ ਸਾਡੇ ਲਈ ਔਖਾ ਹੋ ਗਿਆ, ਉਹ ਸਿਖਾਇਆ ਨਹੀਂ ਜਾਂਦਾ ਸੀ, ਅਨੁਸ਼ਾਸਨਹੀਣ ਹੋਏ ਹੋਏ ਆ ਪੰਜਾਬ ਦੇ ਲੋਕ, ਉਹ ਬੇਸ਼ੱਕ ਐਗਜ਼ਾਮਪਲ ਦੇ ਤੌਰ 'ਤੇ ਓਵਰਟੇਕਿੰਗ ਹੀ ਨਾ ਹੋਵੇ ਰੋਡ ਦੇ ਉੱਤੇ,
ਤੁਹਾਨੂੰ
ਤਿਆਰ ਮਾਂ। ਹਾਂਜੀ ਹਾਂਜੀ
ਹਾਂਜੀ ਮੈਮ, ਦੇਖੋ ਜੀ ਤੁਸੀਂ ਕਿਹਾ ਪੰਜਾਬ ਦੇ ਲੋਕ ਅਸੀਂ ਅਨੁਸ਼ਾਸਨਹੀਣ ਹੋਏ ਪਏ ਆ, ਤਾਂ ਪੰਜਾਬ ਦੇ ਲੋਕ ਨਾ ਮੰਨਦਾ ਕਿ ਕੋਈ ਅਨੁਸ਼ਾਸਨਹੀਣ ਨਹੀਂ ਹੈਗੇ, ਕਿ ਇਹਦੀ ਵਜ੍ਹਾ ਜੀ ਹੈ, ਕਿਉਂਕਿ ਪਹਿਲੀ ਗੱਲ ਤਾਂ ਕਿ ਜਿਹੜਾ 21 ਦਿਨ ਦਾ ਲੋਕਡਾਊਨ ਰੱਖਣਾ, ਕਰਫਿਊ ਲਾਉਣਾ, ਗੌਰਮੈਂਟ ਨੇ ਜੋ ਸਟੈਪ ਲਿਆ ਹੈ, ਠੀਕ ਹੈ, ਉਹ ਵਧੀਆ ਲੋਕਾਂ ਦੀ ਭਲਾਈ ਲਈ ਲਿਆ, ਪਰ ਹੁਣ ਤੁਸੀਂ ਪੰਜਾਬ 'ਚ ਦੇਖੋਗੇ ਕਿ ਜੇ ਇੱਕ ਜਿਹੜਾ ਵਿਚਾਰਾ ਦਿਹਾੜੀਦਾਰ ਹੈ, ਉਹਨੇ ਸਵੇਰੇ ਦਿਹਾੜੀ ਕਰਨੀ, ਸ਼ਾਮ ਨੂੰ ਉੱਥੇ ਘਰੋਂ ਕਈ ਵਾਰੀ ਰੋਟੀ ਲੈ ਜਾਂਦਾ, ਠੀਕ ਹੈ, ਕੁਛ ਅਮੀਰ ਪਰਿਵਾਰ ਨੇ ਉਹ ਤਾਂ ਆਪਣਾ ਖਾਣਾ ਪਾਣੀ ਜਮ੍ਹਾਂ ਕਰਕੇ ਉਹਨਾਂ ਨੇ ਰੱਖ ਲਿਆਉਣਾ 21 ਦਿਨ ਦਾ। ਇਹਨਾਂ ਨੇ ਕਰਫਿਊ ਦੇ ਵਿੱਚ ਢਿੱਲ ਵੀ ਨਹੀਂ ਦਿੱਤੀ, ਠੀਕ ਹੈ, ਇੱਕ ਗਰੀਬ ਪਰਿਵਾਰ ਉੱਥੇ ਕੀ ਕਰੂਗਾ, ਪਹਿਲਾਂ ਇਹ ਜਿਹੜਾ ਸਾਰਾ ਦੋਸ਼ ਹੈ ਉਹ ਸਿਸਟਮ ਦਾ, ਕਿ ਉਹਨਾਂ ਨੂੰ ਇਹ ਮਸਲੇ ਦਾ ਹੱਲ ਕਰਨਾ ਚਾਹੀਦਾ। ਜਿਸ ਤਰ੍ਹਾਂ ਤੁਸੀਂ ਇਹ ਦੇਖੋ ਜੀ ਕਿ ਕੈਨੇਡਾ ਨੂੰ ਲੋਕਡਾਊਨ ਕੀਤਾ ਕੈਨੇਡਾ ਦੇ ਵਿੱਚ, ਤਾਂ ਉੱਥੇ ਲੋਕਾਂ ਦੇ ਲਈ ਦੋ ਜਿਹੜੀਆਂ ਸਹੂਲਤਾਂ ਇਹ ਦਿੱਤੀਆਂ ਨੇ ਕਿ ਜਿਹੜੇ ਓਨਰ ਨੇ ਜੋ ਉਹ ਆਪਣੇ ਕਿਰਾਏਦਾਰਾਂ ਤੋਂ ਕਿਰਾਇਆ ਨਹੀਂ ਮੰਗ ਸਕਣਗੇ 6 ਮਹੀਨੇ ਤੱਕ ਦਾ, ਹੋਰ ਬੈਂਕਾਂ ਦੇ ਲਈ ਉਹਨਾਂ ਨੇ ਖਾਸ ਤੌਰ ਤੇ ਕੁਛ ਹਦਾਇਤਾਂ ਜਾਰੀ ਕੀਤੀਆਂ ਨੇ। ਜਾਰੀ ਗੱਲ ਹੈ ਕਿ ਸਾਡੀਆਂ ਸਰਕਾਰਾਂ ਪਹਿਲਾਂ ਲੋਕਾਂ ਦਾ ਸੋਚਣਗੀਆਂ ਕਿ ਇਹ ਤੰਗ ਨਾ ਹੋਣ। ਇੱਥੋਂ ਤੱਕ ਕਿ ਟਰੂਡੋ ਨੇ ਇਹ ਵੀ ਕਹਿਤਾ ਸੀ ਕਿ ਮੈਂ ਲੋਕਾਂ ਨੂੰ ਜੇ ਲੋਕਡਾਊਨ ਹੁੰਦਾ ਵੀ ਆ ਕੈਨੇਡਾ ਖਾਣ ਪੀਣ ਦੀ ਤੇ ਆਪਣਾ ਕਿਰਾਏ ਦੀ ਉਹ ਮੈਂ ਕੋਈ ਵੀ ਪ੍ਰੋਬਲਮ ਨਹੀਂ ਆਉਣ ਦਿਆਂਗਾ, ਉਹ ਸਰਕਾਰ ਨੇ ਜਿੱਥੇਗੀ ਸਰ। ਠੀਕ ਹੈ ਜੀ। ਤੇ ਇੱਥੇ ਸਾਡੀ ਸਰਕਾਰ ਨੇ ਕੀ ਕੀਤਾ ਕਿ ਕਰਫਿਊ ਲਾਉਣ ਤੋਂ ਪਹਿਲਾਂ ਇਹ ਸੋਚਿਆ। ਫਿਰ ਜੇ ਆਪਾਂ ਦੂਸਰੀ ਗੱਲ ਕਰੀਏ ਕਿ ਜਿਹੜੇ ਕਹਿੰਦਾ ਜੀ ਕਰਫਿਊ ਦੌਰਾਨ ਕੀ ਹੋ ਰਿਹਾ ਕੀ ਨਹੀਂ, ਮੈਂ ਕਹਿੰਦਾ ਕਿ ਵਿਚਾਰੇ ਕਸ਼ਮੀਰੀਆਂ ਤੋਂ ਪੁੱਛ ਲਓ ਉੱਥੇ ਖੁੱਲ ਗਿਆ ਕਰਫਿਊ ਕਿ ਨਹੀਂ ਖੁੱਲਿਆ ਹਜੇ ਤੱਕ, ਉਹ ਕਿਸ ਤਰ੍ਹਾਂ ਦੀ ਜ਼ਿੰਦਗੀ ਜੀ ਰਹੇ ਨੇ। ਠੀਕ ਹੈ ਜੀ।
ਤਾਂ ਬਿਲਕੁਲ ਜਿਹੜੀ ਤੁਸੀਂ ਜ਼ਿਕਰ ਕੀਤਾ ਨਾ ਗੱਲਾਂ ਦਾ, ਸੋ ਕਿਉਂਕਿ ਹੁਣ ਬੈਠ ਕੇ ਜਦੋਂ ਸਾਰਾ ਦਿਨ ਬੰਦਾ ਸੋਚਦਾ ਆ ਟਾਈਮ ਬਹੁਤ ਲਾ ਪੈਂਦਾ, ਹੁਣ ਪਤਾ ਲੱਗਾ ਕਿ ਮਤਲਬ ਘੰਟੇ ਬਹੁਤ ਲੰਬੇ ਹੁੰਦੇ ਆ, ਦਿਨ ਲੰਬੇ ਹੁੰਦੇ ਆ। ਬਿਲਕੁਲ ਜਿਹੜੀ ਤੁਸੀਂ ਕਸ਼ਮੀਰ ਦਾ ਜ਼ਿਕਰ ਕੀਤਾ ਉਹ ਤਾਂ ਹਰ ਇੱਕ ਕਿਸੇ ਦੀ ਗੱਲ ਦੇ ਵਿੱਚ ਚਰਚਾ ਦੇ ਵਿਸ਼ੇ 'ਚ ਆ, ਜੇਕਰ ਘਰ ਬੈਠ ਕੇ ਅਸੀਂ ਗੱਲ ਕਰਦੇ ਹਾਂ ਫੋਨ ਦੇ ਉੱਤੇ ਗੱਲ ਕਰਦੇ ਹਾਂ। ਸੋ ਜਿਹੜੇ ਥੋੜ੍ਹੀ ਜਾਣਕਾਰੀ ਥੋੜ੍ਹੀ ਖੁੱਲ੍ਹ ਦਿਲੀ ਰੱਖਦੇ ਆ, ਚਿੰਤਤ ਹੁੰਦੇ ਆ ਦੂਜਿਆਂ ਪ੍ਰਤੀ ਵੀ, ਉਹਨਾਂ ਕੋਲ ਇਹ ਗੱਲ ਜ਼ਰੂਰ ਸੁਣਨ ਨੂੰ ਮਿਲਦੀ ਆ ਕਿ ਯਾਰ ਕਸ਼ਮੀਰ ਵਾਲੇ ਕਿੱਦਾਂ ਦਿਨ ਪਾਸ ਕਰਦੇ ਆ, ਕਿ ਉਹ ਇੰਨੇ ਦਿਨ ਕਿੱਦਾਂ ਕੱਟਦੇ ਆ। ਇੱਥੇ ਤਾਂ ਪੰਜਾਬ ਦੇ ਵਿੱਚ ਪੁਲਿਸ ਵਾਲਿਆਂ ਕੋਲ ਸਿਰਫ ਲਾਠੀ ਆ, ਉੱਥੇ ਤਾਂ ਆਰਮਡ ਫੋਰਸ ਲੱਗੀਆਂ ਹੋਈਆਂ ਆ, BSF ਲੱਗੀ ਹੋਈ ਆ, ਮਤਲਬ ਉਹਨਾਂ ਕੋਲ ਤਾਂ AK-47 ਸਾ, ਉਹ ਮਤਲਬ ਗੋਲੀ ਤੱਕ ਜਾ ਸਕਦੀ ਆ ਗੱਲ। ਅਸੀਂ ਪੰਜਾਬ ਦੇ ਲੋਕ ਤਾਂ ਹਜੇ ਡੰਡਿਆਂ ਤੋਂ ਡਰ ਕੇ ਬੈਠ ਰਹੇ ਹਾਂ ਬੇਸ਼ੱਕ, ਪਰ ਉੱਥੇ ਦੀ ਕੀ ਕੰਡੀਸ਼ਨ ਆ ਇਹ ਜ਼ਰੂਰ ਲੋਕਾਂ ਨੂੰ ਮਹਿਸੂਸ ਹੋ ਰਿਹਾ ਆ। ਪਰ ਜਿਹੜੀ ਆਪਾਂ ਮੈਂ ਤੁਹਾਨੂੰ ਦੋਵੇਂ ਪੱਖ ਦੱਸਾਂਗਾ ਕਿਉਂਕਿ ਆ ਦੋਵੇਂ ਚੀਜ਼ਾਂ ਦੋ ਤਿੰਨ ਦਿਨਾਂ 'ਚ ਦੇਖਣ ਨੂੰ ਮਿਲੀਆਂ, ਕਿਉਂਕਿ ਪਰਸਨਲ ਐਕਸਪੀਰੀਅੰਸ ਹੋਇਆ। ਜਿੱਦਾਂ ਅਸੀਂ ਰੈਤ ਦੀ ਗੱਲ ਕਰਦੇ ਹਾਂ ਤਾਂ ਉੱਥੇ ਆਪਣੇ ਆਪ ਹੀ ਸਹਿ ਸੁਭਾਏ ਮਨ 'ਚ ਆ ਜਾਂਦਾ ਕਿ ਜਿੱਦਾਂ ਢਿੱਲ ਦੇਣੀ ਕਰਫਿਊ 'ਚ, ਕਿਉਂਕਿ ਜੇਕਰ ਦੇਖੀਏ ਤਾਂ ਜ਼ਿਆਦਾਤਰ ਕਰਫਿਊ ਕਦੋਂ ਲੱਗਦੇ ਰਹੇ ਆ, ਜਦੋਂ ਬਾਰਡਰ ਏਰੀਆ ਦੇ ਵਿੱਚ ਲੜਾਈ ਹੋਣੀ ਹੁੰਦੀ ਆ ਜਾਂ ਹੋਰ ਇੱਦਾਂ ਦੀ ਕੰਡੀਸ਼ਨ ਬਣੀ ਹੁੰਦੀ ਆ, ਉਦੋਂ ਚਲੋ ਜੰਗ ਬੰਦੀ ਦੇ ਅਸੂਲ ਕੁਛ ਕੁ ਹੁੰਦੇ ਆ ਕਿ ਸਵੇਰੇ ਸ਼ਾਮ ਬੰਦ ਹੋ ਗਈ ਜਾਂ ਕੁਛ ਹੋ ਗਿਆ ਕਿ ਚਲੋ ਜੀ ਘੰਟਾ ਸਵੇਰ ਨੂੰ ਦੇ ਦਿਓ ਘੰਟਾ ਸ਼ਾਮ ਨੂੰ ਦੇ ਦਿਓ, ਲੋਕੀ ਜਾ ਕੇ ਆਪਣਾ ਖਾਣ ਪੀਣ ਦਾ ਅਰੇਂਜਮੈਂਟ ਕਰ ਲਾਂਗੇ। ਪਰ ਜਿਹੜਾ ਇਨਵਿਜ਼ੀਬਲ ਆ ਜਿਹੜਾ ਜਰਮ ਵਾਇਰਸ ਆਇਆ ਆ ਇਹਨੇ ਢਿੱਲ ਨਹੀਂ ਦੇ ਰਿਹਾ ਬਿਲਕੁਲ। ਜੇਕਰ ਅਸੀਂ ਨਿਕਲਦੇ ਹਾਂ ਕਿਸੇ ਦੇ ਕੋਂਟੈਕਟ 'ਚ ਆਉਂਦੇ ਹਾਂ ਅਤੇ ਇਹਨੇ ਲੋਕ ਸਫ਼ਰ ਕਰਨਗੇ ਅੱਗੇ ਅੱਗੇ, ਸਿੰਗਲਿੰਗ ਟ੍ਰਿਪਲਿੰਗ ਜਿੱਦਾਂ ਪਤਾ ਹੀ ਹੈ ਸਾਨੂੰ ਪ੍ਰੋਸੈਸ ਦਾ, ਇੱਕ ਤੋਂ ਦੋ, ਦੋ ਤੋਂ ਚਾਰ ਅੱਗੇ ਮਲਟੀਪਲਾਈ ਹੁੰਦਾ ਹੀ ਚਲਾ ਜਾਂਦਾ ਆ। ਪਰ ਜਿਹੜੀ ਗੱਲ ਆ ਕਿ ਐਡਮਿਨਿਸਟ੍ਰੇਸ਼ਨ ਨਲਾਇਕੀ ਦੀ, ਇਹਨਾਂ ਨੇ ਗਵਰਨੈਂਸ ਲੋਕਲ ਗਵਰਨੈਂਸ ਦਿੱਤੀ ਹੈ, ਜਦੋਂ DCs ਨੂੰ ਪਾਵਰ ਦਿੱਤੀ ਹੈ ਕਿ ਉਹਨੀ ਮੇਨਟੇਨ ਕਰਨਾ, ਉਹ ਜ਼ੀਰੋ ਲੈਵਲ 'ਤੇ ਆ। ਉਹ ਕਿਉਂ ਜ਼ੀਰੋ ਲੈਵਲ 'ਤੇ ਮੈਂ ਦੱਸਦਾ ਤੁਹਾਨੂੰ। ਬੇਸ਼ੱਕ ਚਲੋ ਕੁਛ ਕੁ ਲੋਕ ਹੋਣਗੇ ਜਿਹੜੇ ਘੁੰਮਣ ਫਿਰਨ ਲਈ ਨਿਕਲਦੇ ਆ ਬੇਵਜ੍ਹਾ, ਕੁਛ ਕੁ ਤਾਂ ਇਹੀ ਦੇਖਣ ਲਈ ਨਿਕਲਦੇ ਆ ਕਿ ਅੱਛਾ ਕਰਫਿਊ ਲੱਗਾ ਦੇਖ ਕੇ ਆਈਏ।
ਇਹ ਦੱਸ ਦਿੰਦਾ ਜੀ ਇਹ ਉਹ ਲੋਕ ਨੇ ਜਿਹੜੇ ਟਿਕਟੋਕ ਵਾਲੇ ਨੇ ਜਾਂ ਇੰਸਟਾਗ੍ਰਾਮ ਵਾਲੇ ਨੇ। ਹੁਣ ਇੱਕ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਹੋਈ, ਕਹਿੰਦਾ ਹੈ ਕੋਈ ਮੇਰੇ ਵਰਗਾ ਸ਼ੇਰ ਜਿਹੜਾ ਇੰਨੇ ਕਰਫਿਊ ਦੇ ਵਿੱਚ ਵੀ ਦੋ ਗੇੜੇ ਲਾਇਆ ਹੋਵੇ ਮੋਟਰਸਾਈਕਲ ਤੇ ਜਾ ਕੇ ਬਾਹਰ ਦੇ, ਤਾਂ ਉੱਥੇ ਸ਼ਾਇਦ ਲੋਕਾਂ ਨੇ ਉਹਦਾ ਚੰਗਾ ਮਾਨ ਸਤਿਕਾਰ ਕੀਤਾ, ਇੱਜ਼ਤ ਕੀਤੀ ਉਹਦੀ ਕਮੈਂਟਾਂ ਦੇ ਵਿੱਚ ਕਿ ਭਾਈ ਤੂੰ ਬੜਾ ਬਹਾਦਰੀ ਵਾਲਾ ਕੰਮ ਕਰਕੇ ਆਇਆ। ਇਹਨਾਂ ਲੋਕਾਂ ਦੀ ਵਜ੍ਹਾ ਨਾਲ ਹੀ ਸਖਤੀ ਕਰਨੀ ਪਈ ਉਹਨਾਂ ਨੂੰ। ਫਿਰ ਜਦੋਂ ਪਹਿਲੀ ਗੱਲ ਤੇ ਜਦੋਂ ਡਾਂਗ ਫਿਰਨ ਲੱਗੀ ਅਸੀਂ ਖੁਸ਼ ਹੋਏ ਕਿ ਹਾਂ ਵਧੀਆ ਕੀਤਾ ਇਹਨਾਂ ਨੂੰ, ਕਿਉਂ ਕਈਆਂ ਨੇ ਜੀ ਟਿਕਟੋਕ ਵਾਲਿਆਂ ਨੇ ਤੇ ਇੰਸਟਾ ਵਾਲਿਆਂ ਨੇ ਲਾਈਕਾਂ ਕਮੈਂਟਾਂ ਦੇ ਚੱਕਰਾਂ ਦੇ ਵਿੱਚ ਬਾਹਰ ਨਿਕਲਦੇ ਹੀ ਵੀਡੀਓ ਬਣਾਉਂਦੇ ਹੀ ਪੋਸਟ ਕਰ ਦਿੰਦੇ ਸੀ ਜੀ ਸੜਕਾਂ ਏਦਾਂ ਤੇ ਸੜਕਾਂ ਓਦਾਂ ਪਈਆਂ ਨੇ, ਆਪਦੇ ਪਤਾ ਨੀ ਕੀ ਕੀ ਵਿੱਚ ਹੋਰ ਲਾਈ ਜਾਂਦੇ ਰਹਿੰਦੇ ਸੀ ਵਿੱਚ। ਤਾਂ ਫਿਰ ਅਸੀਂ ਪੁਲਿਸ ਨੂੰ ਕਹਿਣ ਲੱਗ ਗਏ ਸ਼ਾਬਾਸ਼ ਤੁਸੀਂ ਚੰਗਾ ਕੀਤਾ। ਉਹ ਹੁਣ ਉਹਦੇ ਨਾਲ ਕੀ ਹੋਇਆ ਜੀ, ਪੁਲਿਸ ਵੀ ਇੱਕ ਹਿਸਾਬ ਨਾਲ ਕਿ ਜਦੋਂ ਲੋਕਾਂ ਦੀ ਸਪੋਰਟ ਮਿਲ ਗਈ ਤਾਂ ਫਿਰ ਪੁਲਿਸ ਨੇ ਤਾਂ ਚੰਬਲ ਨਹੀਂ ਸੀ। ਠੀਕ ਹੈ ਜੀ। ਤੇ ਕੰਮ ਹੁਣ ਹੱਦੋਂ ਜ਼ਿਆਦਾ ਵੱਧ ਗਿਆ, ਜਿਸ ਤਰ੍ਹਾਂ ਕਿ ਕੋਈ ਵਿਚਾਰਾ ਘਰੋਂ ਕੋਈ ਨੋਰਮਲ ਕੰਮ ਲਈ ਵੀ ਨਿਕਲਦਾ, ਜਾਂ ਮੰਨ ਲਓ ਕਿ ਲੋਕ ਡੰਗਰਾਂ ਲਈ ਪੱਠੇ ਵੀ ਲੈਣ ਜਾਂਦੇ ਆ, ਸੋ ਇੱਕੋ ਪੱਠੇ ਲੈਣ ਗਏ ਵਿਚਾਰੇ ਨੂੰ ਕੁੱਟ ਰਹੇ ਆ, ਉਹ ਕਹਿੰਦਾ ਯਾਰ ਹੁਣ ਦੱਸੋ ਕਿ ਮੈਂ ਡੰਗਰ ਭੁੱਖੇ ਮਾਰ ਦਿਆਂ ਆਪਦੇ, ਜਿਹੜੇ ਆ ਵੀ ਉਹਨਾਂ ਲਈ ਮੈਂ ਤੱਕ ਤਾਂ ਲੈਣ ਜਾਣਾ ਹੀ ਆ ਡੰਗਰਾਂ ਦੇ ਲਈ। ਸੋ ਕਿਤੇ ਨਾ ਕਿਤੇ ਕਹਿ ਦਈਏ ਕਿ ਪਹਿਲਾਂ ਅਸੀਂ ਦੋਸ਼ੀ ਹੁੰਦੇ ਹਾਂ ਤੇ ਉਸ ਦੋਸ਼ੀਆਂ ਨੂੰ ਦੇਖ ਕੇ ਜਿਹੜੇ ਹੇਠਲੇ ਪਹਿਲਾਂ ਥੋੜੇ ਹੁੰਦੇ ਆ ਜਿਹਨਾਂ ਨੂੰ ਦੋਸ਼ੀ ਸਾਡੀਆਂ ਨਜ਼ਰਾਂ ਚ ਪਹਿਲੇ ਹੁੰਦੇ ਨੇ ਉਹ ਹੋਰ ਜ਼ਿਆਦਾ ਬਣ ਜਾਂਦੇ ਨੇ ਉਹਨਾਂ ਨੂੰ ਦੇਖ ਕੇ ਬਾਅਦ ਚ ਜਦੋਂ ਲੋਕਾਂ ਦਾ ਸਹਿਯੋਗ ਮਿਲਦਾ। ਜੇ ਇਸ ਬਾਰੇ ਤਾਂ ਤੁਸੀਂ ਦੇਖ ਹੀ ਲਿਆ ਹੋਣਾ ਪੰਜਾਬ ਚ, ਤੁਸੀਂ ਵੱਧ ਐਕਸਪਲੇਨ ਕਰ ਸਕਦੇ ਹੋ।
ਬਿਲਕੁਲ ਖੁਸ ਸਾਹਿਬ, ਜਿਹੜੀ ਆ ਆਪਾਂ ਡੰਗ ਵਾਲੀ ਜੇਕਰ ਗੱਲ ਕਰੀਏ ਇਹਦੀ ਤਾਂ ਬਿਲਕੁਲ ਗਲਤ ਆ ਮੇਰੇ ਹਿਸਾਬ ਨਾਲ, ਜੋ ਮੈਂ ਸੋਚਦਾ ਆ ਚਲੋ ਹਰ ਕਿਸੇ ਦੇ ਆਪਣੇ ਰਾਏ ਹੋ ਸਕਦੀ ਆ, ਪਰ ਮੈਂ ਤਾਂ ਇੱਥੋਂ ਤੱਕ ਵੀ ਕਹਿਣਾ ਚਾਹਾਂਗਾ ਜਿਹੜੇ ਲੋਕ ਸਪੋਰਟ ਕਰਦੇ ਆ ਨਾ ਉਹ ਇੱਕ ਗੁਲਾਮ ਮਾਨਸਿਕਤਾ ਦੇ ਜਾਣੀ ਕਿ ਉਸ ਲੈਵਲ ਤੱਕ ਚਲੇ ਗਏ ਆ। ਪ੍ਰਸ਼ਾਸਨ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹੁੰਦੀਆਂ ਨੇ, ਕੌਨਸਟੀਟਿਊਸ਼ਨ ਅਲਾਓ ਨਹੀਂ ਕਰਦਾ ਉਹਨਾਂ ਨੂੰ ਕਿਸੇ ਨੂੰ ਕੁੱਟਣ ਦਾ। ਤੁਸੀਂ ਇੱਕ ਅੰਗਰੇਜ਼ੀ ਦੀ ਕਹਾਵਤ ਆ, ਮੈਂ ਜੇ ਗਲਤ ਨਾ ਹੋਵਾਂ, ਵੀ ਕੈਨ ਇਟ, ਜਾਣੀ ਕਿ ਤੁਸੀਂ ਇੱਕ ਗਲਤੀ ਨਾਲ ਦੂਜੀ ਗਲਤੀ ਨੂੰ ਸੁਧਾਰ ਨਹੀਂ ਸਕਦੇ। ਜੇਕਰ ਬੇਵਜ੍ਹਾ ਨਿਕਲਣ ਵਾਲੇ ਲੋਕ ਗਲਤ ਨੇ ਤਾਂ ਡਾਂਗਾ ਮਾਰਨ ਵਾਲੇ ਵੀ ਗਲਤ ਨੇ। ਮਤਲਬ ਸੁਣ ਨਹੀਂ ਰਹੇ, ਮੈਂ ਤੁਹਾਨੂੰ ਇਹਦੀ ਐਗਜ਼ਾਮਪਲ ਦੇਣੀ ਚਾਹੂੰਗਾ ਕਿ ਕੱਲ੍ਹ ਦੀ ਉਹ ਗੱਲ ਆ, ਮੇਰਾ ਕਜ਼ਨ ਸਾਡੇ ਨਾਲ ਦੇ ਪਿੰਡ, ਚਲੋ ਘੁੰਮ ਫਿਰ ਕੇ ਰਿਸ਼ਤੇਦਾਰੀ ਆ, ਜਿੱਦਾਂ ਕਹਿ ਲਓ ਕਿ ਮੇਰੇ ਭੂਆ ਜੀ ਦਾ ਲੜਕਾ ਆ, ਤਾਂ ਉਹ ਚੰਡੀਗੜ੍ਹ ਜੋਬ ਕਰਦਾ, ਸੇਮ ਏਜ ਦਾ ਆ, ਹੈ ਨਾ, 38-30 ਸਾਲਾਂ ਦਾ ਆ, ਜੈਂਟਲਮੈਨ ਬੰਦਾ, ਸਾਊ ਬੰਦਾ, ਪੂਰਾ ਪੂਰਾ ਸਾਊ ਜਿਹਨੂੰ ਕਹਿੰਦੇ ਹੁੰਦੇ। ਉਹ ਚਲੋ ਹੁਣ ਵਰਕ ਫਰੋਮ ਹੋਮ ਚੱਲ ਪਿਆ ਆ, ਆਪਣੇ ਲੈਪਟੋਪ ਵਗੈਰਾ ਚੱਕ ਕੇ ਆ ਗਏ ਤਾਂ ਇੱਥੇ ਘਰੋਂ ਕਰਦੇ ਆ, ਤਾਂ ਉਹਦੇ ਡੈਡੀ ਹੈਗੇ ਸਫ਼ਰ ਕਰਦੇ ਜਿੱਦਾਂ ਸਾਡੇ ਫੁੱਫੜ ਜੀ ਬ੍ਰੇਨ ਟਿਊਮਰ ਨਾਲ, ਤਾਂ ਉਹ ਦਵਾਈ ਖਤਮ ਹੋ ਗਈ ਤਾਂ ਉਹ ਸਵੇਰੇ ਸਾਜਰੇ, ਉਹਨੂੰ ਲੱਗਾ ਕਿ ਸ਼ਾਇਦ ਯਾਰ, ਕਿਉਂਕਿ ਹਰ ਡਿਸਟ੍ਰਿਕਟ ਦਾ ਵੱਖੋ ਵੱਖ ਆ, ਹੈ ਨਾ, ਮੋਹਾਲੀ ਵਾਲੇ DC ਜੇ ਕੋਈ ਜਾਰੀ ਕਰਦੇ ਆ ਵੀਡੀਓ ਤਾਂ ਉਹ ਸਾਰੇ ਪੰਜਾਬ 'ਚ ਫੈਲ ਜਾਂਦੀ, ਲੋਕਾਂ ਨੂੰ ਲੱਗਦਾ ਸ਼ਾਇਦ ਸਾਡੇ ਜ਼ਿਲ੍ਹੇ 'ਚ ਵੀ ਆਹੀ ਹੋਣਾ। ਉਹ 8:30 ਗੜਸ਼ੰਕਰ ਸਾਡੇ ਸ਼ਹਿਰ ਦੇ ਵਿੱਚ ਹੋਸਪਿਟਲ ਦੇ ਬਾਹਰ ਜਾ ਕੇ ਖੜਾ ਹੋ ਗਿਆ ਕਿ ਇੱਥੋਂ ਕੈਮਿਸਟ ਤੋਂ ਮੈਂ ਦਵਾਈ ਲੈ ਲੂੰਗਾ, ਜਿੱਥੋਂ ਅੱਗੇ ਲੈਂਦੇ ਹੀ ਆ, ਕਿਉਂਕਿ ਇੱਕ ਸਕਿੱਪ ਹੋ ਗਈ ਸੀ ਦਵਾਈ ਖਤਮ ਹੋਣ ਕਰਕੇ ਨਾ, ਸਵੇਰ ਦੀ ਦਵਾਈ ਸਕਿੱਪ ਹੋ ਗਈ ਸੀਗੀ, ਤਾਂ ਉਹਨਾਂ ਨੂੰ ਸ਼ਾਇਦ ਅਟੈਕ ਦਾ ਡਰ ਬਣਿਆ ਰਹਿੰਦਾ ਜੇ ਦਵਾਈ ਨਾ ਦਿਓ ਟਾਈਮ ਸਿਰ। ਹੁਣ ਲੱਗਾ ਕਿ ਜੇ ਦਵਾਈ ਨਾ ਲਿਆਂਦੀ ਤਾਂ ਰਾਤ ਨੂੰ ਅਟੈਕ ਆ ਗਿਆ, ਫਿਰ ਅਸੀਂ ਕਿੱਥੋਂ ਭੱਜਾਂਗੇ। ਉਹ ਗਿਆ ਉੱਥੇ ਖੜਾ ਰਿਹਾ ਤਾਂ ਉਹ ਖੁੱਲੀ ਨਹੀਂ, ਉਹ ਘੱਟੋ ਘੱਟ ਅੱਧਾ ਪੌਣਾ ਘੰਟਾ ਖੜਾ ਰਿਹਾ। ਉਹਨੇ ਚਲੋ ਆਪਣੀ ਬਾਈਕ ਚੱਕੀ, ਵਾਪਸ ਆਉਣ ਲੱਗਾ ਤਾਂ ਉੱਥੇ ਗੜਸ਼ੰਕਰ ਦੇ ਵਿੱਚ ਚੌਂਕ ਆ, ਬੰਗਾ ਚੌਂਕ ਕਰਕੇ, ਤਾਂ ਉੱਥੇ ਪੁਲਿਸ ਸਟੇਸ਼ਨ ਦੇ ਕੋਲ ਆ, ਉੱਥੇ ਪੁਲਿਸ ਖੜੀ ਹੋਈ ਸੀ। ਕਹਿੰਦਾ ਵੈਸੇ ਲੋਕ ਲੰਘ ਰਹੇ ਸੀ ਸਾਈਡ ਤੋਂ ਵਿੱਚ, ਜਿਹੜੇ ਇੱਕ ਦੁੱਕਾ ਜਿਹੜੇ ਲੋਕ ਸੀ, ਤੇ ਆਹ ਕਿਸਮਤ ਦਾ ਮਾਰਿਆ ਜਾ ਕੇ ਇਹਨੂੰ ਲੱਗਾ ਕਿ ਮੈਂ ਪੁਲਿਸ ਵਾਲਿਆਂ ਨੂੰ ਪੁੱਛਦਾ ਕਿ ਕਿਹੜੀ ਕੈਮਿਸਟ ਸਟੋਰ, ਡਰੱਗ ਸਟੋਰ ਖੁੱਲੀ ਹੋਏਗੀ ਕਿ ਮੈਂ ਦਵਾਈ ਲੈ ਲਾਂ। ਕਹਿੰਦਾ ਜਾ ਕੇ ਯਾਰ ਮੈਂ ਬਾਈਕ ਲਾਈ ਆ ਸਿਰਫ, ਜਿਹਨੂੰ ਮੈਂ ਜਾ ਕੇ ਸਿਰਫ ਸਮੂਥ ਉਹ ਸਰ ਕਿਹਾ ਕਿ ਸਰ, ਕਹਿੰਦਾ ਇੰਨੀ ਦੇਰ ਨੂੰ ਇੱਕ ਕਹਿੰਦਾ ਦੂਰੋਂ ਭੱਜਾ ਆ ਗਿਆ, ਸਾਈਡ ਤੇ ਲਾ ਲਾ, ਸਾਈਡ ਤੇ ਲਾ ਲਾ ਕਰਦਾ, ਬੈਠਕਾ ਕੱਢ ਬੈਠਕਾ। ਕਹਿੰਦਾ ਜੀ ਮੈਂ ਦਵਾਈ ਲੈਣੀ, ਮੈਂ ਕਹਾਂ ਦੱਸ ਦੋ ਕਿ ਸਟੋਰ ਕਿਹੜਾ। ਕਹਿੰਦਾ ਮੇਰੀ ਗੱਲੇ ਨਹੀਂ ਸੁਣੀ। ਉਹ ਕਹਿੰਦਾ ਤਿੰਨ ਜਣੇ ਇੰਨਾ ਬੋਲਣ ਲੱਗ ਪਏ ਕਿ ਕਿਸਮਤ ਚੰਗੀ ਸੀ ਮੇਰੇ, ਕਹਿੰਦਾ ਡਾਂਗਾ ਨਹੀਂ ਮਾਰੀਆਂ, ਬੈਠਕਾ ਕਢਾਈ ਉਸ ਤੋਂ। ਉਹ ਡੈਡੀ ਦੀ ਦਵਾਈ ਲੈਣ ਗਿਆ ਹੋਇਆ, ਰਿਪੋਰਟਾਂ ਉਹਦੇ ਹੱਥ 'ਚ, ਕਹਿੰਦਾ ਮੈਂ ਹੱਥ 'ਚ ਫੜ ਕੇ ਕਹਿੰਦਾ ਯਾਰ ਬੈਠਕਾ ਕੱਢ ਕੇ ਆਇਆ। ਕਹਿੰਦਾ 15-20 ਮਿੰਟ ਜਲੀਲ ਹੋਣ ਤੋਂ ਬਾਅਦ ਉਹ ਵਿਚਾਰਾ ਵਾਪਸ ਆ ਗਿਆ, ਹੈ ਨਾ, ਘਰੇ ਆ ਗਿਆ, ਤਾਂ ਉੱਥੇ ਘਰ ਆ ਕੇ ਇਹਨੂੰ ਕਾਲ ਕੀਤੀ, ਕਹਿੰਦਾ ਕਿ ਦਵਾਈ ਲੈਣੀ ਕਿ ਚਲੋ ਉਹ ਹੋ ਗਿਆ, ਪਰ ਸਟਿਲ ਉਹ ਤਾਂ ਹਜੇ ਹੈ ਨਾ ਸਾਡੇ। ਉਹ ਜਿਹੜੇ ਨੰਬਰ ਜਾਰੀ ਕੀਤੇ ਹੋਏ ਸੀਗੇ DC ਵੱਲੋਂ, ਉਹ ਨੰਬਰ ਕੰਮ ਨਹੀਂ ਸੀ ਕਰ ਰਹੇ। ਉਹ ਆਪ ਟਰਾਈ ਕਰਕੇ ਦੇਖਿਆ ਕਿ ਚਲੋ ਡਿਲੀਵਰੀ ਵਗੈਰਾ ਮਿਲ ਜਾਏ, ਉਹ ਈਜ਼ੀ ਡੇ 'ਚ ਜਾ ਕੇ ਨੰਬਰ ਲੱਗ ਜਾਂਦਾ ਸੀ। ਉਹ ਕਹਿੰਦੇ ਨਹੀਂ ਕਿ ਅਸੀਂ ਨਹੀਂ ਕੁਛ ਵੀ ਪ੍ਰੋਵਾਈਡ ਕਰ ਸਕਦੇ, ਜਿਹੜੀ ਕਿ ਗਰੋਸਰੀਜ਼ ਵਗੈਰਾ ਦੀ ਉਹ ਹੁੰਦੀ ਸੀ, ਪਰ ਮੈਡੀਕਲ ਸਪੋਰਟ ਨਹੀਂ ਸੀ। ਹੋਸਪਿਟਲ ਖੁੱਲ੍ਹਾ ਸੀ, ਆਹ ਦੇਖ ਲਓ, ਸਰਕਾਰੀ ਹੋਸਪਿਟਲ ਖੁੱਲ੍ਹਾ ਆ, ਲੋਕ ਕਿੱਦਾਂ ਜਾਣਗੇ ਜਿਹੜਾ ਹੋਸਪਿਟਲ ਖੁੱਲ੍ਹਾ ਜੇਕਰ ਰਸਤੇ 'ਚ ਰੋਕ ਦੋਗੇ ਤੁਸੀਂ। ਫਿਰ ਉਸ ਤੋਂ ਬਾਅਦ ਚਲੋ ਗੱਲਬਾਤ ਕੀਤੀ, ਉਹ ਮਤਲਬ ਕਹਿ ਲਓ ਕਿ ਉਹ ਕੋਈ ਵੀ ਹਾਮੀ ਨਹੀਂ ਸੀ ਭਰ ਰਿਹਾ, ਈਵਨ ਫੋਨ ਨਹੀਂ ਸੀ ਚੱਕ ਰਿਹਾ ਕੋਈ ਵੀ, ਕਿ ਜੇ ਕਿਸੇ ਨੂੰ ਕਹਿ ਕੇ ਕਹਿ ਦਿਓ ਕਿ ਚਲੋ ਪੁਲਿਸ ਵਾਲੇ ਕਿਸੇ ਮੈਡੀਕਲ ਸਟੋਰ ਨੂੰ ਖੁਲਾ ਦੇਣ ਕਿ ਦਵਾਈ ਲੈ ਲਈਏ। ਉਹ ਫਿਰ ਵਿਚਾਰਾ ਫਿਰ ਉਹਨੇ ਬਾਈਕ ਚੱਕੀ, ਪਿੰਡਾਂ ਪੁੰਡਾਂ 'ਚੋਂ ਹੁੰਦਾ ਹੋਇਆ ਹੋਸਪਿਟਲ ਪਹੁੰਚਿਆ, ਉੱਥੇ ਦਵਾਈ ਨਹੀਂ ਸੀਗਾ, ਉਹਨਾਂ ਨੇ ਨਵਾਂ ਸ਼ਹਿਰ ਭੇਜਿਆ ਉਹਨੂੰ। ਉਹ ਜਾਣੀ ਕਿ ਸਹਿਮ ਦੇ ਮਾਹੌਲ 'ਚ ਤਾਂ ਗੋਲੀ ਚੱਲਦੀ ਹੁੰਦੀ ਨਾ ਬਾਰਡਰ 'ਤੇ, ਇਸ ਹਿਸਾਬ ਨਾਲ ਨਵੇਂ ਸ਼ਹਿਰ ਪਹੁੰਚਿਆ। ਕਹਿੰਦਾ ਪਰ ਚਲੋ ਉੱਥੇ ਸਿਫਤ ਕਰਨੀ ਬਣਦੀ ਹੈ, ਕਹਿੰਦਾ ਉੱਥੇ ਪੁਲਿਸ ਨੇ ਰੋਕਿਆ। ਕਹਿੰਦਾ ਉਹਨੇ ਉਹਨੂੰ ਪੁੱਛਿਆ ਹਾਂਜੀ ਕਿੱਧਰ ਨੂੰ, ਕਹਿੰਦਾ ਜੀ ਮੈਂ ਦਵਾਈ ਲੈਣ ਆਇਆ। ਕਹਿੰਦੇ ਠੀਕ ਆ, ਈਵਨ ਉਹਨੇ ਨਾ ਕੈਮਿਸਟ ਸਟੋਰਾਂ ਦੇ ਨਾਮ ਦੱਸੇ, ਕਹਿੰਦੇ ਵੀ ਉੱਥੇ ਉੱਥੇ ਜਾਏ, ਸਿਰਫ ਉਹ 2-3 ਖੁੱਲ੍ਹੇ ਆ। ਕਹਿੰਦਾ ਉੱਥੋਂ ਦਵਾਈ ਮਿਲੀ, ਉਹ ਲੈ ਕੇ ਆਇਆ ਵਾਪਸ, ਮਤਲਬ ਸਵੇਰ ਨੂੰ ਪਹਿਲਾਂ ਸਵੇਰੇ ਜਲੀਲ ਹੋਇਆ, ਬੈਠਕਾਂ ਕੱਢੀਆਂ, ਫਿਰ ਜਾ ਕੇ ਉਹਨੂੰ ਦੁਪਹਿਰੋਂ ਬਾਅਦ ਦਵਾਈ ਮਿਲੀ, ਪੂਰਾ ਜਾਣੀ ਕਿ ਪਰੇਸ਼ਾਨ ਹੋਇਆ। ਬਲਕਿ ਦਾਅਵੇ ਆ ਕਿਤੇ ਜਾ ਰਹੇ ਸੀਗੇ ਘਰੋਂ ਘਰੀ, ਅਸੀਂ ਦਵਾਈ ਮੈਡੀਕਲ ਪਹੁੰਚਦਾ ਕਰਾਂਗੇ, ਰਾਸ਼ਨ ਪਹੁੰਚਦਾ ਕਰਾਂਗੇ, ਕੁਛ ਨਹੀਂ ਪਹੁੰਚ ਰਿਹਾ। ਮਤਲਬ ਤੁਹਾਨੂੰ ਫੌਰੀ ਐਕਸ਼ਨ ਲੈਣਾ ਹੁੰਦਾ ਆ ਇਹਨਾਂ ਚੀਜ਼ਾਂ 'ਤੇ। ਜਿੱਦਾਂ ਮਿਲਟਰੀ ਸਾਰਾ ਸਾਲ, ਮਾਫ਼ ਕਰਨਾ, ਆਪਾਂ ਖੋਸਾ ਸਾਹਿਬ ਇੱਥੇ ਇੱਕ ਗੀਤ ਸੁਣ ਲੈਂਦੇ, ਉਸ ਤੋਂ ਬਾਅਦ ਅਸੀਂ ਗੱਲਾਂ ਬਾਤਾਂ ਸਿਲਸਿਲਾ ਜਾਰੀ ਰੱਖਾਂਗੇ, ਅਤੇ ਮੈਂ ਵੀ ਥੋੜ੍ਹਾ ਪਾਣੀ ਪੀ ਲਾਂ, ਸ਼ਾਇਦ ਗਲਾ ਖਰਾਬ ਹੋ ਰਿਹਾ ਥੋੜ੍ਹਾ ਜਿਹਾ। ਸੋ ਦੋਸਤੋ ਤੁਸੀਂ ਇਸ ਤਰ੍ਹਾਂ ਬਣੇ ਰਹੋ, ਅਸੀਂ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ, ਸੁਣਦੇ ਹਾਂ ਕਿ ਗੀਤ, ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ। with Visa Aid Immigration and Education Services, jis vich migration sambandhi kise vi tarah de sawal da jawab tusi le sakoge. So sunna na bhulna har mangalwar Amardeep Kaur naal sham 7 baje to.
ਝੂਠੀ ਮੁੱਠੀ ਚਮਕ ਤੇ ਨਹੀਂ ਉਡੁੱਲੀਦਾ ਰੱਬ ਦਾ ਨਾ ਲੈਣੋ ਸੱਜਣੋ ਨੀ ਭੁੱਲੀਦਾ ਝੂਠੀ ਮੁੱਠੀ ਚਮਕ ਤੇ ਨਹੀਂ ਉਡੁੱਲੀਦਾ ਰੱਬ ਦਾ ਨਾ ਲੈਣੋ ਸੱਜਣੋ ਨੀ ਭੁੱਲੀਦਾ ਕਈ ਵਾਰੀ ਰਹਿ ਜਾਣ ਗੋਦਾਂ ਗੁੱਦੀਆਂ ਰੱਬ ਹੀ ਕਰਾਵੇ
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ, ਅਤੇ ਸਮਾਂ ਹੋ ਗਿਆ ਹੈ 9:01 ਅਤੇ ਪੰਜਾਬ ਦੇ ਵਿੱਚ 3:31। ਸੋ ਅਸੀਂ ਗੱਲਾਂ ਬਾਤਾਂ ਕਰ ਰਹੇ ਸੀਗੇ ਕੋਰੋਨਾ ਵਾਇਰਸ ਬਾਬਤ ਪੰਜਾਬ ਦੇ ਵਿੱਚ, ਕਰਫਿਊ ਦੀ ਜਿਹੜੀ ਸਿਚੁਏਸ਼ਨ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਸੀ। ਵੈਸੇ ਤਾਂ ਪ੍ਰੋਗਰਾਮ ਵਿੱਚ ਹੁਣ ਸਮਾਂ ਹੋਇਆ ਕਿ ਅਸੀਂ ਤੁਹਾਡੇ ਨਾਲ ਕਿਤਾਬ ਦੇ ਬਾਬਤ ਗੱਲਬਾਤ ਕਰਨੀ ਹੈ, ਕਿਤਾਬ ਅੱਜ ਦੀ ਸਾਂਝੀ ਕਰਨੀ ਹੈ। ਪਰ ਉਸ ਤੋਂ ਪਹਿਲਾਂ ਜਿਹੜੀ ਮੈਂ ਖੋਸਾ ਸਾਹਿਬ ਗੱਲ ਸ਼ੁਰੂ ਕੀਤੀ ਸੀ ਉਸ ਸਮੇੜ ਦਾ ਚਲਾਂ। ਜਿਹੜੀ ਗਵਰਨੈਂਸ ਬਹੁਤ ਵਧੀਆ ਤਰੀਕੇ ਨਾਲ ਨਹੀਂ ਕੀਤੀ ਜਾ ਰਹੀ ਆ, ਉਹ ਕੈਪੇਬਲ ਨਹੀਂ ਆ ਇਸ ਦੇ ਕਿ ਸ਼ਾਇਦ ਜਿੱਦਾਂ ਕਿ ਐਗਜ਼ਾਮਪਲ ਦੇ ਤੌਰ 'ਤੇ ਮਿਲਟਰੀ ਸਾਰਾ ਸਾਲ ਪ੍ਰੈਕਟਿਸ ਕਰਦੀ ਆ ਜੰਗ ਹੋਵੇ ਨਾ ਹੋਵੇ, ਪਰ ਉਹ ਪ੍ਰਪੇਅਰ ਰਹਿੰਦੇ ਆ ਕਿ ਕੁਛ ਵੀ ਹੋ ਸਕਦਾ ਆ। ਪਰ ਜਿਹੜੀ ਲੋਕਲ ਗਵਰਨੈਂਸ ਆ ਉਹਨਾਂ ਨੂੰ ਵੀ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਆ ਕਿ ਕੀ ਆਫਤ ਆ ਸਕਦੀ ਆ, ਬਲਕਿ ਇਹ ਆਫਤ ਤਾਂ ਨਵੰਬਰ ਦਸੰਬਰ ਮਹੀਨੇ ਤੋਂ ਚੱਲੀ ਸੀ, ਉਹਨਾਂ ਨੂੰ ਪਹਿਲੇ ਪ੍ਰਪੇਅਰ ਰਹਿਣਾ ਚਾਹੀਦਾ ਸੀਗਾ ਕਿ ਕੁਛ ਵੀ ਹੋ ਸਕਦਾ, ਬੇਸ਼ੱਕ ਚਾਈਨਾ ਦੇ ਵਿੱਚ ਸੀ ਉਸ ਸਮੇਂ ਦੇ ਵਿੱਚ, ਪਰ ਇੱਦਾਂ ਵੀ ਆ ਕਿ ਸੇਮ ਸਮੇਂ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਪੂਰੇ ਪੰਜਾਬ ਦਾ ਨਹੀਂ ਮੈਂ ਕਹਿ ਸਕਦਾ ਸ਼ਾਇਦ ਗੜਸ਼ੰਕਰ ਹਲਕੇ ਦੀ ਜੇਕਰ ਮੈਂ ਗੱਲ ਕਰਾਂ, ਉੱਥੇ ਸੈਨੇਟਾਈਜ਼ਰ ਪਹੁੰਚੇ ਪਿੰਡੋ ਪਿੰਡ, ਕੱਲ ਸਪਰੇਅ ਕੀਤੇ ਗਏ ਪੂਰੇ ਪਿੰਡਾਂ ਦੇ ਵਿੱਚ। ਉਹ ਮਨ ਨੂੰ ਤਸੱਲੀ ਦੇਣ ਵਾਲੀ ਗੱਲ ਸੀ ਕਿ ਸੈਨੇਟਾਈਜ਼ਰ ਹੋਏ, ਲੋਕੀ ਥੋੜ੍ਹਾ ਜਿਹਾ ਹੁੰਦਾ ਨਾ ਮਨ ਤਸੱਲੀ ਹੋ ਜਾਂਦੀ ਕਿ ਸਰਕਾਰ ਕੁਛ ਕਰ ਰਹੀ ਆ, ਸੈਨੇਟਾਈਜ਼ਰ ਹੋ ਗਿਆ। ਬੇਸ਼ੱਕ ਪ੍ਰੋਸੈਸ ਨਹੀਂ ਫੋਲੋ ਕੀਤੇ, ਕਿਉਂਕਿ ਮੈਂ ਪਹਿਲੇ 2010-11 ਦੇ ਵਿੱਚ ਨਾ ਫੂਡ ਫੈਕਟਰੀਜ਼ ਦੇ ਵਿੱਚ ਅਤੇ ਕੰਮ ਕਰਦਾ ਰਿਹਾ ਆਸਟ੍ਰੇਲੀਆ 'ਚ। ਸੋ ਅਸੀਂ ਉਹ ਮਸ਼ੀਨਾਂ ਵਗੈਰਾ ਧੋ ਕੇ ਪ੍ਰੋਪਰ ਸੈਨੇਟਾਈਜ਼ ਕਰੀਦਾ ਹੁੰਦਾ ਸੀਗਾ, ਕੀ ਪ੍ਰੋਸੈਸ ਹੁੰਦੇ ਸੀਗੇ, ਸਾਨੂੰ ਟ੍ਰੇਨਿੰਗ ਦਿੱਤੀ ਹੋਈ ਸੀ। ਸੋ ਇੱਥੇ ਵੀ ਸੈਨੇਟਾਈਜ਼ਰ ਇੱਦਾਂ ਹੁਣ ਗੰਦ ਦੇ ਉੱਤੇ ਮਾਰ ਦੇਣਾ, ਪਰ ਉਹ ਮਨ ਨੂੰ ਤਸੱਲੀ ਜ਼ਰੂਰ ਦੇ ਗਿਆ ਹੈ ਨਾ। ਲੋਕੀ ਜਿੱਦਾਂ ਹੁਣ ਆਂਢ ਗੁਆਂਢ 'ਚ ਗੱਲ ਕਰਦੇ ਆ ਹੈ ਨਾ, ਕੋਠੇ 'ਤੇ ਚੜ੍ਹੇ ਹੋ ਇੱਕ ਦੂਜੇ ਨਾਲ ਛੱਤਾਂ 'ਤੇ। ਸੋ ਉਹ ਇੱਕ ਆਹੀ ਗੱਲ ਕਹਿੰਦੇ, ਚਲੋ ਸੈਨੇਟਾਈਜ਼ਰ ਵੱਜ ਗਿਆ, ਹੁਣ ਮਰ ਜਾਣਾ ਵਾਇਰਸ ਆਪਣੇ ਪਿੰਡ ਤਾਂ ਨਹੀਂ ਰਹਿਣਾ। ਮੈਂ ਕਿਹਾ ਹਾਂਜੀ ਹੁਣ ਤਾਂ ਮਰ ਗਿਆ, ਆਪਾਂ ਠੀਕ ਹੈ, ਪਰ ਫਿਰ ਵੀ ਅਸੀਂ ਮੈਂ ਬਾਹਰ ਨਾ ਜਾਈਏ ਕਿ ਹੋਰ ਬਾਹਰੋਂ ਫਿਰ ਨਾ ਆ ਜਾਵੇ ਹੈ ਨਾ। ਸੋ ਇਹ ਹਾਲਾਤ ਨੇ, ਆਉਣ ਵਾਲੇ ਪ੍ਰੋਗਰਾਮਾਂ 'ਚ ਅਸੀਂ ਚਰਚਾ ਜ਼ਰੂਰ ਕਰਾਂਗੇ। ਬਹੁਤ ਕੁਸ਼ਚਨ ਮਤਲਬ ਕਿ ਵਿਹਲੇ ਬੈਠ ਕੇ ਨਾ, ਅੱਗੇ ਦਿਨ ਤੋਰਾ ਫੇਰੀ 'ਚ ਬੰਦਾ ਚਲੋ ਕੰਮਾਂ ਕਾਰਾਂ 'ਚ ਬਿਜ਼ੀ ਹੋ ਜਾਂਦਾ, ਬਹੁਤ ਕੁਸ਼ਚਨ ਨਿਕਲ ਕੇ ਆ ਰਹੇ ਨੇ ਸਰਕਾਰਾਂ ਬਾਬਤ, ਲੋਕਲ ਗਵਰਨੈਂਸ ਬਾਬਤ, ਐਡਮਿਨਿਸਟ੍ਰੇਸ਼ਨ ਬਾਬਤ। ਉਹ ਅਸੀਂ ਆਉਣ ਵਾਲੇ ਪ੍ਰੋਗਰਾਮ 'ਚ ਉਹਨਾਂ ਬਾਰੇ ਜ਼ਰੂਰ ਚਰਚਾ ਕਰਾਂਗੇ। ਪਰ ਫਿਰ ਵੀ ਮੈਂ ਇੱਕ ਵਾਰ ਜ਼ਰੂਰ ਕਹਿਣਾ ਚਾਹੁੰਦਾ, ਕਿਉਂਕਿ ਸਾਡੇ ਮੋਸਟਲੀ ਲਿਸਨਰ ਆਸਟ੍ਰੇਲੀਆ ਤੋਂ ਜਾਂ ਵਿਦੇਸ਼ਾਂ ਤੋਂ ਨੇ, ਤੁਹਾਡੀ ਜਿਹੜੀ ਫੈਮਿਲੀ ਬੈਕ ਹੋਮ ਆ ਉਹਨਾਂ ਨੂੰ ਜ਼ਰੂਰ ਹਦਾਇਤਾਂ ਕਰੋ, ਕਿਉਂ ਕਿਤੇ ਨਾ ਕਿਤੇ ਪਿਆਰ ਕਰਕੇ ਸੁਣਦੇ ਜ਼ਰੂਰ ਆ, ਕਿ ਜਿਹੜੇ ਯੰਗ ਜਨਰੇਸ਼ਨ ਉਹਨਾਂ ਨੂੰ ਸ਼ਾਇਦ ਲੱਗੀ ਜਾਂਦਾ ਸਾਨੂੰ ਕਰੋਨਾ ਨੇ ਕੀ ਕਹਿਣਾ, ਉਹਨੂੰ ਇੱਦਾਂ ਦੀ ਵੀਡੀਓਜ਼ ਵੀ ਆਉਂਦੇ ਆ ਅੜਬ ਪੁਲਿਸ ਵਾਲਿਆਂ ਨਾਲ ਬੈਂਸੀ ਜਾ ਰਹੇ ਜਾ ਕੇ, ਪੁਲਿਸ ਵਾਲੇ ਨਾ ਤਾਂ ਲੈ ਕੇ ਆਏ ਨਾ ਉਹ ਠੀਕ ਕਰ ਸਕਦੇ ਆ, ਉਹ ਤਾਂ ਆਪਣਾ ਬੱਸ ਜਿਹੜੇ ਧੱਕਾ ਜਿਹਾ ਚਲਾਈ ਜਾ ਰਹੇ ਆ। ਸੋ ਉਹ ਕਹੀ ਜਾ ਰਹੇ ਕਿ ਸਾਨੂੰ ਕਰੋਨਾ ਨੇ ਕੀ ਕਹਿਣਾ, ਹੋ ਸਕਦਾ ਕਿ ਨੌਜਵਾਨ ਵਰਗ ਨੂੰ ਕਰੋਨਾ ਕੁਛ ਨਾ ਕਹੇ, ਪਰ ਸਾਡੇ ਕਰਕੇ ਜੇਕਰ ਕਰੋਨਾ ਫੈਮਿਲੀ ਦੇ ਵਿੱਚ ਆ ਜਾਂਦਾ ਆ, ਬੱਚੇ ਕੰਟੈਮੀਨੇਟ ਹੋਏ ਨੇ ਉਹ ਸਫ਼ਰ ਕਰਨਗੇ, ਜਾਂ ਬਜ਼ੁਰਗ ਹੈ ਨਾ, ਉਹ ਜਿੱਦਾਂ ਕਿ ਫੋਰ ਐਗਜ਼ਾਮਪਲ ਬਲਦੇਵ ਸਿੰਘ ਜਿਹੜੇ ਪਠਰਾਵਾ ਪਿੰਡ ਤੋਂ ਸੀਗੇ, ਉਹਨਾਂ ਕਰਕੇ ਦੇਖ ਲਓ 2 ਸਾਲ ਦੀ ਬੱਚੀ ਵੀ ਸਫ਼ਰ ਕਰ ਰਹੀ ਆ, ਤੋ ਆਪਣੀ ਤੋਂ ਜਾਣ ਤੋਂ ਜਾਂਦੇ ਰਹੇ। ਗਲਤੀ ਕਿਹਦੀ ਸੀਗੀ ਉਹ ਬਾਅਦ ਦੇ ਵਿੱਚ ਚਰਚਾ ਜ਼ਰੂਰ ਹੋਏਗੀ ਉਸ ਚੀਜ਼ 'ਤੇ। ਸੋ ਅੜਬਾਈਆਂ ਨਾ ਕਰਨ, ਪਿਆਰ ਨਾ ਸਮਝਾਓ, ਕਿ ਪਿਆਰ ਨਾਲ ਹੀ ਸਮਝਦੇ ਆ ਪੰਜਾਬ, ਯਾਨੀ ਕਿ ਲੱਖਾਂ ਦੇ ਵਿੱਚ ਐਗਜ਼ਾਮਪਲਸ ਨੇ। ਜੇਕਰ ਪੰਜਾਬ ਪੁਲਿਸ ਵੀ ਪਿਆਰ ਨਾਲ ਡੀਲ ਕਰੇ, ਮੰਨਣਗੇ, 99% ਰਿਜ਼ਲਟ ਆਊਗਾ ਇਸ ਚੀਜ਼ 'ਤੇ ਮੈਂ ਵਿਸ਼ਵਾਸ ਕਰਦਾ। ਕਿਉਂਕਿ ਅੜਬਾਈ ਕਰਨਗੇ ਉਹ ਇੱਕ ਜਗ੍ਹਾ ਤੋਂ ਟਾਂਗਾ ਮਾਰਦੇ, ਉਹ ਨੜ ਜਾਂਦੇ ਆ, ਉਹ ਮੁੜ ਕੇ ਆ ਕੇ ਉੱਥੇ ਫਿਰ ਬੈਠ ਜਾਂਦੇ ਆ ਜਿੱਥੇ ਪਿਆਰ ਨਾਲ ਕਹਿ ਕੇ ਜਾਂਦੇ ਆ। ਇੱਦਾਂ ਦੇ ਪੁਲਿਸ ਵਾਲੇ ਵੀ ਨੇ ਜਿਹੜੇ ਪਿਆਰ ਨਾਲ ਹੱਥ ਜੋੜ ਕੇ ਕਹਿ ਜਾਂਦੇ ਆ ਕਿ ਜੀ ਮਿਹਨਤ ਸਾਨੂੰ ਵੀ ਸੇਫ ਰਹਿਣ ਦਿਓ, ਤੁਸੀਂ ਆਪ ਵੀ ਸੇਫ ਰਹੋ, ਉਹ ਨੀਵੀਂ ਪਾ ਕੇ ਜਾਂਦੇ ਉੱਠ ਕੇ ਲੋਕ। ਬੇਸ਼ੱਕ ਬਜ਼ੁਰਗ ਆ, ਬੇਸ਼ੱਕ ਨੌਜਵਾਨ ਆ, ਉਹ ਮਤਲਬ ਸ਼ਰਮ ਮਹਿਸੂਸ ਕਰਦੇ ਆ ਜੇਕਰ ਪਿਆਰ ਨਾਲ ਕੋਈ ਇਹਨਾਂ ਨਾਲ ਗੱਲ ਕਰਕੇ ਆ ਕੇ ਕਹਿੰਦਾ ਆ। ਸੋ ਅੜਬਾਈਆਂ ਜਿਹੀਆਂ ਪ੍ਰਸ਼ਾਸਨ ਨੂੰ ਵੀ ਛੱਡਣੀਆਂ ਚਾਹੀਦੀਆਂ ਨੇ। ਸੋ ਖੁਸ਼ ਸਾਹਿਬ, ਚਲੋ ਇਸ ਬਾਰੇ ਗੱਲਬਾਤ ਚਲੋ ਹਜੇ ਚੱਲਦੀ ਰਹਿਣੀ ਹੈ, ਪਤਾ ਨਹੀਂ ਕਿੰਨਾ ਦੇਰ ਪ੍ਰਕੋਪੀ ਰਹਿਣੀ ਆ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਲਿਸਨਰਸ ਤੋਂ ਵੀ ਜਾਣਾਂਗੇ ਕਿ ਉਹ ਇਸ ਬਾਰੇ ਕੀ ਆਪਣੇ ਸੁਝਾਅ ਰੱਖਦੇ ਨੇ। ਖੈਰ, ਆਪਾਂ ਜਿਹੜੀ ਗੱਲ ਕੀਤੀ ਸੀਗੀ ਇਸ ਸਮੇਂ ਨੂੰ ਅਸੀਂ ਯੂਟੀਲਾਈਜ਼ ਕਿੱਦਾਂ ਕਰਨਾ ਨਾ, ਵੈਸੇ ਵੀ ਅਸੀਂ ਪ੍ਰੋਗਰਾਮ ਦੇ ਵਿੱਚ ਕਿਤਾਬਾਂ ਦੀ ਹੀ ਜ਼ਿਆਦਾਤਰ ਗੱਲਬਾਤ ਕਰਦੇ ਹਾਂ, ਅਤੇ ਅੱਜ ਕਿਹੜੀ ਕਿਤਾਬ ਤੁਸੀਂ ਸਾਂਝੀ ਕਰਨੀ ਚਾਹੋਗੇ?
ਹਾਂਜੀ, ਅੱਜ ਜੋ ਕਿਤਾਬ ਆਪਣੇ ਸਰੋਤਿਆਂ ਨਾਲ ਸਾਂਝੀ ਕਰਨੀ, ਉਹਦਾ ਨਾਮ ਹੈ ਜੀ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੇ, ਜਸਵੰਤ ਸਿੰਘ ਨੇਕੀ ਜੀ ਦੀ ਕਿਤਾਬ ਆ। ਪਰ ਉਸ ਤੋਂ ਪਹਿਲਾਂ ਮੈਂ ਥੋੜੀ ਜਿਹੀ ਗੱਲ ਕਰ ਲਵਾਂ ਜੀ ਕਿ ਜਿਸ ਤਰ੍ਹਾਂ ਔਖਾ ਸਮਾਂ ਇਸ ਸਮੇਂ ਪੰਜਾਬ ਦੇ ਵਿੱਚ ਵੀ ਚੱਲ ਰਿਹਾ, ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਨਾ ਬਣਦਾ ਜੀ। ਉਹਨਾਂ ਨੇ ਜਿਹੜੀ ਲੋੜਵੰਦਾਂ ਦੇ ਲਈ ਉੱਥੇ ਲੰਗਰ ਦੀ ਸੇਵਾ ਸ਼ੁਰੂ ਕੀਤੀ ਆ, ਸੋ ਦਿਹਾੜੀਦਾਰ ਪਰਿਵਾਰਾਂ ਲਈ ਜਾਂ ਵਿਸ਼ੇਸ਼ ਗੱਡੀ ਰਾਹੀਂ ਅੰਮ੍ਰਿਤਸਰ ਰੇਲਵੇ ਸਟੇਸ਼ਨ, ਬੱਸ ਸਟੈਂਡ ਜਾਂ ਏਅਰਪੋਰਟ ਤੇ ਜਿਹੜੇ ਉੱਥੇ ਯਾਤਰੀ ਕੁਛ ਫਸੇ ਹੋਏ ਨੇ ਤੇ ਉਹਨਾਂ ਨੂੰ ਲੰਗਰ ਛਕਾਉਣ ਦੀ ਸੇਵਾ ਕੀਤੀ ਗਈ ਆ, ਤੇ ਉਹ ਸੇਵਾ ਸ਼੍ਰੋਮਣੀ ਕਮੇਟੀ ਵੱਲੋਂ ਨਿਰੰਤਰ ਜਾਰੀ ਰਹੇਗੀ। ਸੋ ਜਥੇਦਾਰ ਹਰਪ੍ਰੀਤ ਸਿੰਘ ਜੀ ਦਾ ਜਿਹੜਾ ਬਿਆਨ ਸੀ ਉਹ ਵੀ ਬਹੁਤ ਸ਼ਲਾਘਾਯੋਗ ਆ ਜੀ। ਸੋ ਜਿਹੜੀਆਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਆਲੇ ਦੁਆਲੇ ਸਰਾਵਾਂ ਨੇ ਉਹ ਜਥੇਦਾਰ ਜੀ ਨੇ ਕਿਹਾ ਕਿ ਉਹ ਖੋਲ ਦਿੱਤੀਆਂ ਜਾਣਗੀਆਂ ਕਿ ਜਦੋਂ ਵੀ ਲੋੜ ਪਵੀ ਤਾਂ ਉਹ ਮਰੀਜ਼ਾਂ ਦੇ ਲਈ ਰੱਖੀਆਂ ਨੇ। ਸੋ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਪਿੰਡ ਲਹਿਲ ਕਲਾਂ ਦੀ ਪੰਚਾਇਤ ਉਹਨਾਂ ਨੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਆਈ ਪਿੰਡ ਲਹਿਲ ਕਲਾਂ, ਸੋ ਉਹਨਾਂ ਨੇ ਆਪਣੇ ਪਿੰਡ ਦਾ ਜੀ ਬੀਵੀ ਗਰਲ ਹੋਸਟਲ ਨੂੰ ਸੈਨੇਟਾਈਜ਼ ਕਰਕੇ ਟੈਂਪਰੇਰੀ 50 ਬਿੱਡਾਂ ਦਾ ਹਸਪਤਾਲ ਤਿਆਰ ਕਰ ਦਿੱਤਾ ਹੈ ਉਹਨਾਂ ਨੇ। ਤੇ ਉਹਨਾਂ ਨੇ ਕਿਹਾ ਜੀ ਕਿ ਜਦੋਂ ਵੀ ਦਿਲ ਕਰੇ ਸਰਕਾਰ ਇਸ ਨੂੰ ਵਰਤ ਸਕਦੀ ਹੈ, ਤੇ ਸਮੂਹ ਸਟਾਫ ਨੂੰ ਜਿਹੜਾ ਲੰਗਰ ਆ ਉਹ ਗੁਰੂ ਘਰ ਵੱਲੋਂ ਮੁਫ਼ਤ ਵਰਤੇਗਾ। ਸੋ ਇਹ ਕਾਫੀ ਸ਼ਲਾਘਾਯੋਗ ਕਦਮ ਵੀ ਚੁੱਕੇ ਜਾ ਰਹੇ ਨੇ। ਸੋ ਸਾਡੀ ਸਾਰੇ ਵੀਰਾਂ ਨੂੰ ਭੈਣਾਂ ਨੂੰ ਬੇਨਤੀ ਹੈ ਕਿ ਹਮੇਸ਼ਾ ਕੋਈ ਨੈਗੇਟਿਵ ਪੱਖ ਨਾ ਲੈ ਕੇ ਚੱਲੋ, ਪੋਜ਼ਿਟਿਵ ਵੀ ਸੋਚੋ ਕਿ ਪੰਜਾਬ ਦੇ ਵਿੱਚ ਚੰਗਾ ਵੀ ਬਹੁਤ ਕੁਛ ਕਰ ਰਹੇ ਨੇ, ਸਾਡੇ ਆਪਣੇ ਲੋਕ ਹੀ ਕਰ ਰਹੇ ਨੇ। ਚਲੋ ਸਰਕਾਰ ਸਾਥ ਨਹੀਂ ਵੀ ਦੇ ਰਹੀ ਤਾਂ ਫਿਰ ਵੀ ਮਾਨਵਤਾ ਦੇ ਭਲੇ ਵੱਲ ਨੂੰ ਚੱਲ ਰਹੇ ਨੇ। ਤਾਂ ਸੋ ਆਓ ਜੀ ਆਪਾਂ ਨੂੰ ਕਿਤਾਬ ਤੇ ਗੱਲ ਕਰਦੇ ਹਾਂ ਜੀ। ਜਿਸ ਤਰ੍ਹਾਂ ਕਿਤਾਬ ਦਾ ਨਾਮ ਦੱਸਿਆ ਸੀ ਜੀ, ਜਿਨ੍ਹਾਂ ਦੇ ਸੰਦਣੇ ਆ ਦੁਰਮਤ ਵੰਝੇ, ਜਸਵੰਤ ਸਿੰਘ ਨੇਕੀ ਜੀ ਦੀ ਕਿਤਾਬ ਹੈ ਜੀ। ਸੋ ਇਸ ਕਿਤਾਬ ਦੇ ਵਿੱਚ ਨੇਕੀ ਜੀ ਨੇ ਨਵਯੁਗ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਜੀ। ਸੋ ਇਸ ਕਿਤਾਬ ਦੇ ਵਿੱਚ ਨੇਕੀ ਜੀ ਨੇ ਕਿ ਜਿਹੜੀਆਂ ਕੁਝ ਕੁ ਘਟਨਾਵਾਂ ਉਹਨਾਂ ਦੇ ਜੀਵਨ ਦੇ ਵਿੱਚ ਵਾਪਰੀਆਂ ਨੇ, ਜਾਂ ਉਹ ਕਹਿੰਦੇ ਕਿ ਜਿਹਨਾਂ ਨੇ ਮੈਨੂੰ ਸੇਧ ਦਿੱਤੀ, ਸੋ ਘਟਨਾਵਾਂ ਉਹਨਾਂ ਨੇ ਛੋਟੀਆਂ ਛੋਟੀਆਂ ਕਾਫੀ ਦਰਜ ਕੀਤੀਆਂ ਨੇ। ਤਾਂ ਮੈਂ ਕਹਿੰਦਾ ਜੀ ਕਿ ਇੱਕ ਵਾਰੀ ਇਹ ਕਿਤਾਬ ਜ਼ਰੂਰ ਪੜ੍ਹਿਆ ਜੋ ਕਿ ਮਨ ਤੇ ਬਹੁਤ ਸਾਰਾ ਲੱਗਿਆ, ਜੰਗਾਲ ਖੁਰਚ ਦਿੰਦੀ ਹੈ। ਤੇ ਮੈਂ ਦਾਅਵੇ ਨਾਲ ਕਹਿੰਦਾ ਕਿ ਤੁਸੀਂ ਆਪਣੇ ਆਪ ਜਪਜੀ ਸਾਹਿਬ ਦੇ ਗੁਰਕਾ ਸਾਹਿਬ ਨੂੰ ਹੱਥ ਪਾਓਗੇ ਕਿ ਹਾਂ ਯਾਰ ਗੁਰਬਾਣੀ ਪੜ੍ਹੀਏ। ਸੋ ਇੰਨੀਆਂ ਦਿਲ ਨੂੰ ਲੁਭਾਉਣ ਵਾਲੀਆਂ ਗੱਲਾਂ ਨੇ ਵਿੱਚ। ਸੋ ਇਹ ਡਾਕਟਰ ਜਸਵੰਤ ਸਿੰਘ ਨੇਕੀ ਜੀ ਉਹੀ ਨੇ ਜਿਹਨਾਂ ਨੇ ਸਭ ਤੋਂ ਪਹਿਲਾਂ ਇੱਕ ਕਿਤਾਬ ਜਿਹਨਾਂ ਦੀ ਅਸੀਂ ਸਾਂਝੀ ਕੀਤੀ ਸੀ ਆਪਣੇ ਸਰੋਤਿਆਂ ਨਾਲ, ਅਰਦਾਸ ਦਰਸ਼ਨ ਰੂਪ ਅਭਿਆਸ, ਉਸ ਤੋਂ ਬਾਅਦ ਗੁਰਮਤ ਵਿਗਿਆਨ ਦੇ ਬਾਰੇ ਚ ਗੱਲ ਕੀਤੀ ਸੀਗੀ। ਸੋ ਅੱਜ ਇਸ ਕਿਤਾਬ ਦੇ ਵਿੱਚੋਂ ਆਪਾਂ ਕੁਝ ਕੁ ਗੱਲਾਂ ਕਿਤਾਬ ਦੇ ਵਿੱਚੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੇ ਕਾਫੀ ਰੋਚਕ ਕਿਤਾਬ ਹੈ ਤੇ ਬਹੁਤ ਹੀ ਵਧੀਆ। ਸੋ ਆਪਣੀ ਇੱਕ ਘਟਨਾ ਦੱਸ ਦੇਣੇ ਜੀ 1945 ਦੀ। ਉਹ ਕਹਿੰਦੇ ਕਿ ਮਨੁੱਖ ਦੀ ਬਰਦਾਸ਼ਤ ਹੈ ਜਿਹੜੀ ਉਹ ਹਰ ਦਰਦ ਤੋਂ ਵੱਡੀ ਹੈ। ਸੋ ਕਹਿੰਦੇ ਨੇ ਕਿ ਲਾਹੌਰ ਮੈਡੀਕਲ ਕਾਲਜ ਦੇ ਹੋਸਟਲ ਦੇ ਬਾਹਰ 1945 ਦੇ ਸਮੇਂ ਦੀ ਗੱਲ ਹੈ ਕਿ ਸੜਕ ਟੱਪ ਕੇ ਇੱਕ ਖੁੱਲੇ ਮੈਦਾਨ ਵਿੱਚ ਸਿੱਖ ਵਿਦਿਆਰਥੀਆਂ ਨੇ ਇੱਕ ਨਿੱਕਾ ਜਿਹਾ ਕਮਰਾ ਪਾ ਕੇ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਸੀ। ਉੱਥੇ ਹਰ ਐਤਵਾਰ ਵਿਦਿਆਰਥੀ ਆਪ ਆਸਾ ਦੀ ਵਾਰ ਦਾ ਕੀਰਤਨ ਕਰਿਆ ਕਰਦੇ ਸਨ। ਬਾਹਰ ਕਰਕੇ ਇੱਟਾਂ ਦਾ ਇੱਕ ਥੜਾ ਜਿਹਾ ਸੀ, ਉਸ ਉੱਪਰ ਇੱਕ ਅੱਧ ਖੰਡ ਬਜ਼ੁਰਗ ਮਾਸਟਰ ਗੰਗਾ ਸਿੰਘ ਆ ਕੇ ਬੈਠ ਜਾਇਆ ਕਰਦੇ ਸਨ, ਕਿਉਂਕਿ ਉਹਨਾਂ ਨੂੰ ਜੋੜਾਂ ਦੀਆਂ ਦਰਦਾਂ ਸਨ ਤੇ ਉਹ ਅੰਦਰ ਚੌਂਕੜੀ ਮਾਰ ਕੇ ਨਹੀਂ ਬੈਠ ਸਕਦੇ ਸਨ। ਉਹ ਦੱਸਦੇ ਸਨ ਕਿ ਰਾਤੀ ਦਰਦ ਹੋਰ ਵੀ ਤੇਜ਼ ਹੋ ਜਾਂਦੀ ਹੈ ਤੇ ਉਹਨਾਂ ਦੇ ਮੂੰਹੋਂ ਉੱਚੀ ਉੱਚੀ ਹਾਏ ਹਾਏ ਨਿਕਲਣ ਲੱਗਦੀ ਹੈ। ਇੱਕ ਦਿਨ ਅਚਨਚੇਤ ਉਹ ਅੰਦਰ ਆ ਕੇ ਭੁੰਜੇ ਬੈਠ ਗਏ। ਅਸੀਂ ਸਭ ਹੈਰਾਨ ਹੋ ਗਏ, ਪੁੱਛਿਆ, ਕਹਿਣ ਲੱਗੇ ਬਾਹਰ ਬੈਠੇ ਨੂੰ ਕੀਰਤਨ ਤਾਂ ਸੁਣਦਾ ਸੀ, ਕਾਰਾਂ ਦੇ ਹਾਰਨ, ਛੱਕੜਿਆਂ ਦੀ ਖੜ ਖੜ, ਟਾਂਗੇ ਵਾਲਿਆਂ ਦੀਆਂ ਹਾਕਾਂ ਤੇ ਕੁੱਤਿਆਂ ਦੇ ਭੌਂਕਣ ਦੀਆਂ ਆਵਾਜ਼ਾਂ ਮੈਨੂੰ ਦੁਖੀ ਕਰਦੀਆਂ ਸਨ। ਮੈਂ ਸੋਚਿਆ ਕਿਉਂ ਨਾ ਅੰਦਰ ਹੀ ਜਾ ਬੈਠਾ, ਅੰਦਰ ਕੀਰਤਨ ਚੰਗੀ ਤਰ੍ਹਾਂ ਸੁਣਾਂਗਾ। ਸੋਹਣੇ ਚਿਹਰੇ, ਸੋਹਣੀਆਂ ਪੱਗਾਂ ਦਿਸਣਗੀਆਂ, ਧਿਆਨ ਲਾਉਣ ਨੂੰ ਬਾਬੇ ਨਾਨਕ ਦੀ ਨਾਮ ਕੁਮਾਰੀ ਵਾਲੀ ਤਸਵੀਰ ਵੇਖਾਂਗਾ, ਇਹਨਾਂ ਸਾਰੀਆਂ ਸੁਹਾਵੀਆਂ ਸੰਵੇਦਨਾਵਾਂ ਤੇ ਜੇ ਧਿਆਨ ਲਾਵਾਂਗਾ ਤਾਂ ਸ਼ਾਇਦ ਦਰਦ ਦੀ ਵੇਦਨਾ ਵੀ ਘੱਟ ਜਾਵੇ। ਸੋ ਫੈਸਲਾ ਕਰਕੇ ਅੱਜ ਅਜਮਾਇਸ਼ ਕਰਨ ਲਈ ਹਿੰਮਤ ਜਟਾਈ ਹੈ ਤੇ ਗੁਰੂ ਦੀ ਕਿਰਪਾ ਨਾਲ ਸਫਲ ਹੋਇਆ ਹਾਂ। ਪਤਾ ਨਹੀਂ ਦਰਦ ਘਟਿਆ ਹੈ ਕਿ ਮੇਰੀ ਬਰਦਾਸ਼ਤ ਉੱਚੀ ਹੋ ਗਈ ਹੈ। ਮੇਰਾ ਖਿਆਲ ਹੈ ਕੀਰਤਨ ਸੁਣਦਿਆਂ ਬਰਦਾਸ਼ਤ ਹੀ ਉੱਚੀ ਹੋਈ ਹੈ। ਅਗਲੇ ਹਫ਼ਤੇ ਉਹ ਫਿਰ ਅੰਦਰ ਹੀ ਆ ਕੇ ਬੈਠੇ, ਮਗਰੋਂ ਦੱਸਣ ਲੱਗੇ, ਪਿਛਲੇ ਐਤਵਾਰ ਜਦ ਮੈਂ ਇੱਥੋਂ ਗਿਆ ਤਾਂ ਮਨ ਬਣਾਇਆ ਕਿ ਰਾਤ ਭਾਵੇਂ ਕਿਤਨੀ ਵੀ ਦਰਦ ਕਿਉਂ ਨਾ ਹੋਵੇ, ਮੈਂ ਹਾਏ ਹਾਏ ਨਹੀਂ ਕਰਾਂਗਾ, ਸਗੋਂ ਵਾਹਿਗੁਰੂ ਵਾਹਿਗੁਰੂ ਕਰਾਂਗਾ। ਉਹ ਵੀ ਉੱਚੀ ਨਹੀਂ ਦਿਲ ਵਿੱਚ, ਨਾ ਵਾਹਿਗੁਰੂ ਵਾਹਿਗੁਰੂ ਕਰਦਿਆਂ ਬਰਦਾਸ਼ਤ ਹੋਰ ਉੱਚੀ ਹੋ ਗਈ। ਕਿੱਥੇ ਅੱਗੇ ਮੇਰੀ ਹਾਏ ਹਾਏ ਸਭ ਨੂੰ ਦੁਖੀ ਕਰਦੀ ਸੀ, ਰਾਤੀ ਵਾਹਿਗੁਰੂ ਵਾਹਿਗੁਰੂ ਕਰਦਿਆਂ ਮੈਂ ਆਪ ਸੌਂ ਗਿਆ। ਮੈਂ ਤਾਂ ਇਸ ਨਤੀਜੇ ਤੇ ਪਹੁੰਚਿਆ ਕਿ ਰੱਬ ਸੱਚੇ ਨੇ ਕੋਈ ਪੀੜ ਮਨੁੱਖ ਦੀ ਬਰਦਾਸ਼ਤ ਤੋਂ ਵੱਡੀ ਨਹੀਂ ਬਣਾਈ। ਜੇਕਰ ਦਿਲ ਛੋੜ ਦਈਏ ਤਾਂ ਆਪ ਫਸਦੇ ਹਾਂ। ਉਹ ਵੀ ਹੈ ਸਨ ਜਿਨ੍ਹਾਂ ਬੰਦ ਬੰਦ ਕਟਵਾ ਲਏ, ਚਰਖੜੀਆਂ ਤੇ ਚੜ ਗਏ, ਆਰਿਆਂ ਨਾਲ ਚੀਰੇ ਗਏ, ਪਰ ਸੀ ਤੱਕ ਨਹੀਂ ਉਚਾਰੀ। ਅਸੀਂ ਨਿੱਕੀਆਂ ਨਿੱਕੀਆਂ ਪੀੜਾਂ ਤੇ ਵੀ ਹਾਏ ਹਾਏ ਕਰਨ ਲੱਗ ਜਾਂਦੇ ਹਾਂ। ਪੀੜ ਵੀ ਪ੍ਰਭੂ ਦਾ ਪ੍ਰਸਾਦ ਹੈ। ਗੁਰੂ ਜੀ ਵੀ ਤਾਂ ਕਹਿੰਦੇ ਹਨ, ਕੀਤਿਆਂ ਦੁੱਖ ਭੂਖ ਸਦਮਾਰ ਇਹ ਪੀੜਾਤ ਤੇਰੀ ਦਾ ਤਾਰ। ਸੋ ਇਹ ਇੱਕ ਬੜੀ ਪਿਆਰੀ ਜੀ ਘਟਨਾ ਉਹਨਾਂ ਨੇ ਦਰਜ ਕੀਤੀ ਹੈ ਜੀ ਕਿ ਜਿਹੜੀ ਮਨੁੱਖ ਦੀ ਬਰਦਾਸ਼ਤ ਹੈ ਉਹ ਹਰ ਦਰਦ ਤੋਂ ਵੱਡੀ ਹੈ, ਪਰ ਜੇ ਅਸੀਂ ਸਮਝ ਲਈਏ ਤਾਂ ਉਸ ਰੱਬ ਦੇ ਇਸ ਨੂੰ ਰੱਬ ਦਾ ਪ੍ਰਸਾਦ ਮੰਨ ਲਈਏ ਤਾਂ ਠੀਕ ਹੈ। ਤਾਂ ਹੋਰ ਵੀ ਇਸ ਤਰ੍ਹਾਂ ਦੀਆਂ ਕਾਫੀ ਘਟਨਾਵਾਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਹੋਰ ਤੁਹਾਡੇ ਨਾਲ ਸਾਂਝੀ ਕਰਾਂਗਾ ਜੀ।
ਜੀ ਜਰੂਰ
ਉਹ ਕਹਿੰਦੇ ਨੇ ਕਿ 1963 ਵੇਲੇ ਦੀ ਗੱਲ ਲਿਖੀ ਹੈ, ਕਹਿੰਦੇ ਕਿ ਇੱਕ ਫਕੀਰ ਸਾਡੇ ਘਰ ਆਇਆ ਮੰਗਣ ਨਹੀਂ ਮੇਰੇ ਦਾਦਾ ਜੀ ਨੂੰ ਮਿਲਣ। ਉਹਦਾ ਸਰੀਰ ਬੜਾ ਭੱਦਾ ਸੀ, ਸਿਰ ਤੇ ਵਾਲਾਂ ਦੀਆਂ ਲਿਟਾਂ ਵੱਜੀਆਂ ਹੋਈਆਂ ਸਨ, ਕੱਪੜੇ ਵੀ ਮਿਲ ਇੱਕ ਚਲੇ ਸਨ। ਉਸਨੇ ਬੂਹਾ ਖੜਕਾਇਆ ਤਾਂ ਮੈਂ ਹੀ ਖੋਲਿਆ, ਮੈਂ ਸਮਝਿਆ ਕੋਈ ਮੰਗਤਾ ਆਇਆ। ਮੈਂ ਉਸਨੂੰ ਬੜੀ ਕੈਰੀ ਨਜ਼ਰ ਨਾਲ ਵੇਖਿਆ ਤੇ ਹੱਥ ਦੇ ਇਸ਼ਾਰੇ ਨਾਲ ਚਲੇ ਜਾਣ ਲਈ ਗਿਆ। ਮੇਰੇ ਦਾਦਾ ਜੀ ਨੇ ਅੰਦਰੋਂ ਵੇਖਿਆ ਤੇ ਘੱਟ ਬਾਹਰ ਆ ਗਏ ਤੇ ਫਕੀਰ ਨੂੰ ਅੰਦਰ ਲੈ ਗਏ। ਕੋਈ ਘੰਟਾ ਸਵਾ ਘੰਟਾ ਉਹ ਬੈਠੇ ਵਾਰਤਾਲਾਪ ਕਰਦੇ ਰਹੇ, ਮੈਂ ਹੈਰਾਨ ਹੋ ਕੇ ਬਾਹਰ ਖੜਾ ਰਿਹਾ। ਘੰਟਾ ਸਵਾ ਘੰਟੇ ਬਾਅਦ ਮੇਰੇ ਦਾਦਾ ਜੀ ਫਕੀਰ ਨੂੰ ਵਿਦਾ ਕਰਨ ਵਾਸਤੇ ਉਹਦੇ ਨਾਲ ਬਾਹਰ ਦੇ ਦਰਵਾਜੇ ਤੱਕ ਆਏ। ਮੈਨੂੰ ਫੇਰ ਜਦ ਫਕੀਰ ਮੇਰੇ ਲਾਗੋਂ ਦੀ ਲੰਘ ਕੇ ਗਿਆ ਬੜੀ ਕਚਿਆਨ ਆਈ, ਮੇਰੇ ਦਾਦਾ ਜੀ ਨੇ ਉਹ ਵੀ ਵੇਖ ਲਈ। ਉਸ ਨੂੰ ਵਿਦਾ ਕਰਕੇ ਜਦੋਂ ਪਰਤੇ ਤਾਂ ਮੈਨੂੰ ਕਹਿਣ ਲੱਗੇ ਇਹ ਫਕੀਰ ਬੜਾ ਵਿਦਵਾਨ ਹੈ, ਇਸ ਨਾਲ ਮੁਲਾਕਾਤ ਵਿੱਚੋਂ ਮੈਨੂੰ ਬੜਾ ਕੁੱਝ ਲੱਭਾ। ਮੈਂ ਕਿਹਾ ਬਾਬਾ ਜੀ ਤੁਸੀਂ ਉਸਨੂੰ ਆਪਣੇ ਕੋਲ ਬਿਠਾਈ ਰੱਖਿਆ, ਤੁਹਾਨੂੰ ਕਚਿਆਨ ਨਹੀਂ ਆਈ? ਬਾਬਾ ਜੀ ਕਹਿਣ ਲੱਗੇ ਮੈਂ ਉਸਦੀ ਵਿਦਿਆ ਦਾ ਗਾਹਕ ਸਾਂ, ਉਸਦੇ ਸਰੀਰ ਦਾ ਨਹੀਂ। ਨਾਲੇ ਬੇਟਾ ਯਾਦ ਰੱਖੀ ਧੁੱਪ ਭਾਵੇਂ ਚਿੱਕੜ ਤੇ ਵੀ ਪਵੇ ਤਾਂ ਵੀ ਨਿਰਮਲ ਹੀ ਰਹਿੰਦੀ ਹੈ। ਸੋ ਇਸ ਤਰ੍ਹਾਂ ਦੀਆਂ ਹੋਰ ਛੋਟੀਆਂ ਛੋਟੀਆਂ ਕਾਫੀ ਘਟਨਾਵਾਂ ਉਹਨਾਂ ਨੇ ਬੜੀਆਂ ਪਿਆਰੀਆਂ ਕਿ ਜਿਹੜੀਆਂ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ ਨੇ ਇਸ ਵਿੱਚ ਦਰਜ ਕੀਤੀਆਂ ਹੋਈਆਂ ਨੇ। ਸੋ ਮੈਂ ਆਸ ਕਰਦਾ ਕਿ ਜਦੋਂ ਇਸ ਕਿਤਾਬ ਨੂੰ ਤੁਸੀਂ ਖਰੀਦ ਕੇ ਪੜ੍ਹੋਗੇ ਤਾਂ ਨਿਰਾਸ਼ ਨਹੀਂ ਹੋਵੋਗੇ, ਵਾਕਿਆ ਤੇ ਮਕਾ ਕੇ ਹੀ ਉੱਠੋਗੇ ਇਸ ਕਿਤਾਬ ਨੂੰ। ਕੋਈ ਜ਼ਿਆਦਾ ਵੱਡੀ ਵੀ ਨਹੀਂ ਹੈ ਜੀ, ਕਿ 211 ਪੇਜ ਨੇ ਇਸ ਕਿਤਾਬ ਦੇ
ਜੀ,
ਤੇ ਨਵਯੁਗ ਪਬਲੀਕੇਸ਼ਨ ਵਾਲਿਆਂ ਨੇ ਪ੍ਰਕਾਸ਼ਿਤ ਕੀਤੀ ਆ, ਉਹਨਾਂ ਤੋਂ ਮੰਗਾ ਸਕਦੇ ਹਾਂ ਜੀ। ਤੇ ਜਾਂ ਤੁਸੀਂ ਇਸ ਤੋਂ ਖਾਲਸਾ ਫਤਿਹਨਾਮਾ ਸਿੱਧੀ ਪੰਜਾਬ ਤੋਂ ਆਰਡਰ ਕਰ ਸਕਦੇ ਹੋ। ਸੋ ਅਸੀਂ ਨੰਬਰ ਬੋਲ ਦਿੰਦੇ ਹਾਂ ਜੀ ਉਹਨਾਂ ਦਾ, ਪਹਿਲਾਂ ਸਾਡੇ ਕੋਲ ਹੁੰਦੀ ਸੀ। ਸੋ ਮਾਫ਼ੀ ਚਾਹੁੰਦੇ ਹਾਂ ਕਿ ਇਸ ਵਾਰ ਪਰਥ ਖੇਡਾਂ ਨਾ ਹੋਣ ਕਰਕੇ ਅਸੀਂ ਕੁਛ ਜਿਹੜੀਆਂ ਕਿਤਾਬਾਂ ਆਰਡਰ ਕੀਤੀਆਂ ਸਾਨੂੰ ਉਹਨਾਂ ਦੇ ਵਿੱਚ ਨਹੀਂ ਸੀ। ਸੋ ਖੇਡਾਂ ਹੋਈਆਂ ਵੀ ਨਹੀਂ ਹਨ, ਤਾਂ ਤੁਸੀਂ ਸਿੱਧਾ ਪੰਜਾਬ ਤੋਂ ਇਹ ਕਿਤਾਬ ਆਰਡਰ ਕਰ ਸਕਦੇ ਹੋ ਜੀ। ਸੋ ਨੰਬਰ ਨੋਟ ਕਰ ਲੈਣਾ ਜੀ, 98557 99855। ਸੋ ਅੰਗਰੇਜ਼ੀ ਦੇ ਵਿੱਚ ਜੀ 9855789851। ਸੋ ਇਹਨਾਂ ਨੂੰ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਇਹ ਕਿਤਾਬ ਮੰਗਵਾ ਸਕਦੇ ਹੋ। ਸੋ ਮੈਂ ਵਾਅਦਾ ਕਰਦਾ ਕਿ ਤੁਸੀਂ ਆਪਣੇ ਆਪ ਦੱਸੋਗੇ ਲੋਕਾਂ ਨੂੰ ਕਿ ਤੁਸੀਂ ਕੋਈ ਕਿਤਾਬ ਪੜ੍ਹੀ ਹੈ। ਸੋ ਧੰਨਵਾਦ ਗੁਰਦੇਵ, ਬਹੁਤ ਬਹੁਤ ਜੀ
ਬਹੁਤ ਧੰਨਵਾਦ ਖੋਸਾ ਸਾਹਿਬ। ਸੋ ਤੁਸੀਂ ਫੋਨ ਨੰਬਰ ਸ਼ੇਅਰ ਕੀਤਾ ਤੇ ਨਾਲ ਦੀ ਨਾਲ ਸਰੋਤਾਂ ਨੂੰ ਮੈਂ ਦੱਸਦਾ ਚਲਾ ਕਿ ਵੈਬਸਾਈਟ ਵੀ ਹੈ, ਤੁਸੀਂ ਖਾਲਸਾ ਫਤਿਹਨਾਮਾ .com ਉਹਨਾਂ ਦੀ ਵੈਬਸਾਈਟ ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ, ਜਾਂ ਅਨੇਕਾਂ ਹੋਰ ਵੈਬਸਾਈਟ ਤੁਸੀਂ ਕਿਤਾਬਾਂ ਪ੍ਰਾਪਤ ਕਰ ਸਕਦੇ ਹੋ। ਇੰਟਰਸਟ ਜ਼ਰੂਰ ਬਣਾਓ, ਇਹ ਦਿਨ ਮਿਲੇ ਆ। ਸੋ ਇਹਨਾਂ ਦੇ ਵਿੱਚ ਆਪਣੇ ਆਪ ਨੂੰ ਚੈਲੇਂਜ ਦੇ ਕੇ ਰੱਖੋ ਕਿ ਤੁਸੀਂ ਕੀ ਕਰਨਾ ਆ। ਸੋ ਕੋਸ਼ਿਸ਼ ਕਰੋ ਵੱਧ ਤੋਂ ਵੱਧ ਲਿਟਰੇਚਰ, ਹਿਸਟਰੀ, ਜਾਂ ਫਿਰ ਜੇਕਰ ਤੁਹਾਡਾ ਸਾਇੰਸ ਦੇ ਵਿੱਚ ਇੰਟਰਸਟ ਹੈ ਤੁਸੀਂ ਸਾਇੰਸ ਦੀਆਂ ਪੜ੍ਹ ਸਕਦੇ ਹੋ, ਟੈਕਨੋਲੋਜੀ ਨਾਲ ਰਿਲੇਟਡ ਪੜ੍ਹ ਸਕਦੇ ਹੋ, ਪਰ ਪੜ੍ਹੋ ਜ਼ਰੂਰ। ਸਾਡਾ ਇੰਟਰਸਟ ਹਿਸਟਰੀ ਵਾਲਾ, ਲਿਟਰੇਚਰ ਵਾਲਾ, ਸੋ ਅਸੀਂ ਉਹ ਪੜ੍ਹ ਰਹੇ ਹਾਂ। ਸੋ ਪਰ ਜੇਕਰ ਤੁਹਾਡਾ ਮਤਲਬ ਕਿਸੇ ਵੀ ਚੀਜ਼ 'ਚ ਇੰਟਰਸਟ ਹੈ ਉਹ ਪੜ੍ਹੋ ਜ਼ਰੂਰ, ਪੜ੍ਹਨ ਦੀ ਆਦਤ ਜ਼ਰੂਰ ਪਾਓ ਜੀ। ਖੋਸਾ ਸਾਹਿਬ
ਜੀ, ਮੈਂ ਹੋਰ ਇੱਕ ਛੋਟੀ ਜਿਹੀ ਗੱਲ ਸਾਂਝੀ ਕਰਦਾ ਚੱਲਾਂ ਕਿ ਬ੍ਰਿਸਬੇਨ ਦੇ ਵਿੱਚ, ਕਿ ਸਿਰਫ ਤੇ ਸਿਰਫ ਬ੍ਰਿਸਬੇਨ ਵਾਲੇ ਵੀਰਾਂ ਨੂੰ, ਕਿਉਂਕਿ ਮੈਂ ਬ੍ਰਿਸਬੇਨ ਦੇ ਨੇੜੇ ਰਹਿੰਦਾ, ਕਿ ਜਿਹੜੇ ਕਰੋਨਾ ਦੇ ਵਜ੍ਹਾ ਦੇ ਨਾਲ ਜਾਂ ਜੋਬਸ ਨਾ ਹੋਣ ਦੀ ਵਜ੍ਹਾ ਨਾਲ ਘਰ ਬੈਠੇ ਨੇ ਵੀ, ਜੇ ਉਹ ਕਿਤਾਬਾਂ ਪੜ੍ਹਨੀਆਂ ਚਾਹੁੰਦੇ ਨੇ, ਠੀਕ ਹੈ ਜੀ, ਤਾਂ ਉਹ ਮੇਰਾ ਨੰਬਰ ਨੋਟ ਕਰ ਲੈਣ, ਤਾਂ ਮੈਨੂੰ ਕਾਲ ਕਰ ਸਕਦੇ ਨੇ ਜਾਂ ਵਟਸਐਪ ਤੇ ਮੈਸੇਜ ਕਰ ਸਕਦੇ ਨੇ। ਸੋ ਮੈਂ ਆਵਾਂਗਾ ਤੇ ਕਿਤਾਬਾਂ ਉਹਨਾਂ ਨੂੰ ਦੇ ਜਾਵਾਂਗਾ, ਪਰ ਇੱਕ ਸ਼ਰਤ ਤੇ ਕਿ ਮੈਨੂੰ ਕਿਤਾਬਾਂ ਵਾਪਸ ਕਰਨੀਆਂ ਪੈਣਗੀਆਂ। ਹੋਰ ਤੇ ਵਾਅਦਾ ਕਰਨਾ ਪਊਗਾ ਕਿ ਇੰਨੇ ਟਾਈਮ ਤੱਕ ਅਸੀਂ ਪੜ੍ਹ ਲਵਾਂਗੇ। ਤਾਂ ਨੰਬਰ ਨੋਟ ਕਰ ਲਓ ਜੀ, 04226262118, 04226211618। ਸੋ ਮੈਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ, ਕਾਲ ਕਰ ਸਕਦੇ ਹੋ। ਸੋ ਮੈਂ ਕਿਤਾਬਾਂ ਪੜ੍ਹਾ ਜਾਵਾਂਗਾ, ਜੇ ਤੁਹਾਡੇ ਕੋਲ ਸਮਾਂ ਹੋਵੇ ਤਾਂ ਤੁਸੀਂ ਆ ਕੇ ਵੀ ਲਿਜਾ ਸਕਦੇ ਹੋ। ਸੋ ਧੰਨਵਾਦ ਗੁਰਦੇਵ, ਬਹੁਤ ਬਹੁਤ
ਜੀ। ਖੋਸਾ ਸਾਹਿਬ, ਜਿੱਥੇ ਤੱਕ ਤੁਸੀਂ ਮੋੜਨ ਵਾਲੀ ਗੱਲ ਕੀਤੀ, ਪਹਿਲਾਂ ਤਾਂ ਮੈਂ ਜ਼ਰੂਰ ਕਹੂੰਗਾ ਜਿਹੜੇ ਸਾਡੇ ਬ੍ਰਿਸਬੇਨ ਤੋਂ ਸਰੋਤੇ ਨੇ, ਉਹ ਜ਼ਰੂਰ ਜੇਕਰ ਲੋਕਡਾਊਨ ਦੀ ਸਿਚੁਏਸ਼ਨ ਕੋਈ ਬਣਦੀ ਉਸ ਤੋਂ ਪਹਿਲਾਂ ਪਹਿਲਾਂ ਕਿਤਾਬਾਂ ਜ਼ਰੂਰ ਲਿਆ ਲਓ, ਪਰ ਅਵੋਇਡ ਕਰੋ, ਚਲੋ ਟਰੈਵਲ ਕਰਨਾ ਅਵੋਇਡ ਕਰੋ ਜਿੰਨਾ ਚਿਰ ਚੱਲਦਾ ਹੈ। ਬੇਸ਼ੱਕ ਤੁਸੀਂ ਆਸਟ੍ਰੇਲੀਆ ਬੈਠੇ ਹੋ, ਰਿਸਕ ਉਨਾ ਹੀ ਹੈ ਲਾਈਫ ਦਾ, ਹੈ ਨਾ, ਇਸ ਡਿਸੀਜ਼ ਜਿੰਨਾ ਕਿ ਤੁਸੀਂ ਬੈਠ ਸਕਦੇ ਹੋ ਜੇਕਰ ਤੁਹਾਡਾ ਕੰਮ ਨਹੀਂ ਹੈ ਘਰੇ ਰਹੋ। ਸੋ ਪਰ ਲਿਖੋ ਤੁਸੀਂ, ਪਰ ਜੇ ਸ਼ਰਤ ਤੁਸੀਂ ਇਹ ਲਗਾਉਂਦੇ ਹੋ ਕਿਤਾਬਾਂ ਵਾਪਸ ਕਰਨੀਆਂ, ਇਹ ਬਹੁਤ ਘੱਟ ਹੁੰਦੇ ਨੇ ਰੀਡਰਸ ਜਿਹੜੇ ਹੁੰਦੇ ਨੇ ਖਾਸ ਕਰਕੇ, ਪਤਾ ਨਹੀਂ ਕੀ ਹੈ, ਕਿਉਂਕਿ ਮੈਂ ਕਿਸੇ ਨੂੰ ਨਹੀਂ ਕਹੂੰਗਾ, ਆਪਣੇ 'ਚ ਮੈਂ ਦੇਖਿਆ ਕਿ ਮੈਂ ਮਤਲਬ ਬੰਦਾ ਜਦੋਂ ਤੱਕ 4-5 ਵਾਰ ਕਿਤਾਬ ਵਾਪਸ ਨਹੀਂ ਮੰਗ ਲੈਂਦਾ ਉਦੋਂ ਤੱਕ ਵਾਪਸ ਨਹੀਂ ਦਿੱਤੀਆਂ। ਕਈ ਕਿਤਾਬਾਂ ਰੱਖੀਆਂ ਹੋਈਆਂ ਨੇ ਜਿਸ 'ਚ ਆਪ ਜੀ ਦੀਆਂ ਕਿਤਾਬਾਂ ਵੀ ਨੇ ਕੁਛ ਕੁ, ਜਿਹੜੀ ਖਾਸ ਹਦਾਇਤ ਸੀ ਚਲਾ ਕਿਤਾਬ ਮੋੜ ਦੀ। ਸੋ ਉਹ ਕਿੱਥੇ ਮੋੜੀ ਜਾਂਦੀ ਹੈ, ਉਹ ਤਾਂ ਮੈਂ ਨਾਲ ਲੈ ਕੇ ਆਇਆ ਹੋਇਆ ਪੰਜਾਬ, ਜਾਂ ਤਾਂ ਅੱਗੇ ਤੁਹਾਨੂੰ ਫੜਨੀਆਂ ਪੈਣਗੀਆਂ ਪੰਜਾਬ ਤੋਂ। ਸੋ ਪੜ੍ਹਨੇ ਜ਼ਰੂਰ, ਮੋੜਿਓ ਵੀ ਵਾਪਸ ਕਿਤਾਬਾਂ, ਜੇ ਕਿਤਾਬ ਟਰੈਵਲ ਕਰਦੀ ਰਹਿਣੀ ਚਾਹੀਦੀ ਹੈ।
ਹਾਂਜੀ, ਇਹਦੇ ਚ ਵੀ ਇੱਕ ਗੱਲ ਆ ਨਾ ਜੀ ਕਿ ਜਦੋਂ ਕੋਈ ਕਿਤਾਬ ਵਾਪਸ ਨਹੀਂ ਕਰਦਾ ਤਾਂ ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਮੈਨੂੰ ਕਈ ਵਾਰੀ ਤਾਂ ਖੁਸ਼ੀ ਵੀ ਹੋ ਜਾਂਦੀ ਹੈ ਕਿ ਯਾਰ ਬੰਦੇ ਨੂੰ ਵਾਕਈ ਇੰਨੀ ਕਿਤਾਬ ਚੰਗੀ ਲੱਗੀ ਕਿ ਮੈਨੂੰ ਵਾਪਸ ਨਹੀਂ ਕਰਦਾ। ਚਲੋ ਉਹਨੂੰ ਕਹਿ ਦਿੰਦੇ ਆ ਕਿ ਭਰਾਵਾ ਨਹੀਂ ਵਾਪਸ ਕਰਨੀ, ਨਾ ਕਰ ਹੋਰਾਂ ਨੂੰ ਅੱਗੇ ਪੜ੍ਹਾ ਦੇਣੀ, ਪਰ ਕਈ ਵਾਰੀ ਐਂ ਹੁੰਦਾ ਕਿ ਬੰਦੇ, ਵੈਸੇ ਮੈਂ ਹਾਸੇ ਵਾਲੀ ਗੱਲ ਦੱਸਦਾ ਜੀ, ਕਈ ਲਿਜਾ ਕੇ ਘਰ ਰੱਖ ਲੈਂਦੇ ਨੇ। ਸੋ ਜਿਸ ਤਰ੍ਹਾਂ ਮੇਰਾ ਇੱਕ ਦੋਸਤ ਮੈਨੂੰ ਫੋਨ ਕਰਕੇ ਕਹਿੰਦਾ ਕਿ ਯਾਰ ਮੈਨੂੰ ਆਹ ਕੁਛ ਕਿਤਾਬਾਂ ਹੋਰ ਚਾਹੀਦੀਆਂ ਨੇ, ਮੈਂ ਕਿਹਾ ਜਿਹੜੀਆਂ ਤੂੰ ਮੈਂ ਤੈਨੂੰ ਪਿਛਲੀ ਵਾਰ ਦਿੱਤੀਆਂ ਉਹ ਪੜ੍ਹ ਲਈਆਂ? ਕਹਿੰਦਾ ਨਹੀਂ ਪੜ੍ਹੀਆਂ ਨੀ। ਮੈਂ ਕਿਹਾ ਫਿਰ ਉਹ ਪੜ੍ਹ ਤੇ ਤੂੰ ਹੋਰ ਕਿਤਾਬਾਂ ਕੀ ਕਰ ਲਈਆਂ? ਕਹਿੰਦਾ ਬਸ ਯਾਰ ਘਰੇ ਆਏ ਗਏ ਤੇ ਰੋਹ ਪੈਂਦਾ ਰਹਿੰਦਾ ਵੀ ਬੰਦਾ ਪੜ੍ਹਦਾ ਕਿਤਾਬਾਂ ਦਾ ਤਾਂ। ਸੋ ਆਪਾਂ ਇਸ ਲਈ ਵੀ ਕਿਤਾਬ ਨਹੀਂ ਘਰੇ ਰੱਖਣੀ ਜੀ। ਸੋ ਵੈਸੇ ਵੀ ਜੇ ਤੁਸੀਂ ਕਹਿੰਦੇ ਹੋ ਕਿ ਗਈ ਕਿਤਾਬ ਨਹੀਂ ਮੁੜਦੀ, ਤੇ ਇਹਦੇ ਲਈ ਕਿਸੇ ਨੇ ਬੜੀ ਇੱਕ ਪਿਆਰੀ ਦੀ ਗੱਲ ਕਹੀ, ਕਹਿੰਦੇ ਗਈ ਜਿੱਥੇ ਗਈ ਕਿਤਾਬ ਕਦੇ ਵਾਪਸ ਨਹੀਂ ਆਉਂਦੀ ਹੁੰਦੀ। ਬੇਨਤੀ ਹੈ ਚਲੋ ਫਿਰ ਵੀ ਇਹ ਕਿ ਜੇ ਕੋਈ ਵੀਰ ਵਾਕੇ ਪੜ੍ਹਨਾ ਚਾਹੁੰਦਾ ਤਾਂ ਮੈਨੂੰ ਮੇਰੇ ਨਾਲ ਜ਼ਰੂਰ ਸੰਪਰਕ ਕਰ ਲਿਆ ਜੀ। ਕਿਸੇ ਤਰ੍ਹਾਂ ਦੀ ਵੀ ਉਹਨੂੰ ਕੋਈ ਕਿਤਾਬ ਚਾਹੀਦੀ ਹੋਵੇ ਤਾਂ ਮੈਂ ਖੁਦ ਵੀ ਫੜਾ ਜਾਂਗਾ। ਸੋ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਟਰੈਵਲ ਤੋਂ ਅਵੋਇਡ ਕਰੋ, ਆਪਾਂ ਨੂੰ ਕੋਈ ਇਹਦੇ ਨਾਲ ਫਰਕ ਨਹੀਂ ਪੈਂਦਾ ਹੈਗਾ। ਸੋ ਜਿੱਥੇ ਕਹੋਗੇ ਮੈਂ ਹਾਜ਼ਰ ਹੋ ਜਾਵਾਂਗਾ। ਸੋ ਗੱਤੇ ਜੀ ਧੰਨਵਾਦ, ਬਹੁਤ ਬਹੁਤ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ, ਤੇ ਜੇ ਜੀ ਸਮਾਂ ਹੋਇਆ ਅਗਲੀ ਵੀਰਵਾਰ ਫਿਰ ਮਿਲਾਂਗਾ। ਸੋ ਧੰਨਵਾਦ ਗੱਤੇ ਜੀ।
ਜੀ ਬਹੁਤ ਬਹੁਤ ਧੰਨਵਾਦ ਖੁਦਾ ਸਾਹਿਬ, ਤੁਸੀਂ ਸਮਾਂ ਕੱਢਿਆ, ਸਾਡਾ ਸਾਂਝ ਬਣਾਈ। ਸੋ ਦੋਸਤੋ, ਇਹ ਸਨ ਕੁਲਜੀਤ ਸਿੰਘ ਖੋਸਾ ਜੀ, ਤੇ ਹੁਣ ਅਸੀਂ ਸੁਣਾਂਗੇ ਇੱਕ ਗੀਤ, ਤੇ ਗੀਤ ਉਸ ਪਾਰ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ, ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਾਂਗੇ, ਤੇ ਸਾਡੇ ਨਾਲ ਸਾਡੇ ਸਰੋਤੇ ਵੀ ਜੁੜੇ ਨੇ। ਸੋ ਉਹਨਾਂ ਦੇ ਮੈਸੇਜ ਵੀ ਪੜ੍ਹਦੇ ਹਾਂ, ਪਹਿਲਾਂ ਇੱਕ ਗੀਤ ਸੁਣ ਲੈਂਦੇ ਹਾਂ, ਇਸੇ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਗੱਲਬਾਤ ਹੋਰ ਪੱਤਿਆਂ ਦੀ, ਬਠਿੰਡਾ ਲੁਧਿਆਣੇ ਚੰਡੀਗੜ੍ਹ ਸਾਡਾ ਚੱਲਦਾ ਹੈ ਜ਼ੋਰ। ਅਸੀਂ ਜਿੱਥੇ ਖੜੇ ਜਾਈਏ ਲੈਣ ਉੱਥੋਂ ਸ਼ੁਰੂ, ਬਾਕੀ ਸਾਰੇ ਸਾਡੇ ਚੇਲੇ, ਅਸੀਂ ਸਭ ਦੇ ਗੁਰੂ, ਅਸੀਂ ਸਭ ਦੇ ਗੁਰੂ, ਅਸੀਂ ਸਭ ਦੇ ਗੁਰੂ। ਅਸੀਂ ਮੁੰਡੇ ਆ ਪੰਜਾਬੀ, ਸਾਡੀ ਗੱਲਬਾਤ ਹੋਰ ਪੱਤਿਆਂ ਦੀ, ਬਠਿੰਡਾ ਲੁਧਿਆਣਾ ਚੰਡੀਗੜ੍ਹ ਸਾਡਾ ਚੱਲਦਾ ਹੈ ਜ਼ੋਰ। ਅਸੀਂ ਜਿੱਥੇ ਖੜੇ ਜਾਈਏ ਲੈਣ ਉੱਥੋਂ ਸ਼ੁਰੂ, ਬਾਕੀ ਸਾਰੇ ਸਾਡੇ ਚੇਲੇ, ਅਸੀਂ ਸਭ ਦੇ। ਅਸੀਂ ਉੱਠ ਕੇ ਸਮੋਰੇ ਲਈਏ ਵਾਹਿਗੁਰੂ ਦਾ ਨਾਂ, ਸਾਨੂੰ ਕੰਮ ਨੇ ਬਥੇਰੇ, ਅਸੀਂ ਜਾਣਾ ਥਾਂ ਥਾਂ, ਖਾਤੇ ਜਾਂਦੇ ਨੇ ਸਾਡੇ ਕੰਟੀਨ ਵਿੱਚ ਖੁੱਲੇ ਫਿੱਟ, ਰੱਖੀ ਦੇ ਜਵਾਨ ਬਸ ਲੁੱਟੀ ਦੇ ਨੇ ਬੁੱਲੇ, ਲੁੱਟੀ ਦੇ ਨੇ ਬੁੱਲੇ, ਲੁੱਟੀ ਦੇ ਨੇ ਬੁੱਲੇ। ਅਸੀਂ ਉੱਠ ਕੇ ਸਵੇਰੇ ਲਈਏ ਵਾਹਿਗੁਰੂ ਦਾ ਨਾਂ, ਸਾਨੂੰ ਕੰਮ ਨੇ ਬਥੇਰੇ, ਅਸੀਂ ਜਾਣਾ ਥਾਂ ਥਾਂ, ਖਾਤੇ ਚੱਲਦੇ ਨੇ ਸਾਡੇ ਕੰਟੀਨ ਵਿੱਚ ਖੁੱਲੇ ਫਿੱਟ, ਰੱਖੀ ਦਾ ਜਵਾਨ ਬਸ ਲੁੱਟੀ ਦੇ ਨੇ ਬੁੱਲੇ। Hey!
ਮਾਉਣ ਦਾ ਫਿਰ ਲੱਭ ਲੈਂਦੇ ਹੀਲਾ ਸਾਡੇ ਦੂਸਰਿਆਂ ਦੇ ਮੂੰਹ ਨੂੰ ਜਦੋਂ ਲੱਗਦੀ ਟਕੀਲਾ ਫਿਰ ਵੱਜ ਚਮਕੀਲਾ ਫੁੱਲ ਵੋਲੀਅਮ ਫਿਰ ਵੱਜ ਚਮਕੀਲਾ
ਕਿਹੜਾ ਸਟਾਈਲ ਹਰ ਕੰਮ ਹੈ ਰੰਗੀਲਾ ਮੂੜ ਸ਼ਾਮਾਂ ਨੂੰ ਬਣਾਉਣ ਦਾ ਵੀ ਕਰ ਲੈਂਦਾ ਹੀਲਾ ਸਾਡੇ ਦੇਸੀਆਂ ਦੇ ਮੂੰਹ ਨੂੰ ਜਦੋਂ ਲੱਗਦੀ ਟਕੀਲਾ ਫੁੱਲ ਵੋਲੀਅਮ ਫਿਰ ਵੱਜ ਚਮਕੀਲਾ ਫੁੱਲ ਵੋਲੀਅਮ ਫਿਰ ਵੱਜ ਚਮਕੀਲਾ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਆਓ ਜੀ ਆਓ ਓ ਬਿੰਦਰ ਦੇਖ ਤਾਂ ਤੇਰਾ ਕੌਣ ਹੈ
ਹੈਲੋ ਮਾਮਾ ਜੀ
ਓ ਵਾਹ ਸੋਨੂ ਤੂੰ
ਵੀਰ ਜੀ ਸਤਿ ਸ਼੍ਰੀ ਅਕਾਲ
ਓ ਭੈਣੇ ਇਹ ਤਾਂ ਪਹਿਲਾਂ ਬੜਾ ਬਿਮਾਰ ਰਹਿੰਦਾ ਸੀ ਨਾਲੇ ਇਹਦਾ ਤਾਂ ਰੰਗ ਵੀ ਪੀਲਾ ਜਿਹਾ ਪਿਆ ਰਹਿੰਦਾ ਸੀ ਨਾਲੇ ਤੂੰ ਤਾਂ ਕਹਿੰਦੀ ਸੀ ਇਹਨੂੰ ਵੀਟ ਤੋਂ ਐਲਰਜੀ ਆ ਜਿੱਥੇ ਵੀ ਤੁਸੀਂ ਜਾਂਦੇ ਸੀ ਗਲੂਟਨ ਫ੍ਰੀ ਚੀਜ਼ਾਂ ਚੁੱਕੀ ਫਿਰਦੇ ਸੀ ਪਰ ਹੁਣ ਤਾਂ ਇਹਦਾ ਭਾਰ ਵੀ ਵੱਧ ਗਿਆ ਤੇ ਰੰਗ ਵੀ ਲਾਲ ਹੈ ਇਹ ਕਮਾਲ ਕਿੱਦਾਂ ਹੋਇਆ
ਵੀਰ ਜੀ ਇਹ ਸਾਰਾ ਕਮਾਲ ਹੈ ਡਾਕਟਰ ਵਿਕਾਸ ਗੁਪਤਾ ਦਾ
ਜੀ ਹਾਂ ਡਾਕਟਰ ਵਿਕਾਸ ਗੁਪਤਾ ਜੋ ਕਿ ਸਪੈਸ਼ਲਾਈਜ਼ਡ ਨੇ ਵੀਟ ਐਲਰਜੀ ਨੈਜ਼ਲ ਐਲਰਜੀ ਸਕਿਨ ਐਲਰਜੀ ਫੂਡ ਐਲਰਜੀ ਅਤੇ ਡਰੱਗ ਐਲਰਜੀ ਵਿੱਚ ਤੇ ਨਾਲ ਡਾਕਟਰ ਪੂਜਾ ਗੁਪਤਾ ਜੋ ਕਿ ਸਪੈਸ਼ਲਾਈਜ਼ਡ ਨੇ ਇਨ ਦਾ ਟ੍ਰੀਟਮੈਂਟ ਆਫ ਕਾਸਮੈਟਿਕ ਪ੍ਰੋਬਲਮਸ ਵਿਦ ਲੇਟੈਸਟ ਅਮੈਰੀਕਨ ਲੇਜ਼ਰਸ ਵਧੇਰੀ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਕਲੀਨਿਕ ਵਿਜ਼ਿਟ ਕਰ ਸਕਦੇ ਹੋ ਰਿਚ ਹੈਲਥ ਕਲੀਨਿਕ ਰੇਲਵੇ ਰੋਡ ਮਲੇਰ ਕੋਟਲਾ ਪੰਜਾਬ ਜਾਂ ਤੁਸੀਂ ਉਹਨਾਂ ਨੂੰ ਕਾਲ ਵੀ ਕਰ ਸਕਦੇ ਹੋ 9876053563 ਤੇ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜੀ ਦੋਸਤੋ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾ ਤੇ ਮੈਂ ਗੁਰਸੇਵਕ ਸਿੰਘ ਤੇ ਟੈਕਨੀਕਲ ਸਪੋਰਟ ਦੇ ਰਹੇ ਨੇ ਸਰਜੀਤ ਭਾਜੀ ਪਟਿਆਲੇ ਤੋਂ ਤੇ ਹੁਣ ਸਮਾਂ ਹੋਇਆ ਅਸੀਂ ਗੱਲਬਾਤ ਦਾ ਸਿਲਸਿਲਾ ਜਾਰੀ ਕਰਾਂਗੇ ਤੇ ਸਾਡੇ ਨਾਲ ਸਾਡੇ ਸਰੋਤੇ ਜੁੜੇ ਹੋਏ ਨੇ ਸੁਖਿੰਦਰ ਸੌਂਦ ਜੀ ਸਿਡਨੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਸਤਿ ਸ੍ਰੀ ਅਕਾਲ ਭਾਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਇਤਿਹਾਸ ਕਰਦੇ ਤੁਸੀਂ ਰਾਜੀ ਖੁਸ਼ੀ ਹੋਵੋਗੇ ਸੋ ਉਹਨਾਂ ਦੇ ਨਾਲ ਸਿਡਨੀ ਤੋਂ ਸਾਡੇ ਵੀਰ ਰਵਿੰਦਰ ਸਿੰਘ ਧਨੀ ਜੀ ਧਨੀ ਸਾਹਿਬ ਸਤਿ ਸ੍ਰੀ ਅਕਾਲ ਉਹ ਵੀ ਬੁਲਾ ਰਹੇ ਨੇ ਤੇ ਇਹਨਾਂ ਦੀ ਵੀ ਅਸੀਂ ਅਰਦਾਸ ਕਰਦੇ ਕਿ ਰਾਜੀ ਖੁਸ਼ੀ ਹੀ ਹੋਣਗੇ ਸਿਡਨੀ ਦੇ ਵਿੱਚ ਤੇ ਇਹਨਾਂ ਚੜ੍ਹਦੀ ਕਲਾ ਦੀ ਅਸੀਂ ਸਾਰੇ ਸਰੋਤਿਆਂ ਦੀ ਕਾਮਨਾ ਕਰਦੇ ਹਾਂ ਸਰਬੱਤ ਦੀ ਚੜ੍ਹਦੀ ਕਲਾ ਦੀ ਅਸੀਂ ਕਾਮਨਾ ਕਰਦੇ ਹਾਂ ਅਰਦਾਸ ਕਰਦੇ ਹਾਂ ਸੋ ਹੁਣ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੋ ਸ਼ਖਸ ਜੁਆਇਨ ਕਰਨਗੇ ਉਹਨਾਂ ਨੂੰ ਬਹੁਤ ਦੂਰੋਂ ਘੇਰ ਕੇ ਲਿਆ ਕੇ ਹੁਣ ਅਸੀਂ ਲੈ ਕੇ ਆਏ ਹਾਂ ਘੁਮਾ ਫਰਾ ਕੇ ਦੂਰੋਂ ਕੋ ਘੇਰ ਕੇ ਲੈ ਕੇ ਆਏ ਹਾਂ ਉਹਨਾਂ ਨਾਲ ਅਸੀਂ ਗੱਲਾਂ ਬਾਤਾਂ ਕਰਾਂਗੇ ਘੇਰ ਰੁਕਿਆ ਹੋਇਆ ਖੜੇ ਕੀਤੇ ਹੋਏ ਨੇ ਸੋ ਪ੍ਰੋਗਰਾਮ ਦੇ ਵਿੱਚ ਸਵਾਗਤ ਆ ਭਾਜੀ ਦਲਜੀਤ ਸਿੰਘ ਜੀ ਹੋਣਾ ਦਾ ਭਾਜੀ ਸਵਾਗਤ ਆ ਤੁਹਾਡਾ ਪ੍ਰੋਗਰਾਮ ਦੇ ਵਿੱਚ
ਸਤਿ ਸ੍ਰੀ ਅਕਾਲ ਜੀ ਗੁਰਸੇਵ ਸਿੰਘ ਜੀ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜਿਹੜੇ ਸਾਨੂੰ ਸੁਣ ਰਹੇ ਆ ਇਸ ਵੇਲੇ ਤੇ ਆਸ ਕਰਦਾ ਤੁਸੀਂ ਸਾਰੇ ਤੰਦਰੁਸਤ ਹੋਵੋ ਤੇ ਖੁਸ਼ ਹੋਵੋ
ਜੀ ਭਾਜੀ ਅੱਜ ਤਾਂ ਉਹ ਗੱਲ ਹੋ ਗਈ ਨਾ ਖੜ ਜਾ ਮੈਨੂੰ ਖੜ ਲੈਣ ਦੇ ਫੇਰ ਕਰਦਾ ਤੇ ਇੰਨਾ ਗੱਲ ਹੈ ਖੜ ਗਏ ਕਿ ਨਹੀਂ ਖੜੇ
ਬਿਲਕੁਲ ਇਕੱਲੇ ਖੜਨ ਤੋਂ ਚਲੋ ਇਹ ਵੀ ਹੈ ਕਿ ਅੱਜ ਕੱਲ ਤਾਂ ਜ਼ਿੰਦਗੀ ਖੜ ਗਈ ਗੁਰਸੇਵ ਸਿੰਘ ਜੀ ਕਦੀ ਕਿਸੇ ਨੇ ਸੋਚਿਆ ਸੀ ਏਦਾਂ ਕੰਮ ਰੁਕ ਜਾਣਗੇ ਜਿੰਨੀ ਨੱਠ ਭੱਜ ਦੁਨੀਆਂਦਾਰੀ ਪਈ ਹੋਈ ਸੀ ਇਹਦਾ ਮਤਲਬ ਇਹ ਆ ਵੀ ਇਹ ਪਰਮਾਤਮਾ ਦੇ ਹੱਥ ਚ ਕਈ ਲੋਕ ਡਿਨਾਈ ਕਰ ਦਿੰਦੇ ਆ ਬਹੁਤ ਸਾਰੀਆਂ ਗੱਲਾਂ ਕੁਦਰਤ ਕਹਿ ਲਓ ਉਹਨੂੰ ਵੀ ਉਹ ਚੀਜ਼ ਕੁਦਰਤ ਦੇ ਹੱਥ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਬੜੀ ਵੱਡੀ ਸ਼ਕਤੀ ਹੈਗੀ ਆ ਜਦੋਂ ਉਹ ਚਾਹੇ ਰੋਕ ਸਕਦੀ ਆ ਜਦੋਂ ਉਹ ਚਾਹੇ ਤਾਂ ਚਲਾ ਵੀ ਸਕਦੀ ਹੈ ਇਹ ਗੱਲ ਜ਼ਰੂਰ ਸਮਝ ਆ ਗਈ ਹੋਣੀ ਲੋਕਾਂ ਨੂੰ
ਜੀ ਜੀ ਬਿਲਕੁਲ ਭਾਈ, ਆਹ ਜਿਹੜੀ ਤੁਸੀਂ ਗੱਲ ਕੀਤੀ ਨਾ, ਇੱਥੇ ਮੈਂ ਛੋਟੀ ਜਿਹੀ ਗੱਲ ਜ਼ਰੂਰ ਕਰਨੀ ਚਾਹਾਂ, ਕਿਉਂਕਿ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਡਿਨਾਈ ਕਰ ਦਿੰਦੇ ਆ ਨਾ ਕਿਤੇ ਨਾ ਕਿਤੇ। ਪਰਸੋਂ ਰੋਜ਼ ਨਾ ਮੈਨੂੰ ਆਪਣੇ ਦਾਦਾ ਜੀ ਨੂੰ ਲੈ ਕੇ, ਜਿਹੜੀ ਸਾਡੇ ਨਾਲ ਦੇ ਪਿੰਡ ਡਾਕਟਰ ਆ, ਉੱਥੋਂ ਉਹਨਾਂ ਦੀ ਦਵਾਈ ਚੱਲਦੀ ਹੈ, ਬਲੱਡ ਪ੍ਰੈਸ਼ਰ ਦੀ ਦਵਾਈ ਲਿਆਉਣੀ ਸੀਗੀ। ਸੋ ਉਹ ਗਏ ਤਾਂ ਉਹ ਡਾਕਟਰ ਇਕੱਲਾ ਹੀ ਸੀ, ਮੈਨੂੰ ਉੱਥੇ ਵੇਟ ਕਰਨੀ ਪਈ। ਤਾਂ ਮੈਂ ਸੋਸ਼ਲ ਮੀਡੀਆ 'ਤੇ ਜਿਹੜੂ ਪੜ੍ਹੀ ਜਾ ਰਿਹਾ ਸੀਗਾ, ਉਹ ਰੋਟੀ ਖਾ ਕੇ ਆਇਆ, ਰਾਤ ਦਾ ਟਾਈਮ ਸੀ, ਤਾਂ ਦਵਾਈ ਦਿੱਤੀ ਤਾਂ ਗੱਲਾਂ ਕਰਨ ਲੱਗ ਪਏ ਬੈਠ ਕੇ ਡਾਕਟਰ। ਮੈਂ ਉਹਨਾਂ ਨੂੰ ਪੁੱਛਿਆ, ਕਿਉਂਕਿ ਮੈਂ ਪੋਸਟ ਇੱਕ ਪੜ੍ਹ ਕੇ ਹਟਿਆ ਸੀ, ਮੈਂ ਕਿਹਾ ਕਿ ਡਾਕਟਰ ਸਾਹਿਬ ਆਹ ਬਹੁਤ ਦਾਅਵਾ ਹੁੰਦਾ ਕਿ ਡਾਕਟਰ ਕੰਮ ਆ ਰਹੇ ਆ, ਰੱਬ ਨਹੀਂ ਜੇ ਵੋ। ਤਾਂ ਉਹ ਹੱਸਣ ਲੱਗ ਪਏ, ਉਹ ਕਹਿੰਦੇ ਯਾਰ ਗੱਲ ਏਦਾਂ ਆ ਕਿ ਕਹਿੰਦੇ ਅਸੀਂ ਇਤਫਾਕ ਰੱਖ ਸਕਦੇ ਹਾਂ ਧਾਰਮਿਕ ਲੋਕਾਂ ਦੇ ਨਾਲ, ਹੈਨਾ, ਅਸੀਂ ਧਾਰਮਿਕ ਜੇਕਰ ਕਿਸੇ ਦੇ ਵਿਚਾਰ ਆ ਉਹ ਤੋਂ ਅਸੀਂ ਕਹਿ ਸਕਦੇ ਯਾਰ ਅਸੀਂ ਤੇਰੇ ਨਾਲ ਸਹਿਮਤ ਨਹੀਂ ਆ। ਕਹਿੰਦੇ ਮੈਂ ਕਹਿੰਦਾ ਮੈਂ ਧਰਮ ਜਿਹੜੇ ਧਾਰਮਿਕ ਖਿਆਲ ਆ ਮੈਂ ਕਹਿੰਦਾ ਉਹਨਾਂ ਨੂੰ ਮੰਨਦਾ ਨੀ, ਪਰ ਕਹਿੰਦਾ ਮੈਂ ਰੱਬ ਨੂੰ ਮੰਨਦਾ, ਉਹਦੀ ਹੋਂਦ ਨੂੰ ਮੰਨਦਾ। ਸੋ ਕਹਿੰਦੇ ਐਕਚੁਲੀ ਇਹ ਲੋਕਾਂ ਆਪ ਹੀ ਕਨਫਿਊਜ਼ ਆ, ਦੱਸਣਾ ਨੀ ਆਉਂਦਾ ਕਿ ਕਹਿਣਾ ਕੀ ਚਾਹ ਰਹੇ ਆ, ਉਹ ਰੱਬ ਦੇ ਖਿਲਾਫ ਆ ਕਿ ਧਰਮ ਦੇ ਖਿਲਾਫ ਆ। ਕਹਿੰਦੇ ਉਹ ਸਾਰੀ ਚੀਜ਼ਾਂ ਨੂੰ ਕੰਬਾਈਨ ਕਰ ਲੈਂਦੇ ਆ, ਜੋ ਮਨ ਚਾਹੁੰਦਾ ਬੋਲਦੇ ਚੱਲਦੇ ਆ। ਉਹ ਗੱਲ ਬਹੁਤ ਸੋਹਣੀ ਲੱਗੀ ਉਹਨੇ, ਯਾਨੀ ਕਿ ਬਸ ਇੰਨੀ ਗੱਲ ਹੀ ਕਹਿ ਕੇ ਸਮੇਟਤੀ। ਤੇ ਮੈਨੂੰ ਵੀ ਲੱਗਾ, ਮੈਂ ਵਾਕਿਆ ਤੁਸੀਂ ਤਾਂ ਮੁੜ ਕੇ ਬਹੁਤ ਚੀਜ਼ਾਂ ਦਾ ਜਵਾਬ ਦੇ ਦਿੱਤਾ ਛੋਟੀ ਜਿਹੀ ਇੱਕ ਲਾਈਨ ਦੇ ਵਿੱਚ।
ਜੀ, ਅਸਲ ਵਿੱਚ ਧਰਮ ਇੱਕ ਵੱਖਰੀ ਚੀਜ਼ ਆ, ਪਖੰਡ ਇੱਕ ਵੱਖਰੀ ਚੀਜ਼ ਆ। ਕਈ ਵਾਰੀ ਉਹ ਡਿਨਾਈ ਕਰ ਰਹੇ ਹੁੰਦੇ ਆ ਪਖੰਡ ਨੂੰ ਡਿਨਾਈ ਕਰਦੇ, ਸਮਝ ਨੀ ਲੱਗਦੀ ਉਹ ਧਰਮ ਨੂੰ ਵੀ ਡਿਨਾਈ ਕਰ ਰਹੇ ਆ, ਜੇ ਵੀ ਆਪ ਉਹ ਪਾਲਣਾ ਕਰ ਰਹੇ ਹੁੰਦੇ ਆ। ਤੇ ਇਸ ਕਰਕੇ ਬੜਾ ਵੈਸੇ ਇਹ ਲੰਬਾ ਟੋਪਿਕ ਹੈਗਾ, ਪਰ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਵੀ ਥੋੜਾ ਜਿਹਾ ਅਹਿਸਾਸ ਤਾਂ ਹੋਇਆ ਹੋਣਾ। ਜਿੱਦਾਂ ਹੁਣ ਤੁਸੀਂ ਕਹਿ ਲਓ ਵੀ ਉਹ ਕਹਿੰਦੇ ਆ ਵੀ ਵਿਗਿਆਨ ਜਿਹੜਾ ਆ, ਵਿਗਿਆਨ ਕੀ ਤਾਂ ਇੱਕ ਧਰਮ ਆ, ਧਰਮ ਜਿਹੜਾ ਉਹੀ ਆ ਕਿ ਤੁਸੀਂ ਆਪਣੇ ਸੁਧਾਰ ਰਹਿਣਾ ਆ, ਤੁਸੀਂ ਉਹ ਕੰਮ ਕਿੱਦਾਂ ਕਰਦੇ ਸੁਧਾਰ ਦੇ ਵਿੱਚ ਰਹਿ ਕੇ, ਇੱਕ ਜਿਹੜੀ ਸਮਾਜ ਦੀ ਸੰਰਚਨਾ ਹੋਈ ਆ, ਇਹ ਦੁਨੀਆਦਾਰੀ ਬਣੀ ਆ। ਮੈਂ ਕਿੱਥੇ ਐਗਜ਼ਾਮਪਲ ਇੱਕ ਦਵਾਂ ਤੁਹਾਨੂੰ ਕਿ ਹਰ ਇੱਕ ਚੀਜ਼ ਦਾ ਇੱਥੇ ਇੱਕ ਰੋਲ ਆ, ਚਾਹੇ ਉਹ ਕੀੜੇ ਮਕੌੜੇ ਤੋਂ ਲੈ ਕੇ ਦੁਨੀਆਂ ਦੇ ਵਿੱਚ ਹਰ ਕੋਈ ਆਪਣਾ ਰੋਲ ਪਲੇ ਕਰ ਰਿਹਾ। ਹੁਣ ਵਾਇਰਸ ਦੀ ਆਪਾਂ ਗੱਲ ਕਰ ਰਹੀ ਹੈ, ਡੇਂਜਰਸ ਹੋ ਗਿਆ ਆਪਣੇ ਲਈ, ਲੱਖਾਂ ਹੀ ਕਹਿੰਦੇ ਵਾਇਰਸ ਇੱਥੇ ਤੁਰੇ ਫਿਰਦੇ ਆ, ਜਿਹੜੇ ਕਿ ਜ਼ਿੰਦਗੀ ਨੂੰ ਚਲਾਉਣ ਦੇ ਵਿੱਚ ਲਾਹੇਵੰਦ ਵੀ ਹੈਗੇ ਆ, ਚੱਲ ਰਹੇ ਆ ਉਹਨਾਂ ਦੇ ਨਾਲ, ਜਿਹੜੀ ਦੁਨੀਆਦਾਰੀ ਆ ਜਿਹੜੀ ਚੱਲ ਰਹੀ ਆ ਲਗਾਤਾਰ। ਐਗਜ਼ਾਮਪਲ ਇਹ ਆ ਵੀ ਚਾਈਨਾ 1958 ਦੇ ਵਿੱਚ ਜਿਹੜਾ ਮਾਓ ਬੜਾ ਸ਼ਰਧਾ ਦੇ ਨਾਲ ਨਾਲ ਲੈਂਦੇ ਆ ਸਾਰੇ ਲੋਕ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਆ, ਤੇ ਉਹ ਜਿਹੜੇ ਮਾਓ ਨੇ ਕਿਹਾ ਵੀ ਜਿਹੜੀਆਂ ਚਿੜੀਆਂ ਹੁੰਦੀਆਂ ਜਿਹੜੀਆਂ ਆਪਣੇ ਘਰਾਂ ਦੇ ਵਿੱਚ ਘਰੇਲੂ ਚਿੜੀਆਂ ਹੁੰਦੀਆਂ ਸੀ, ਤੁਸੀਂ ਦੇਖਿਆ ਹੋਣਾ ਘਰਾਂ ਦੇ ਵਿੱਚ, ਆਪਣੇ ਵੀ ਖਤਮ ਹੁੰਦੀਆਂ ਰਹੀਆਂ ਪਹਿਲਾਂ, ਘਰਾਂ ਦੇ ਵਿੱਚ ਗਾਡਰ ਹੁੰਦੇ ਸੀ, ਬਾਲੇ ਹੁੰਦੇ ਸੀ ਤੇ ਉਹਨਾਂ ਦੇ ਵਿੱਚ ਰਹਿੰਦੀਆਂ ਹੁੰਦੀਆਂ ਸੀ। ਉਹਨੇ ਕਿਹਾ ਵੀ ਇਹ ਨਾਇਜ ਦੀ ਬਹੁਤ ਜ਼ਿਆਦਾ ਖਰਾਬੀ ਕਰਦੀਆਂ, ਇਹਨਾਂ ਨੂੰ ਮਾਰ ਦਿੱਤਾ ਜਾਵੇ। ਉਹਨੇ ਇੱਕ ਮੁਹਿੰਮ ਚਲਾਈ ਸੀ ਤੇ ਉਹ ਮੁਹਿੰਮ ਦੇ ਵਿੱਚ ਉਹਨੇ ਯਾਨੀ ਕਰੋੜਾਂ ਹੀ ਚਿੜੀਆਂ ਜਿਹੜੀਆਂ ਲੋਕਾਂ ਦੇ ਕੋਲੋਂ ਮਰਵਾ ਦਿੱਤੀਆਂ। ਇਹ ਕਿਹਾ ਜਾਂਦਾ ਵੀ ਉਹ ਜਿਹੜਾ ਜਦੋਂ ਚਿੜੀਆਂ ਜਿਹੜੀਆਂ ਉੱਡਦੀਆਂ ਸੀ ਉਹਨਾਂ ਨੂੰ ਖੜਾਕਾ ਕੀਤਾ ਜਾਂਦਾ ਸੀ, ਜਿੱਦਾਂ ਪਰਸੋਂ ਜਾਂ ਥਾਲੀਆਂ ਆਪਣੇ ਖੜਕਾਈਆਂ ਗਈਆਂ ਇੱਦਾਂ ਥਾਲੀਆਂ ਢੋਲ ਖੜਕਾਏ ਜਾਂਦੇ ਸੀ, ਉਹ ਵਿਚਾਰੀਆਂ ਨੂੰ ਬੈਠਣ ਨੀ ਦਿੱਤਾ ਜਾਂਦਾ ਸੀ। ਉਹਨਾਂ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਆ ਉਹ ਡਿੱਗ ਜਾਂਦੀਆਂ ਸੀ, ਥੱਕ ਕੇ ਫਿਰ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਸੀ। ਫਿਰ ਉਹਨਾਂ ਦੇ ਆਲਣੇ ਤੋੜ ਦਿੱਤੇ ਜਾਂਦੇ ਸੀ, ਆਂਡੇ ਖਤਮ ਕਰ ਦਿੱਤੇ ਜਾਂਦੇ ਸੀ। ਫਿਰ ਚਲੋ ਇਹ ਜਿਹੜੀ ਚਿੜੀ ਦੀ ਬਹੁਤ ਘੱਟ ਜਾਣੀ ਜਿੱਦਾਂ ਮਾਤਰਾ ਜਿਹੜੀ ਰਹਿ ਗਈ, ਕੁਆਂਟਿਟੀ ਬਹੁਤ ਘੱਟ ਗਈ, ਚਿੜੀਆਂ ਬਹੁਤ ਘੱਟ ਗਈਆਂ ਚਾਈਨਾ ਦੇ ਵਿੱਚ। ਉਹ ਤੋਂ ਵੈਰੀ ਨੈਕਸਟ ਈਅਰ ਜਿਹੜਾ ਉੱਥੇ ਇੱਕ ਖਾਸ ਤਰ੍ਹਾਂ ਦਾ ਜਿਹੜਾ ਇੱਕ ਕੀੜਾ ਵਧਿਆ, ਜਿਹਨੂੰ ਹੁਣ ਅੱਜ ਕੱਲ੍ਹ ਆਪਾਂ ਟਿੱਡੀ ਦਲ ਕਹਿ ਦਿੰਦੇ ਹਾਂ, ਉਹ ਕਹਿੰਦੇ ਵੀ ਉਹ ਇੰਨਾ ਜ਼ਿਆਦਾ ਵਧਿਆ ਵੀ ਉਹਨੇ ਸਾਰੇ ਚਾਈਨਾ ਦੇ ਵਿੱਚ ਜਿਹੜੀਆਂ ਫਸਲਾਂ ਆ ਉਹ ਤਬਾਹ ਕਰ ਦਿੱਤੀਆਂ। ਫਿਰ ਉਸ ਤੋਂ ਬਾਅਦ ਪਤਾ ਲੱਗਾ ਇਹ ਕਾਲ ਪਿਆ ਉੱਥੇ ਚਾਈਨਾ ਦੇ ਵਿੱਚ, ਹੁਣ ਤੱਕ ਦਾ ਸਭ ਤੋਂ ਵੱਡਾ ਕਾਲ ਉਹ ਮੰਨਿਆ ਜਾਂਦਾ ਉਸ ਉਹਨਾਂ ਦਿਨਾਂ ਦਾ 1960-62 ਦੇ ਵਿੱਚ ਜਿਹੜਾ ਪਿਆ। ਉਹਦੇ ਵਿੱਚ ਕਿਹਾ ਜਾਂਦਾ ਵੀ ਉਹ ਜਿਹੜੀ ਚਿੜੀ ਸੀ ਉਹ ਖਾਸ ਟਿੱਡੇ ਨੂੰ ਖਾਂਦੀ ਹੁੰਦੀ ਸੀ, ਉਸ ਟਿੱਡੀ ਨੂੰ ਖਾਂਦੀ ਹੁੰਦੀ ਸੀ, ਉਹ ਚਿੜੀ ਉਹਨੂੰ ਖਾਣੋਂ ਹਟ ਗਈ, ਉਹਦੇ ਨਾਲ ਉਹ ਜਨਸੰਖਿਆ ਵੱਧ ਗਈ, ਹਨਾ। ਤੇ ਇਹ ਕਹਿਣ ਦਾ ਮਤਲਬ ਇੱਥੇ ਕੀ ਹੈ ਕਿ ਹਰ ਇੱਕ ਚੀਜ਼ ਦਾ ਇੱਥੇ ਰੋਲ ਪਲੇ ਆ। ਅਸੀਂ ਉਹਨੂੰ ਕਹਿ ਦਿੰਦੇ ਹਾਂ ਜੀ ਇਹ ਚਾਹੇ ਇਹਨੂੰ ਭੋਜਨ ਲੜੀ ਕਹਿ ਲਓ ਵੀ ਅੱਗੇ ਤੋਂ ਅੱਗੇ ਚੱਲਦੀ ਆ, ਹਨਾ, ਤੇ ਇਹ ਕੁਦਰਤ ਜਿਹੜੀ ਆ ਇਹ ਇਸੇ ਤਰ੍ਹਾਂ ਚੱਲਦੀ ਆ। ਯਾਨੀ ਹੁਣ ਜੇ ਵਾਇਰਸ ਵੀ ਆ ਗਿਆ ਤੇ ਇਹਦਾ ਮਤਲਬ ਇਹ ਨੀ ਵੀ ਦੁਨੀਆ ਖਤਮ ਹੋ ਜਾਣੀ ਆ, ਦੁਨੀਆਂ ਨੂੰ ਚੱਲਣ ਦਾ ਇੱਕ ਢੰਗ ਆ, ਉਹਨੂੰ ਉਹਦੇ ਵਿੱਚ ਜਦੋਂ ਕੋਈ ਅੜਚਨ ਆਉਂਦੀ ਆ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਕ ਸਾਫ਼ ਕਰਕੇ ਅੱਗੇ ਵਧਾਉਣ ਦੀ ਕੋਸ਼ਿਸ਼ ਹੁੰਦੀ ਆ। ਸ਼ਾਇਦ ਇਹਨੂੰ ਕਹਿ ਲਓ ਵੀ ਪ੍ਰਮਾਤਮਾ ਇਹ ਕਰਦਾ, ਚਾਹੇ ਕਹਿ ਲਓ ਵੀ ਇਹ ਵਿਗਿਆਨਿਕ ਵਿਧੀ ਬਣੀ ਹੋਈ ਆ, ਚਾਹੇ ਕਹਿ ਲਓ ਵੀ ਇੱਕ ਇਹ ਕੁਦਰਤ ਆ, ਇਹਦੀ ਵਿਧੀ ਆ, ਵਿਧਾਨ ਆ
ਜੀ। ਭਾਜੀ ਇੱਥੇ ਨਾ ਗੱਲ ਕਰਨ ਦਾ ਤੁਹਾਨੂੰ ਕਾਰਨ ਦੱਸਦਾ ਰੱਬ ਦਾ, ਕਿਉਂਕਿ ਪੰਜਾਬ ਦੇ ਵਿੱਚ ਕਰਫਿਊ, ਭਾਰਤ ਦੇ ਵਿੱਚ ਕਰਫਿਊ ਲੱਗਾ ਹੋਇਆ, ਬਹੁਤੇ ਮੁਲਕਾਂ ਦੇ ਵਿੱਚ ਕਰਫਿਊ ਲੱਗਾ ਹੋਇਆ। ਸੋ ਦੁਨੀਆਂ ਭਰ 'ਚ ਵੱਖੋ ਵੱਖ ਧਰਮਾਂ ਨੂੰ ਮੰਨਣ ਵਾਲੇ, ਫਿਲਾਸਫੀ ਨੂੰ ਮੰਨਣ ਵਾਲੇ ਲੋਕ ਨੇ। ਸੋ ਜਦੋਂ ਅਸੀਂ ਅੰਦਰ ਬੈਠੇ ਹਾਂ ਅਸੀਂ ਕਰੋਨਾ ਤੋਂ ਬਚ ਜਾਂਗੇ ਇਸ ਪ੍ਰੋਸੈਸ ਨੂੰ ਫੋਲੋ ਕਰਕੇ, ਕਦ ਦੂਰ ਹੋ ਕੇ। ਪਰ ਇਸ ਸਮੇਂ ਦੌਰਾਨ ਹਰ ਕੋਈ ਅਰਦਾਸ ਕਰਦਾ ਇੱਕ ਮਨ ਨੂੰ ਤਸੱਲੀ, ਸੈਟਿਸਫਾਈ ਕਰਨ ਲਈ। ਉਹਨੂੰ ਲੱਗਦਾ ਕਿ ਪਰਮਾਤਮਾ, ਰੱਬ ਜਾਂ ਕੋਈ ਵੀ ਇੱਕ ਸੁਪਰ ਪਾਵਰ ਮੇਰੇ ਨਾਲ ਆ ਕਿ ਉਹ ਜਿਹੜੀ ਮੈਨੂੰ ਪ੍ਰੋਟੈਕਟ ਕਰੂਗੀ। ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਦੋਂ ਅਸੀਂ ਇਹਨਾਂ ਚੀਜ਼ਾਂ ਕੋਈ ਸਾਡੀ ਤਸੱਲੀ ਦੇ ਲਈ ਨਹੀਂ ਹੁੰਦਾ, ਕਿਉਂਕਿ ਮੈਂ ਪਹਿਲਾਂ ਇੱਕ ਐਗਜ਼ਾਮਪਲ ਵੀ ਦਿੱਤੀ ਸੀਗੀ ਕਿ ਪਿੰਡਾਂ ਦੇ ਵਿੱਚ ਸੈਨੀਟਾਈਜ਼ਰ ਕੱਲ੍ਹ ਮਾਰਿਆ ਤਾਂ ਲੋਕਾਂ ਦੇ ਮਨ ਨੂੰ ਤਸੱਲੀ ਹੋਈ ਕਿ ਗੌਰਮੈਂਟ ਕੋਈ ਕੰਮ ਕਰ ਰਹੀ ਆ। ਬੇਸ਼ੱਕ ਉੱਦਾਂ ਹੀ ਮਾਰ ਕੇ ਚੱਲ ਗਏ, ਮਤਲਬ ਵੈਸੇ ਹੀ ਮਾਰਤਾ, ਕੋਈ ਉਹ ਪ੍ਰੋਸੈਸ ਸਹੀ ਨਹੀਂ ਸੀਗਾ, ਉਹਨੇ ਕੋਈ ਇਫੈਕਟ ਨਹੀਂ ਕਰਨਾ ਕਿਉਂਕਿ ਮੈਂ ਕੰਮ ਕਰਦਾ ਰਿਹਾ ਇੱਥੇ ਉਸ ਏਰੀਆ 'ਚ। ਸੋ ਪਰ ਇੱਕ ਮਨ ਨੂੰ ਤਸੱਲੀ ਹੋ ਗਈ। ਸੋ ਤੁਹਾਨੂੰ ਲੱਗਦਾ ਕਿ ਘਰਾਂ 'ਚ ਬੈਠਣਾ ਫਿਰ ਹੋਰ ਬਿਮਾਰੀਆਂ ਨੂੰ, ਦਿਮਾਗੀ ਬਿਮਾਰੀਆਂ ਨੂੰ ਜਨਮ ਦੇਗੀ?
ਹੁਣ ਤੁਸੀਂ ਕੱਲ ਦੀ ਐਗਜ਼ਾਮਪਲ ਲਓ, ਕੱਲ ਇਟਲੀ ਦੇ ਵਿੱਚ ਇੱਕ ਨਰਸ ਨੇ ਆਤਮ ਹੱਤਿਆ ਕੀਤੀ ਆ, ਜਿਹੜੀ ਕਿ ਕੰਮ ਕਰ ਰਹੀ ਸੀ ਉੱਥੇ ਇਹਨਾਂ ਮਰੀਜ਼ਾਂ ਦੇ ਵਿੱਚ, ਤੇ ਉਹਨੇ ਆਤਮ ਹੱਤਿਆ ਇਸ ਕਰਕੇ ਕੀਤੀ ਵੀ ਉਹਦਾ ਜਿਹੜਾ ਕਰੋਨਾ ਵਾਇਰਸ ਆ ਉਹ ਪੋਜ਼ਿਟਿਵ ਆ ਗਿਆ ਸੀ। ਉਹ ਮੈਂਟਲੀ ਇੰਨੀ ਜ਼ਿਆਦਾ ਕਮਜ਼ੋਰ ਹੋ ਗਈ ਸੀ, ਮੈਂ ਹੁਣ ਬਚਣਾ ਹੀ ਨਹੀਂ, ਉਹਨੇ ਸੁਸਾਈਡ ਕਰ ਲਿਆ। ਇਹਦਾ ਮਤਲਬ ਕੀ ਆ ਕਿ ਹਰ ਇਹ ਇੱਕ ਭਾਵਨਾ ਆ, ਸਾਨੂੰ ਅੰਦਰ ਸਟਰੋਂਗ ਕਰਤੀ ਹੈ ਇਹ ਚੀਜ਼ ਕਿ ਮੈਂ ਲੜਨਾ ਆ ਉਸ ਚੀਜ਼ ਦੇ ਨਾਲ। ਜਿਹੜੇ ਧਾਰਮਿਕ ਲੋਕ ਜਾਂ ਕਹਿ ਲਓ ਵੀ ਉਹਨਾਂ ਨੂੰ ਜਿਹੜੇ ਕਹਿੰਦੇ ਵੀ ਚੱਲ ਤੇਰਾ ਹੀ ਆਸਰਾ ਵੀ ਦੇਖੀ ਜਾਊ ਤੈਨੂੰ, ਹਨਾ, ਪਰਮਾਤਮਾ ਆਪਣੇ ਨਾਲ ਆ, ਉਹਦੇ ਨਾਲ ਕੀ ਹੁਣ ਆਪਾਂ ਕਹਿ ਲਓ ਕਿ ਇੱਥੇ ਡਾਕਟਰਸ ਦੇ ਨਾਲ ਮੈਂ ਇੰਟਰਵਿਊਸ ਵੀ ਕੁਛ ਕੀਤੀਆਂ, ਉਹ ਕਹਿੰਦੇ ਵੀ ਜ਼ਿਆਦਾਤਰ ਜਿਹੜੇ ਮਰੀਜ਼ ਆ ਉਹ ਇਸ ਕਰਕੇ ਬਿਮਾਰ ਪੈ ਰਹੇ ਆ ਕੋਰੋਨਾ ਵਾਇਰਸ ਦੇ ਨਾਲ, ਕਿਉਂਕਿ ਉਹਨਾਂ ਨੂੰ ਸਟ੍ਰੈਸ ਹੋ ਜਾਂਦੀ ਆ, ਕਿਉਂਕਿ 80% ਲੋਕ ਜਿਹੜੇ ਆ ਉਹ ਇੱਦਾਂ ਦੇ ਆ ਕੋਰੋਨਾ ਵਾਇਰਸ ਦੇ ਜਿਹੜੇ ਠੀਕ ਹੋ ਰਹੇ ਆ, ਉਹਨਾਂ ਵਿੱਚੋਂ ਬਹੁਤੇ ਲੋਕ ਇੱਦਾਂ ਦੇ ਆ ਜਿਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਮੈਨੂੰ ਕੋਰੋਨਾ ਵਾਇਰਸ ਹੋ ਗਿਆ, ਉਹਨਾਂ ਨੂੰ ਲੱਛਣਾ ਹੀ ਕੋਈ ਨਹੀਂ ਆਉਂਦਾ। ਕੋਰੋਨਾ ਵਾਇਰਸ ਉਹਨਾਂ ਦੇ ਅੰਦਰ ਵੀ ਐਂਟਰ ਹੁੰਦਾ ਪਰ ਉਹਨਾਂ ਨੂੰ ਕੁਛ ਨਹੀਂ ਕਹਿੰਦਾ, ਉਹਨਾਂ ਨੂੰ ਛੱਡ ਕੇ ਚਲੇ ਜਾਂਦਾ, ਕਿਉਂਕਿ ਉਹ ਅੰਦਰੋਂ ਹੀ ਇੰਨੇ ਸਟਰੋਂਗ ਹੁੰਦੇ ਆ। ਉਹ ਕਹਿੰਦੇ ਵੀ ਜਿਹੜੀ ਸਟ੍ਰੈਸ ਆ ਹਨਾ ਇਹ ਤੁਹਾਨੂੰ ਇੰਨਾ ਕਮਜ਼ੋਰ ਕਰ ਦਿੰਦੀ ਆ ਕਿ ਤੁਹਾਡਾ ਇਮਿਊਨ ਸਿਸਟਮ ਜਿਹੜਾ ਆ ਉਹ ਇੰਨਾ, ਇਮਿਊਨ ਸਿਸਟਮ ਦੀ ਸਾਰੀ ਗੇਮ ਆ ਕੋਰੋਨਾ ਦੇ ਵਿੱਚ। ਹੁਣ ਇਹ ਜਦੋਂ ਸਟ੍ਰੈਸ ਕਿੱਦਾਂ ਆਉਂਦੀ ਹੈ, ਜਦੋਂ ਤੁਹਾਨੂੰ ਲੱਗਦਾ ਵੀ ਮੈਨੂੰ ਹੁਣ ਯਾਰ ਮੈਨੂੰ ਬਚਾਉਣ ਵਾਲਾ ਕੋਈ ਨਹੀਂ, ਇਹ ਸਟ੍ਰੈਸ ਆ। ਜਦੋਂ ਤੁਹਾਨੂੰ ਕੋਈ ਚੀਜ਼ ਕਹਿੰਦੀ ਆ ਵੀ ਨਹੀਂ ਮੈਨੂੰ ਕੋਈ ਚੀਜ਼ ਬਚਾਉਣ ਵਾਲੀ ਹੈਗੀ ਆ, ਉਹੀ ਤੁਹਾਨੂੰ ਸਟ੍ਰੈਸ ਨੂੰ ਰਿਮੂਵ ਕਰਨ ਵਾਲੀ ਚੀਜ਼ ਆ। ਇਹੀ ਜਦੋਂ ਤੁਸੀਂ ਗੁਰਬਾਣੀ ਪੜ੍ਹਦੇ ਆ, ਪਾਠ ਕਰਦੇ ਆ, ਉਸ ਤੋਂ ਬਾਅਦ ਤੁਹਾਨੂੰ ਲੱਗਦਾ ਵੀ ਮੈਂ ਪਾਠ ਕਰ ਲਿਆ ਹੁਣ ਮੈਨੂੰ ਹੁਣ ਕੋਈ ਪਰਵਾਹ ਨਹੀਂ, ਹੁਣ ਪਰਮਾਤਮਾ ਮੇਰੇ ਨਾਲ ਆ, ਅਰਦਾਸ ਕਰ ਲਈ। ਤੁਹਾਨੂੰ ਮੈਂਟਲੀ ਤੌਰ ਤੇ ਇੰਨਾ ਪ੍ਰਪੇਅਰ ਕਰ ਦਿੰਦੀ ਸੀ ਕਿ ਤੁਹਾਨੂੰ ਜਿਹੜਾ ਲੜਾਈਆਂ ਤੋਂ ਹੁਣ ਇੱਕ ਇੱਕ ਬੰਦਾ ਜਿਹੜਾ ਆ ਇੰਨੇ ਇੰਨੇ ਜਣਿਆਂ ਦੇ ਨਾਲ ਲੜਦਾ ਸੀ, ਉਹ ਕੀ ਹੁੰਦਾ ਸੀ, ਉਹਨੂੰ ਲੱਗਦਾ ਸੀ ਵੀ ਮੈਂ ਹੁਣ ਅਰਦਾਸਾਂ ਸੋਧ ਲਿਆ, ਹੁਣ ਮੇਰਾ ਤਾਂ ਯਾਨੀ ਕਿ ਰਖਵਾਲਾ ਹੈਗਾ ਇੱਕ। ਉਹ ਆਪਣੀ ਡਬਲ ਤਾਕਤ ਦੇ ਨਾਲ ਉਹ ਜਿਹੜੀ ਸਟ੍ਰੈਸ ਲੈਵਲ ਸੀ, ਬਹੁਤ ਸਾਰੀਆਂ ਫੌਜਾਂ ਜਿਹੜੀਆਂ ਆ ਉਹ ਸਟ੍ਰੈਸ ਕਰਕੇ ਵੀ ਅਸੀਂ ਤਾਂ ਜਿੱਤੇ ਨੀ ਹੋਣਾ, ਵੀ ਉਹ ਤਾਂ ਭਾਰੀ ਪੈ ਰਹੇ ਆ, ਉਹ ਨੱਠ ਜਾਂਦੇ ਆ ਮੈਦਾਨਾਂ ਦੇ ਵਿੱਚੋਂ। ਬਿਲਕੁਲ ਇਸੇ ਤਰੀਕੇ ਦਾ ਹੈਗਾ ਬਿਮਾਰੀਆਂ ਨਾਲ ਲੜਨ ਦਾ ਵੀ ਇੱਕ ਤਰੀਕਾ, ਇਹੀ ਹੈਗਾ। ਡਾਕਟਰ ਵੀ ਇਹੀ ਕਹਿ ਰਹੇ ਵੀ ਜੇ ਤੁਹਾਨੂੰ ਹੋ ਵੀ ਜਾਂਦਾ ਸਟ੍ਰੈਸ ਨਾ ਲਓ, ਘੱਟੋ ਘੱਟ ਇੰਨਾ ਜ਼ਰੂਰ ਕਰੋ, ਤੇ ਸਟ੍ਰੈਸ ਨਾ ਲਓ ਇਹਦੇ ਲਈ ਫਿਰ ਜ਼ਰੂਰੀ ਆ ਵੀ ਤੁਸੀਂ ਕਿਸੇ ਚੀਜ਼ ਦੇ ਉੱਤੇ ਰੱਖੋ ਵੀ ਆਪਣੇ ਆਪ ਨੂੰ, ਜਿੱਦਾਂ ਤੁਸੀਂ ਹੁਣੇ ਗੱਲ ਕਰਦੇ ਸੀ ਵੀ ਆਪਣੀਆਂ ਹੋਬੀਜ਼ ਬਣਾਓ ਵੀ ਬੁੱਕ ਪੜ੍ਹ ਲਓ ਜਾਂ ਕੋਈ ਗੇਮ ਆ ਉਹਦੇ ਵਿੱਚ ਚਲੇ ਜਾਓ ਹਨਾ, ਜਾਂ ਜੇ ਤੁਸੀਂ ਧਾਰਮਿਕ ਆ ਤੁਸੀਂ ਪਾਠ ਕਰ ਲਓ, ਸਟ੍ਰੈਸ ਨੂੰ ਦੂਰ ਕਰਨ ਦੇ ਤਰੀਕੇ।
ਜੀ ਬਿਲਕੁਲ। ਸੋ ਭਾਜੀ ਆਪਾਂ ਅੱਗੇ ਖਬਰਾਂ ਤੇ ਜਾਣਾ ਹੈ, ਖਬਰਾਂ ਤੇ ਥੋੜੀ ਜਿਹੀ ਝਾਤ ਮਾਰਨੀ ਆ, ਤੇ ਉਸ ਤੋਂ ਪਹਿਲਾਂ ਤੁਸੀਂ ਇਸ ਬਾਬਤ ਕੋਰੋਨਾ ਬਾਰੇ ਜਿਹੜੀ ਕਿ ਆਪਣੇ ਸਰੋਤਿਆਂ ਦੇ ਨਾਲ ਕੋਈ ਮਨ ਦੀ ਗੱਲ, ਮਨ ਕੀ ਬਾਤ ਨਹੀਂ ਮਨ ਦੀ ਗੱਲ ਜੇ ਸਾਂਝੀ ਕਰਨੀ ਚਾਹੁੰਦੇ ਆ ਤੁਸੀਂ।
ਜੀ ਦੇਖੋ ਹੁਣ ਤਾਂ ਮੈਨੂੰ ਲੱਗਦਾ ਵੀ ਸਾਰੇ ਲੋਕ ਜਿਹੜੇ ਜਾਣਦੇ ਆ ਕੋਰੋਨਾ ਵਾਇਰਸ ਕੀ ਆ, ਤੇ ਇੱਕ ਇਹ ਆ ਕਿ ਇਹ ਬਿਮਾਰੀਆਂ ਫੈਲਦੀਆਂ ਆ ਜਦੋਂ ਦੀ ਇਹ ਸ਼ੁਰੂ ਹੋਈ ਆ ਪ੍ਰਿਥਵੀ, ਬਿਮਾਰੀਆਂ ਪੈਦਾ ਹੁੰਦੀਆਂ ਤੇ ਆਪਣੇ ਇਮਿਊਨ ਸਿਸਟਮ ਜਿਹੜਾ ਆ ਉਹਨੂੰ ਸਟਰੋਂਗ ਇੰਨਾ ਫਿਰ ਬਾਅਦ ਵਿੱਚ ਹੋ ਜਾਂਦਾ ਵੀ ਉਹ ਬਿਮਾਰੀਆਂ ਆਪਣੇ ਆਪ ਹੀ ਖਤਮ ਜਿਹੜੀਆਂ ਹੋ ਜਾਂਦੀਆਂ। ਪਹਿਲਾਂ ਅਸੀਂ ਆਪਣੇ ਦਾਦੇ ਤੋਂ ਸੁਣਦੇ ਹੁੰਦੇ ਸੀ ਕਿ ਪਲੇਗ ਪਈ ਸੀ ਉਸ ਵੇਲੇ, ਉਹ ਬੱਚਿਆਂ ਤੇ ਬੜਾ ਪ੍ਰਭਾਵੀ ਹੋਈ 1920 ਦੇ ਕਰੀਬ, ਤੇ ਉਦੋਂ ਪਹਿਲਾਂ ਵੀ 1903 ਦੇ ਵਿੱਚ ਵੀ ਪਲੇਗ ਦੇ ਕੁਛ ਸੀਗੇ ਜਿਹਨਾਂ ਸਾਲਾਂ ਦੇ ਵਿੱਚ ਪਲੇਗ ਪਈ ਆ ਜ਼ਿਆਦਾ। ਤੇ ਇਹ ਬਿਮਾਰੀਆਂ ਜਿਹੜੀਆਂ ਪੈਂਦੀਆਂ ਤੇ ਤਬਾਹੀਆਂ ਜਿਹੜੀਆਂ ਮੱਚਦੀਆਂ ਉਹ ਇਸ ਕਰਕੇ ਹੁੰਦਾ ਵੀ ਕੋਈ ਨਵੀਂ ਚੀਜ਼ ਇੱਦਾਂ ਦੀ ਪੈਦਾ ਹੁੰਦੀ ਆ ਜਿਹਨੂੰ ਮਨੁੱਖੀ ਸਰੀਰ ਝੱਲ ਨਹੀਂ ਸਕਦਾ, ਫਿਰ ਉਹ ਤੋਂ ਬਾਅਦ ਹੌਲੀ ਹੌਲੀ ਜਿਹੜਾ ਆ ਉਹ ਸਰੀਰ ਜਿਹੜਾ ਉਦਾਂ ਦਾ ਹੋ ਜਾਂਦਾ, ਉਹਨੂੰ ਝੱਲਣ ਦੇ ਕਾਬਲ ਹੋ ਜਾਂਦਾ, ਬਿਮਾਰੀਆਂ ਖਤਮ ਵੀ ਹੋ ਜਾਂਦੀਆਂ। ਪਰ ਲੋੜ ਇਸ ਗੱਲ ਦੀ ਹੁੰਦੀ ਆ ਵੀ ਜਦੋਂ ਇੱਦਾਂ ਦੀਆਂ ਬਿਮਾਰੀਆਂ ਆਉਂਦੀਆਂ ਉਦੋਂ ਕਿਸ ਤਰੀਕੇ ਦੇ ਨਾਲ ਤੁਸੀਂ ਉਦੋਂ ਚੈਲੰਜ ਕਿੱਦਾਂ ਤੁਸੀਂ ਉਹਦਾ ਜਿਹੜਾ ਲੈਣਾ ਆ, ਹੁਣ ਆਪਣੇ ਉੱਥੇ ਕਿਹਾ ਗਿਆ ਵੀ ਅੰਦਰ ਬੜੋ ਤੁਸੀਂ ਅੰਦਰ ਰਹੋ, ਪਰ ਤੁਸੀਂ ਵੇਖ ਲਓ ਵੀ ਉੱਥੇ ਕਰਫਿਊ ਮੰਨਣ ਨੂੰ ਤਿਆਰ ਨਹੀਂ ਹੈਗੇ। ਇੱਥੇ ਆਸਟ੍ਰੇਲੀਆ ਦੀ ਤੁਸੀਂ ਗੱਲ ਲਾ ਲਓ ਵੀ ਇੱਥੇ ਵੀ ਭੱਜ ਦੌੜ ਕਿੱਦਾਂ ਮਚੀ ਹੋਈ ਆ। ਕਈ ਵਾਰੀ ਦਿਲ ਵੀ ਬੜਾ ਦੁਖਦਾ ਆ ਕਿਉਂਕਿ ਮੈਂ ਆਪ ਸੁਪਰ ਮਾਰਕੀਟ ਚ ਕੰਮ ਕਰਦਾ, ਉਹ ਦੇਖੀਦਾ ਆ ਵੀ ਕਸਟਮਰ ਆਉਂਦੇ ਆ ਉਹਨਾਂ ਦੇ ਵਿੱਚ ਇੱਕ ਬੜੀ ਨੱਠ ਭੱਜ ਪਈ ਹੋਈ ਆ, ਉਹਨਾਂ ਨੂੰ ਸ਼ਾਇਦ ਹੈ ਹੀ ਨੀ ਵੀ ਹੋਰ ਵੀ ਲੋਕ ਜਿਹੜੇ ਆ ਉਹ ਜਿਉਂਦੇ ਆ, ਚੀਜ਼ਾਂ ਨੂੰ ਸਟੋਰ ਕਰੀ ਜਾ ਰਹੇ ਆ ਘਰਾਂ ਦੇ ਵਿੱਚ। ਏਦਾਂ ਦੀ ਪੈਨਿਕ ਹੋਣ ਦੀ ਕੋਈ ਚੀਜ਼ ਨਹੀਂ ਹੈਗੀ, ਜੇ ਹੋ ਜਾਂਦਾ ਆ ਤਾਂ ਘੱਟੋ ਘੱਟ ਡਾਕਟਰ ਨਾਲ ਸੰਪਰਕ ਕਰੋ, ਆਪਣੇ ਆਪ ਨੂੰ ਆਈਸੋਲੇਟ ਕਰੋ, ਆਪਣੇ ਆਪ ਨੂੰ ਘਰਾਂ ਦੇ ਵਿੱਚ ਰੱਖੋ। ਇਸ ਮੈਨੂੰ ਲੱਗਦਾ ਵੈਸੇ ਤਾਂ ਮੈਂ ਇਹ ਦਸੰਬਰ ਤੋਂ ਹੀ ਲਗਾਤਾਰ ਪ੍ਰੋਗਰਾਮ ਕਰ ਰਿਹਾ, ਦਸੰਬਰ ਜਨਵਰੀ ਦੇ ਵਿੱਚ ਜਦੋਂ ਇਹ ਸਿਰਫ ਹਜੇ ਚਾਈਨਾ ਤੱਕ ਲਿਮਿਟਡ ਸੀਗੇ, ਉਸ ਵੇਲੇ ਅਸੀਂ ਸ਼ੰਕਾ ਇਹ ਕਰਦੇ ਸੀ ਨਾਲ ਅਜੇ ਪਾਲ ਜੀ ਹੋਣੀ ਸੀਗੇ ਬਈ ਇਹ ਜਿਹੜਾ ਵਾਇਰਸ ਆ ਇਹ ਫੈਲ ਸਕਦਾ ਸਾਰੇ ਪਾਸੇ ਜੇ ਇਸ ਤਰੀਕੇ ਦੇ ਨਾਲ ਇਹ ਚੱਲ ਰਿਹਾ ਆ। ਪਰ ਖੈਰ ਫਿਰ ਵੀ ਇਹ ਵੀ ਯਾਦ ਰੱਖਣਾ ਚਾਹੀਦਾ ਵੀ 4.5 ਲੱਖ ਦੇ ਕਰੀਬ ਜੇ ਲੋਕਾਂ ਨੂੰ ਹੋਇਆ, ਉਹਦੇ ਵਿੱਚੋਂ 1 ਲੱਖ ਤੋਂ ਉੱਤੇ ਬੰਦੇ ਜਿਹੜੇ ਆ ਠੀਕ ਵੀ ਹੋਏ ਆ, ਉਹਨਾਂ ਚੋਂ ਮਰਨ ਵਾਲਿਆਂ ਦੀ ਸੰਖਿਆ ਜਿਹੜੀ ਆ ਬਹੁਤ ਘੱਟ ਆ, ਇਸ ਕਰਕੇ ਪੈਨਿਕ ਇੰਨਾ ਜ਼ਿਆਦਾ ਹੋਣ ਦੀ ਜ਼ਰੂਰਤ ਨਹੀਂ।
ਜੀ ਜੀ ਬਿਲਕੁਲ, 4% ਪਹਿਲਾਂ ਅੰਕੜੇ ਸਾਂਝੇ ਕੀਤੇ ਸੀ, ਸਿਰਫ ਜਿਹੜੇ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਨੇ, ਕੰਡੀਸ਼ਨ ਦੇ ਵਿੱਚ ਨੇ, ਉਹ 14,000 ਦੇ ਕਰੀਬ ਨੇ, ਸਿਰਫ 4% ਜੋ ਕਿ ਬਣਦਾ ਆ। ਸੋ ਇਹ ਜਿਹੜੇ ਕਿ ਸਿਰਫ ਕਹਿਣ ਦਾ ਭਾਵ ਆਇਆ ਕਿ ਤੁਸੀਂ ਮਨ ਨੂੰ ਤਸੱਲੀ ਦੇ ਸਕਦੇ ਹੋ ਆਪਣੇ ਨੂੰ ਕਿ ਤੁਸੀਂ ਆਪਣੇ ਹੋਈ ਇਮਿਊਨ ਸਿਸਟਮ ਜਾਂ ਮੈਂਟਲੀ ਪ੍ਰਪੇਅਰ ਹੋ ਕੇ ਇਸ ਚੀਜ਼ ਨਾਲ ਲੜ ਸਕਦੇ ਹੋ, ਆਈਸੋਲੇਟ ਕਰਕੇ ਆਪਣੇ ਆਪ ਇਸ ਚੀਜ਼ ਤੋਂ, ਬਿਮਾਰੀ ਤੋਂ ਨਿਜਾਤ ਪਾ ਸਕਦੇ ਹੋ। ਹਾਂਜੀ, ਤੇ ਭਾਅ ਜੀ ਆਪਾਂ ਖਬਰਾਂ ਵੱਲ ਚੱਲਦੇ ਹਾਂ, ਖਬਰਾਂ ਤੋਂ ਥੋੜੀ ਝਾਤ ਮਾਰ ਲਈਏ। ਜਿਹੜੀ ਸਭ ਬੜੀ ਖਬਰ ਜਿਹੜੀ ਆ ਰਹੀ ਹੈ ਕੱਲ੍ਹ ਦੀ, ਤੁਸੀਂ ਵੀ ਉਹ ਦੇਖੀ ਹੋਣੀ ਹੈ, ਜਿਹੜੀ ਕਾਬਲ ਦੇ ਵਿੱਚ ਸਿੱਖ ਧਾਰਮਿਕ ਸਮਾਗਮ ਦੇ ਵਿੱਚ ਆਤਮਘਾਤੀ ਹਮਲਾ ਹੋਇਆ। ਸੋ 27 ਸ਼ਰਧਾਲੂਆਂ ਦੇ ਕਰੀਬ ਜਿਹੜੀ ਮੌਤ ਹੋਈ ਆ, ਤੇ ਉਸ ਬਾਰੇ ਕੀ ਕਹਿਣਾ ਚਾਹੋਗੇ?
ਇੱਕ ਮੈਂ ਪੜ੍ਹ ਰਿਹਾ ਸੀ ਕੱਲ ਅਫਗਾਨਿਸਤਾਨ ਦੇ ਵਿੱਚ ਇੱਕ ਪੱਤਰਕਾਰ ਸੀ, ਉਹਨੇ ਇੱਕ ਇੰਟਰਵਿਊ ਕੀਤੀ ਹੋਈ ਸੀ ਇੱਕ ਭਗਤ ਸਿੰਘ ਹੋਣਾ ਦੇ ਨਾਲ। ਭਗਤ ਸਿੰਘ ਉੱਥੇ ਇੱਕ ਸਿੱਖ ਰਹਿਣ ਵਾਲੇ ਸੀਗੇ ਕਾਬਲ ਦੇ ਵਿੱਚ, ਉੱਥੇ ਇੱਕ ਮੇਨ ਮੰਡੀ ਜਿਹੜੀ ਜਾਂ ਇੱਕ ਕਹਿ ਲਓ ਵੀ ਸ਼ੋਪਿੰਗ ਸੈਂਟਰ ਕਹਿ ਲਓ ਜਾਂ ਕਹਿ ਲਓ ਵੀ ਜਿੱਥੇ ਦੁਕਾਨਾਂ ਵਗੈਰਾ ਲੱਗਦੀਆਂ, ਉੱਥੇ ਉਹਨਾਂ ਦੀ ਦੁਕਾਨ ਸੀ ਤੇ ਉਹ ਦੱਸਦੇ ਆ ਵੀ ਉਹਨਾਂ ਦੇ ਨਾਲ ਇੰਟਰਵਿਊ ਕੀਤੀ ਸੀ ਵੀ ਸਿੱਖ ਹੋ ਕੇ ਤੁਹਾਨੂੰ ਇੱਥੇ ਰਹਿਣਾ ਕਿੱਦਾਂ ਦਾ ਲੱਗਦਾ, ਤੇ ਉਹ ਦੱਸਦੇ ਆ ਵੀ ਕਦੀ ਵੇਲਾ ਸੀ ਵੀ ਇੱਥੇ 1000 ਦੇ ਕਰੀਬ ਘਰ ਹੁੰਦਾ ਸੀ ਸਿੱਖਾਂ ਦਾ, ਵੀ ਹੁਣ ਅਸੀਂ ਬਹੁਤ ਥੋੜੇ ਰਹਿ ਗਏ ਹਾਂ। ਤੇ ਉਹਨਾਂ ਨੇ ਭਗਤ ਸਿੰਘ ਉਹਨਾਂ ਨੇ ਕਿਹਾ ਵੀ ਹੁਣ ਅਸੀਂ ਥੋੜੇ ਦਿਨਾਂ ਵੀ ਲੱਗਦਾ ਆ ਵੀ ਸਾਨੂੰ ਵੀ ਇਹ ਜਿਹੜਾ ਕਾਬੂ ਲਿਆ ਛੱਡਣਾ ਪੈਣਾ। ਤੇ ਉਹ ਪੱਤਰਕਾਰ ਨੇ ਜਾਣੀ ਸ਼ਰਧਾਂਜਲੀ ਇੱਕ ਅਰਪਣ ਕੀਤੀ ਸੀ, ਨਾਲ ਉਹਨੇ ਫੋਟੋ ਵੀ ਪਾਈ ਸੀ ਮੀਡੀਆ ਦੇ ਉੱਤੇ, ਨਾਲ ਉਹਨੇ ਕਿਹਾ ਸੀ ਵੀ ਉਹਨਾਂ ਮਰਨ ਵਾਲਿਆਂ ਦੇ ਵਿੱਚ ਉਹ ਭਗਤ ਸਿੰਘ ਵੀ ਸੀ ਜਿਹਦੀ ਮੈਂ ਇੰਟਰਵਿਊ ਕਦੀ ਕੀਤੀ ਸੀ ਕੱਲ, ਵੀ ਮੈਂ ਬੜਾ ਪਰੇਸ਼ਾਨ ਹੋਇਆ ਵੀ ਉਹ ਬੰਦਾ ਉਹਨਾਂ ਲੋਕਾਂ ਦੇ ਵਿੱਚ ਸੀਗਾ। ਦੇਖੋ ਇਹ ਜਿਹੜਾ ਤਾਲਿਬਾਨ ਦਾ ਰਾਜ ਜੇ ਹਿਸਾਬ ਦੇ ਨਾਲ ਫਿਰ ਇੱਕ ਪੁਨਰ ਸੁਰਜੀਤੀ ਵੱਲ ਨੂੰ ਜਾ ਰਿਹਾ ਅਫਗਾਨਿਸਤਾਨ ਦੇ ਵਿੱਚ, ਇੱਕ ਸਟੇਬਲ ਗਵਰਨਮੈਂਟ ਜਿਹੜੀ ਆ ਉੱਥੇ ਬਣ ਨਹੀਂ ਪਾਈ, ਉਹ ਤੋਂ ਬਾਅਦ ਜਿਹੜੇ ਘੱਟ ਭਾਈਚਾਰੇ ਵਾਲੇ ਭਾਈਚਾਰੇ ਹੈਗੇ ਆ ਉਹਨਾਂ ਨੂੰ ਹਮੇਸ਼ਾ ਹੀ ਜਿਹੜਾ ਆ ਡਰ ਬਣਿਆ ਹੋਇਆ, ਚਾਹੇ ਉਹ ਸਿੱਖ ਹੋਣ ਹਿੰਦੂ ਹੋਣ ਸ਼ੀਆ ਭਾਈਚਾਰਾ, ਉਹਨਾਂ ਉੱਤੇ ਹਮਲਿਆਂ ਦਾ ਬੜਾ ਖਤਰਾ ਜਿਹੜਾ ਆ ਬਰਕਰਾਰ ਬਣਿਆ ਹੋਇਆ ਆ। ਦੂਜਾ ਆ ਕਿ ਅਮਰੀਕਾ ਨੇ ਵੀ ਹੁਣ ਇੱਕ ਤਰ੍ਹਾਂ ਦੇ ਨਾਲ ਹਥਿਆਰ ਅਫਗਾਨਿਸਤਾਨ ਦੇ ਵਿੱਚ ਸਿੱਟ ਦਿੱਤੇ ਆ, ਤੇ ਉਹ ਤੋਂ ਬਾਅਦ ਤਾਲਿਬਾਨ ਦਾ ਇਹ ਇੱਕ ਵੱਡਾ ਜਿਹੜਾ ਝਟਕੇ ਦੇ ਤੌਰ ਤੇ ਲਿਆ ਜਾ ਰਿਹਾ, ਕਿਉਂਕਿ ਇੱਕ ਪਾਸੇ ਗੱਲ ਹੋ ਰਹੀ ਆ ਵੀ ਜਿਹੜੀ ਉੱਥੇ ਜੰਗ ਬੰਦੀ ਜਿਹੜੀ ਆ ਹੋ ਜਾਣੀ ਆ, ਸਮਝੌਤੇ ਵੀ ਹੋਏ ਟਰੰਪ ਦੇ ਨਾਲ ਕਤਰ ਦੇ ਵਿੱਚ, ਪਰ ਉਹ ਤੋਂ ਬਾਅਦ ਇੱਕ ਇਹਨੂੰ ਸਿੱਖਾਂ ਦੇ ਲਈ ਝਟਕਾ ਜ਼ਰੂਰ ਮੰਨਿਆ ਜਾ ਸਕਦਾ। ਪਰ ਦੂਜੇ ਪਾਸੇ ਇਹ ਵੀ ਹੈਗਾ ਕਿ ਜਿਹੜਾ ਇੱਕ ਆਪਾਂ ਅਮੈਂਡਮੈਂਟ ਐਕਟ ਦੀ ਆਪਾਂ ਗੱਲ ਕਰਦੇ ਹਾਂ ਜਿਹਦੇ ਵਿੱਚ ਕਿਹਾ ਗਿਆ ਵੀ ਸਿੱਖ ਜਿਹੜੇ ਆ ਸਕਦੇ ਆ ਇੰਡੀਆ ਦੇ ਵਿੱਚ, ਹੁਣ ਇਹਦੇ ਵਿੱਚ ਪਹਿਲ ਕਦਮੀ ਜਿਹੜੀ ਗਵਰਨਮੈਂਟ ਨੂੰ ਦਿਖਾਉਣੀ ਚਾਹੀਦੀ ਆ, ਕਿਉਂਕਿ ਅਫਗਾਨਿਸਤਾਨ ਦੇ ਵਿੱਚ ਖਾਸ ਤੌਰ ਤੇ ਬਹੁਤ ਜ਼ਿਆਦਾ ਮਾੜੇ ਹਾਲਾਤ ਹੈਗੇ ਆ ਸਿੱਖਾਂ ਦੇ, ਤੇ ਇਸ ਤੋਂ ਪਹਿਲਾਂ ਹੋਰ ਜ਼ਿਆਦਾ ਘਟਨਾਵਾਂ ਵਾਪਰਨ ਵੀ ਉਹਨਾਂ ਨੂੰ ਸੇਫ ਜਗ੍ਹਾ ਦੇ ਉੱਤੇ ਜ਼ਰੂਰ ਮੂਵ ਕਰ ਦੇਣਾ ਚਾਹੀਦਾ।
ਜੀ ਬਿਲਕੁਲ ਭਾਅ ਜੀ, ਉਸ ਤੋਂ ਬਾਅਦ ਇੱਕ ਜਿਹੜੀ ਬੇਸ਼ੱਕ ਅਸੀਂ ਸਾਰੇ ਦੁਨੀਆ ਕਰੋਨਾ ਵਾਇਰਸ ਨਾਲ ਲੜ ਰਹੇ ਹਾਂ, ਅਤੇ ਉਸ ਸਮੇਂ ਦੇ ਵਿੱਚ ਸੇਮ ਸਾਡੇ ਨਾਲ ਖਬਰ ਜਿਹੜੀ ਆਈ ਆ ਉਹ ਹੈ ਕਿ ਕਹਿੰਦੇ ਦਾਜ ਲਈ ਪਰੇਸ਼ਾਨ ਕਰਨ 'ਤੇ ਵਿਹੁਤਾ ਨੇ ਪੀਤੀ ਸਪਰੇ, ਹੈ ਨਾ, ਸੋ ਆਤਮ ਦਾ
ਰਿਪੀਟ ਕਰੂੰਗੇ ਗੁਰਸੇਵਕ ਜੀ। ਗੁਰਸੇਵ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ। ਤੇ ਦੋਸਤੋ ਮਾਫ਼ੀ ਚਾਹੁੰਦੇ ਹਾਂ, ਸ਼ਾਇਦ ਮੈਨੂੰ ਬੁਲਾ ਕੇ ਆਪ ਉਹਨਾਂ ਦਾ ਸੰਪਰਕ ਜਿਹੜਾ ਆ ਟੁੱਟ ਗਿਆ ਆ, ਤੇ ਪਰ ਖੈਰ ਤੇ ਭਾਵੇਂ ਜਿਹੜੀ ਆ ਦੁਨੀਆਦਾਰੀ ਇਸ ਵੇਲੇ ਜਿਹੜੀ ਆ ਕਰੋਨਾ ਦੇ ਦੁਆਲੇ ਘੁੰਮ ਰਹੀ ਆ, ਪਰ ਨਾਲ ਦੀ ਨਾਲ ਮੌਸਮ ਦਾ ਵੀ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਆ। ਮੌਸਮ ਜਿਹੜਾ ਆ ਬਦਲ ਰਿਹਾ ਆ, ਖਾਸ ਤੌਰ ਤੇ ਆਸਟ੍ਰੇਲੀਆ ਦੇ ਵਿੱਚ ਠੰਡ ਵੱਲ ਨੂੰ ਲਗਾਤਾਰ ਵੱਧ ਰਹੇ ਆ। ਪਿਛਲੀ ਵਾਰ ਦੇ ਨਾਲੋਂ, ਪਿਛਲੇ ਹਫ਼ਤੇ ਦੇ ਨਾਲੋਂ ਹੁਣ ਠੰਡ ਹੋ ਗਈ ਆ ਬ੍ਰਿਸਬੇਨ ਦੇ ਵਿੱਚ, ਖਾਸ ਤੌਰ ਤੇ ਜਿਵੇਂ ਆਪਣੇ ਇੱਥੇ ਇਲਾਕੇ ਦੀ ਗੱਲ ਕਰਾਂ। ਇਹਦੇ ਕਰਕੇ ਵੀ ਜਿਹੜਾ ਕਈ ਵਾਰੀ ਜਦੋਂ ਮੌਸਮ ਚੇਂਜ ਹੁੰਦਾ ਆ, ਬੁਖਾਰ ਹੋ ਜਾਂਦਾ ਜਾਂ ਖੰਘ ਹੋ ਜਾਂਦੀ ਆ ਜਾਂ ਜ਼ੁਕਾਮ ਹੋ ਜਾਂਦਾ, ਵੀ ਘਬਰਾਉਣ ਦੀ ਲੋੜ ਨੀ ਹੈਗੀ। ਜ਼ਰੂਰੀ ਨੀ ਹੈਗਾ ਕਿ ਹਰ ਕੋਈ ਚੀਜ਼ ਜਿਹੜੀ ਆ ਉਹ ਕਰੋਨਾ ਦੇ ਵਿੱਚ ਹੋ ਜਾਂਦੀ ਆ। ਗੁਰਸੇਵਕ ਜੀ ਜੁੜ ਗਏ ਤੁਸੀਂ
ਜੀ? ਹਾਂਜੀ, ਮਾਫ਼ ਕਰਨਾ, ਥੋੜੀ ਟੈਕਨੀਕਲ ਪ੍ਰੋਬਲਮ ਕਰਕੇ ਡਿਸਕਨੈਕਟ ਹੋ ਗਿਆ ਸੀ
ਜੀ।
ਜੀ ਹਾਂਜੀ, ਤੁਸੀਂ ਜਿਹੜੀ ਇਨਫੋਰਮੇਸ਼ਨ ਸਾਂਝੀ ਕਰ ਰਹੇ ਸੀ ਭਾਜੀ, ਕੰਟੀਨਿਊ ਕਰਿਓ।
ਹਾਂਜੀ, ਮੈਂ ਗੱਲ ਕਰ ਰਿਹਾ ਸੀ ਵੀ ਹੁਣ ਇੱਕ ਇਹ ਵੀ ਗੱਲ ਸ਼ਾਇਦ ਬਣਨੀ ਕਰਨੀ ਬਣਦੀ ਆ ਕਿ ਪਿਛਲੇ ਤੁਸੀਂ ਦੇਖਿਆ ਹੋਣਾ ਵੀ ਪਠਲਾਵਾ ਸ਼ਾਇਦ ਸਾਡੇ ਪਿੰਡਾਂ ਦੇ ਨੇੜੇ ਹੀ ਹੈ ਨਾ, ਪਠਲਾਵਾ ਬੰਗਿਆ ਤੇ ਗੜਸ਼ੰਕਰ ਦੇ ਵਿਚਕਾਰ ਜਿਹਾ ਪਿੰਡ ਪੈਂਦਾ ਇਹ, ਤੇ ਜਿੱਥੇ ਇੱਕ ਮੌਤ ਹੋਈ ਆ ਕੋਰੋਨਾ ਵਾਇਰਸ ਦੇ ਨਾਲ। ਉਹ ਤੋਂ ਬਾਅਦ ਲੋਕਾਂ ਨੇ ਬਹੁਤ ਜ਼ਿਆਦਾ ਬੁਰਾ ਭਲਾ ਜਿਹੜਾ ਆ ਉਸ ਸ਼ਖਸ ਦੇ ਬਾਰੇ ਬੋਲਿਆ। ਮੈਨੂੰ ਲੱਗਦਾ ਵੀ ਇਹ ਇੱਕ ਕਹਿ ਲਓ ਵੀ ਚੰਗੀ ਗੱਲ ਨੀ, ਕਿਸੇ ਇੱਕ ਤਾਂ ਪਹਿਲਾਂ ਤਾਂ ਇਹ ਆ ਕਿ ਜਿਹੜਾ ਬੰਦਾ ਇਸ ਦੁਨੀਆਂ ਤੋਂ ਚਲੇ ਹੀ ਗਿਆ ਉਹਦੇ ਬਾਰੇ ਇੱਦਾਂ ਬੋਲਣਾ ਇਹ ਮਾੜੀ ਗੱਲ ਆ। ਦੂਜਾ ਇਹ ਆ ਕਿ ਉਸ ਬੰਦੇ ਨੂੰ ਵੀ ਸ਼ਾਇਦ ਪਤਾ ਹੀ ਨਾ ਹੋਵੇ ਵੀ ਇਹ ਬਿਮਾਰੀ ਜਿਹੜੀ ਇੰਨੀ ਘਾਤਕ ਆ। ਉਹ ਮਰਨ ਵਾਲਾ ਪਹਿਲਾ ਬੰਦਾ ਸੀ ਆਪਣੇ ਪੰਜਾਬ ਦੇ ਵਿੱਚ। ਜਿਹੜੇ ਬੰਦੇ ਉਹਨੂੰ ਇੰਨੇ ਗਾਲਾਂ ਕੱਢ ਰਹੇ ਆ, ਕੀ ਉਹਨਾਂ ਨੂੰ ਪਤਾ ਸੀ ਵੀ ਇਹ ਇੰਨੀ ਬਿਮਾਰੀ ਘਾਤਕ ਆ? ਉਹਨਾਂ ਨੂੰ ਵੀ ਤਾਂ 10-12 ਦਿਨ ਪਹਿਲਾਂ ਹੀ ਪਤਾ ਲੱਗਾ। ਅਸੀਂ ਜਨਵਰੀ ਦੇ ਵਿੱਚ ਪ੍ਰੋਗਰਾਮ ਕੀਤੇ ਗੁਰਸੇਵਕ ਸਿੰਘ ਜੀ, ਉਸ ਤੋਂ ਬਾਅਦ ਅਸੀਂ ਲੋਕਾਂ ਨੂੰ ਫੋਨ ਕਰਕੇ ਪੁੱਛਿਆ ਆਪਣੇ ਪੰਜਾਬ ਦੇ ਵਿੱਚ ਵੀ ਇੱਕ ਵਾਇਰਸ ਆਇਆ। ਉਹ ਕਹਿੰਦੇ ਜੀ ਪਤਾ ਨੀ ਚਾਈਨਾ ਦੇ ਵਿੱਚ ਆਇਆ। ਕਹਿੰਦੇ ਜੀ ਸਾਨੂੰ ਪਤਾ ਹੈਗਾ ਉੱਧਰ ਹੀ ਆ ਚਾਈਨਾ ਦੇ ਵਿੱਚ, ਇਹਦੀਆਂ ਕੀ ਨਿਸ਼ਾਨੀਆਂ ਕੀ ਕੁਛ ਹੈਗਾ? ਨਹੀਂ ਜੀ ਸਾਨੂੰ ਨੀ ਜੀ ਕੁਛ ਪਤਾ। ਇਹ ਜਿਹੜਾ ਬੰਦਾ ਆਇਆ ਉਸ ਤੋਂ ਬਾਅਦ ਪਤਾ ਹੀ ਬਾਅਦ ਦੇ ਵਿੱਚ ਲੱਗਾ। ਈਵਨ ਕਿ ਰਿਸਰਚ ਤਾਂ ਜਿਹੜੀ ਅੱਜ ਤੱਕ ਚੱਲ ਰਹੀ ਆ ਕਿ ਇਹਦੇ ਨਾਲ ਕੀ ਹੋਇਆ। ਜੇ ਉਸ ਬੰਦੇ ਨੂੰ ਪਤਾ ਹੁੰਦਾ ਕਿ ਮੈਂ ਇੱਦਾਂ, ਉਹਨੇ ਕਿਹੜਾ ਜਾਣ ਬੁੱਝ ਕੇ ਜਿਹੜਾ ਕੀਤਾ? ਜਿੱਦਾਂ ਹੁਣ ਇੱਥੇ ਦੱਸਿਆ ਜਾ ਰਿਹਾ ਜੀ ਉਹ ਅੱਧਾ ਪੰਜਾਬ ਜੀ ਏਦਾਂ ਕਰ ਗਿਆ, ਜੇ ਆ ਉਹ ਆ ਉੱਥੇ ਅਨੰਦਪੁਰ ਸਾਹਿਬ ਚਲੇ ਗਿਆ। ਜੇ ਉਹਨੂੰ ਇੱਦਾਂ ਦਾ ਹੁੰਦਾ ਉਹਨੇ ਘੱਟੋ ਘੱਟ ਆਪਣੇ ਘਰ ਦੇ ਤਾਂ ਬਚਾਉਣੇ ਸੀ, ਉਹਦੇ ਤਾਂ ਆਪਣੇ ਘਰ ਦੇ ਹੀ ਜਿਹੜੇ ਇਹਦੇ ਵਿੱਚ ਹੋ ਗਏ। ਤੇ ਇਸ ਕਰਕੇ ਜਿਹੜੀਆਂ ਇੱਦਾਂ ਦੀਆਂ ਬਿਮਾਰੀਆਂ ਹੁੰਦੀਆਂ ਉਹਦੇ ਵਿੱਚ ਦੇਖੋ ਇਹਦੇ ਵਿੱਚ ਸੰਭਲ ਕੇ ਬੜੀ ਚੱਲਣ ਦੀ ਲੋੜ ਆ, ਤੇ ਉਹਨੂੰ ਇੰਨਾ ਟਾਰਗੇਟ ਕਰਨਾ। ਹੁਣ ਟਾਰਗੇਟ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਉੱਤੇ ਕੀ ਬੀਤਦੀ ਹੋਣੀ ਆ, ਜਿਨ੍ਹਾਂ ਦਾ ਕੋਈ ਇੱਕ ਬਜ਼ੁਰਗ ਇੱਕ ਚਲੇ ਗਿਆ। ਦੂਜਾ ਆ ਕਿ ਹੁਣ ਸਾਰੀ ਉਮਰ ਉਹਨਾਂ ਨੂੰ ਇੱਕ ਲਾਂਭੇ ਦੇ ਥੱਲੇ ਜੀਣਾ ਪੈਣਾ, ਉਹਨਾਂ ਦਾ ਉਹਨਾਂ ਨੂੰ ਇੱਕ ਗੱਲ ਜਿਹੜੀ ਆ ਸੁਣਨੀ ਪੈਣੀ ਆ ਹਮੇਸ਼ਾ ਦੀ ਤਰ੍ਹਾਂ। ਇੱਕ ਮੈਂ ਤੁਹਾਨੂੰ ਹੋਰ ਐਗਜ਼ਾਮਪਲ ਦਿੰਦਾ, ਮੁੰਬਈ ਦੇ ਵਿੱਚ ਕੱਲ ਦੀ ਖ਼ਬਰ ਹੈਗੀ ਹੈ ਵੀ ਮੁੰਬਈ ਦੇ ਵਿੱਚ ਵੀ ਇੱਕ ਬਜ਼ੁਰਗ ਦੀ ਇੱਦਾਂ ਹੀ ਮੌਤ ਹੋ ਗਈ, ਕਿਉਂਕਿ ਉੱਥੇ ਸੁਸਾਇਟੀਜ਼ ਹੈਗੀਆਂ ਵੀ ਵੱਡੀਆਂ ਵੱਡੀਆਂ ਬਿਲਡਿੰਗਸ ਹੈਗੀਆਂ, ਇੱਕ ਬਿਲਡਿੰਗ ਦੇ ਵਿੱਚ 100-100, 200-200 ਘਰ ਜਿਹੜੇ ਆ ਉਹ ਰਹਿੰਦੇ ਆ, ਉਹਨੂੰ ਇੱਕ ਇੱਕ ਸੁਸਾਇਟੀ ਕਹਿ ਦਿੰਦੇ ਆ। ਉਹ ਸੁਸਾਇਟੀ ਦੇ ਵਿੱਚ ਇੱਕ ਬੰਦੇ ਦੀ ਮੌਤ ਹੋ ਗਈ ਬਜ਼ੁਰਗ ਦੀ, ਉਹ ਤੋਂ ਬਾਅਦ ਉਹਦੇ ਘਰਦਿਆਂ ਦੇ ਵਿੱਚ ਟੈਸਟ ਕੀਤੇ ਗਏ, ਟੈਸਟ ਦੇ ਵਿੱਚ ਉਹਨਾਂ ਦੀ ਇੱਕ ਨੂੰਹ ਨੂੰ ਤੇ ਇੱਕ ਉਹਨਾਂ ਦੇ ਪੋਤੇ ਨੂੰ ਜਿਹੜਾ ਆ ਵਾਇਰਸ ਜਿਹੜਾ ਪਾਇਆ ਗਿਆ, ਬਾਕੀ ਜਿਹੜੇ ਆ ਕਲੀਨ ਨਿਕਲੇ। ਫਿਰ ਉਹਨਾਂ ਦੇ ਘਰ ਜਿਹੜੇ ਕੰਮ ਕਰਨ ਵਾਲੀ ਇੱਕ ਔਰਤ ਸੀ ਉਹ ਵੀ ਕਲੀਨ ਨਿਕਲੀ, ਫਿਰ ਜਿਹੜੇ ਆਈਸੋਲੇਟ ਕਰ ਦਿੱਤੇ ਗਏ ਉਹ ਦੋਨੋਂ। ਹੁਣ ਉਹ ਬੰਦੇ ਕੱਲ ਜਾਣੀ ਰੋ ਰੋ ਕੇ ਦੱਸ ਰਿਹਾ ਸੀ ਵੀ ਸਾਨੂੰ ਜਿਹੜਾ ਆ ਬੜਾ ਇੱਕ ਤਰ੍ਹਾਂ ਨਾਲ ਸੁਸਾਇਟੀ ਦੇ ਦੁਆਰਾ ਟੌਰਚਰ ਕੀਤਾ ਜਾਂਦਾ, ਸਾਡੇ ਨਾਲ ਮੇਲ ਮਿਲਾਪ ਜਿਹੜਾ ਲੋਕਾਂ ਨੇ ਬਿਲਕੁਲ ਬੰਦ ਕਰ ਦਿੱਤਾ, ਜਦਕਿ ਅਸੀਂ ਕਲੀਨ ਆ, ਸਾਨੂੰ ਕਹਿ ਦਿੱਤਾ ਗਿਆ ਵੀ ਨੈਗੇਟਿਵ ਆ ਸਾਡੇ ਕੋਲ। ਤੇ ਉੱਥੇ ਦਾ ਜਿਹੜਾ ਗਾਰਡ ਆ ਉਹ ਕਹਿ ਰਿਹਾ ਵੀ ਮੈਨੂੰ ਛੇੜ ਛੇੜ ਕੇ ਲੰਘਦੇ ਆ, ਉਹ ਕਹਿੰਦੇ ਵੀ ਮੇਰਾ ਨਾ ਹੀ ਭਾ ਲਿਆ ਕਰੋਨਾ, ਕਹਿੰਦੇ ਵੀ ਜਦੋਂ ਕਿ ਲੋਕ ਇੱਥੋਂ ਲੰਘਦੇ ਹੋਰਾਂ ਸੁਸਾਇਟੀਆਂ ਦੇ ਤਾਂ ਮੈਨੂੰ ਛੇੜ ਕੇ ਲੰਘਦੇ ਆ ਵੀ ਉਹ ਕਰੋਨਾ ਹਨਾ। ਤੇ ਇਹ ਸਾਡੀ ਮਾਨਸਿਕਤਾ ਆ। ਹੁਣ ਇੱਕ ਬੰਦੇ ਇੱਧਰ ਕਹਿ ਰਹੇ ਆ ਜੀ NRI ਨੂੰ ਬੜਾ ਸ਼ੱਕ ਦੀ ਨਿਗਾਹ ਨਾਲ ਦੇਖਣ ਜਾ ਰਹੇ ਆ, ਬੜਾ ਉਹਨਾਂ ਨੂੰ ਤੁਸੀਂ ਵੀ ਫੇਰ ਰਹਿੰਦੇ ਆ NRI ਤਾਂ ਕਹਿੰਦੇ ਵੀ ਹੁਣ ਏਦਾਂ ਆ ਵੀ ਉਹਨਾਂ ਨੂੰ ਮੈਂ ਅਨਾਊਂਸਮੈਂਟ ਵੀ ਦੇਖ ਰਿਹਾ ਸੀ ਤੇ ਉਹਦੇ ਵਿੱਚ ਬੜੇ ਕਈ ਜਿਹੜੇ ਭੱਦੇ ਸੀ NRI ਦੇ ਲਈ, ਉਹ ਭੁੱਲੇ ਹੀ ਗਏ ਵੀ ਸਾਡੇ ਪੰਜਾਬ ਦੇ ਲਈ NRI ਇੰਨੇ ਜ਼ਿਆਦਾ ਫਿਕਰਮੰਦ ਹੈਗੇ ਆ, ਤੇ ਤੁਸੀਂ ਅਜੇ ਉਹਨਾਂ ਦਾ ਏਡਾ ਕੋਈ ਹੈ ਵੀ ਨੀ। ਹੁਣ ਜੇ ਬਿਮਾਰੀ ਫੈਲੀ ਆ ਤਾਂ NRI ਮੈਂ ਦਾਅਵੇ ਨਾਲ ਕਹਿ ਸਕਦਾ ਕਿ ਹੁਣ ਵੀ ਜੇ ਫੋਨ ਉਹਨਾਂ ਨੂੰ ਕਰੋ ਵੀ ਸੈਨੀਟਾਈਜ਼ ਕਰਨਾ ਆ ਤਾਂ NRI ਨੇ ਜੋ ਪਰਵਾਹ ਨੀ ਕਰਨੀ ਵੀ ਤੁਸੀਂ ਆਪਣਾ ਪਿੰਡ ਜਿਹੜਾ ਬਚਾਓ, ਕਈਆਂ ਦਾ ਉੱਥੇ ਹੈ ਵੀ ਕੋਈ ਨੀ, ਤਾਂ ਵੀ ਉਹ ਜਿਹੜਾ ਕਰਨਗੇ। ਇਸ ਕਰਕੇ ਲੋਕਾਂ ਨੂੰ ਇਹ ਜ਼ਰੂਰ ਰੱਖਣਾ ਚਾਹੀਦਾ ਵੀ ਕੋਈ ਵੀ ਰਿਸਪੋਂਸ ਦੇਣ ਤੋਂ ਪਹਿਲਾਂ ਆਪਣਾ ਜਿਹੜਾ ਇਹ ਜਰੂਰ ਰੱਖੋ ਵੀ ਅਸੀਂ ਭਾਈਚਾਰਕ ਏਕਤਾ ਬਣਾ ਕੇ ਰੱਖਣੀ, ਇਹ ਇੱਕ ਬਿਮਾਰੀ ਹੈ ਨਿਕਲ ਜਾਣੀ ਆ, ਪਰ ਇਸ ਤੋਂ ਬਾਅਦ ਸਾਡੇ ਜਿਹੜੇ ਰਿਲੇਸ਼ਨ ਆ ਉਹ ਖਰਾਬ ਨਹੀਂ ਹੋਣੇ ਚਾਹੀਦੇ। ਹੁਣ ਤਾਂ ਤੁਸੀਂ ਟਿਕਟੋਕ ਦੇ ਉੱਤੇ ਜਾਂ ਉੱਦਾਂ ਵੀਡੀਓ ਬਣਾ ਕੇ ਜਾਂਦੇ ਆ, ਪਰ ਏਦਾਂ ਨਾ ਹੋਵੇ ਵੀ ਸਾਡੇ ਜਿਹੜੇ ਲੌਂਗ ਟਰਮ ਰਿਲੇਸ਼ਨ ਆ ਉਹ ਖਰਾਬ ਹੋ ਜਾਣ।
ਜੀ ਭਾਜੀ ਬਿਲਕੁਲ, ਜਿਹੜੀ ਤੁਸੀਂ ਗੱਲ ਕੀਤੀ ਆ ਇਹੀ ਕਾਰਨ ਆ, ਜਿਹੜੇ ਲੋਕ ਆਪਣੇ ਟਰੈਵਲ ਹਿਸਟਰੀ ਛਪਾ ਰਹੇ ਆ ਜਾਂ ਜਿਹੜਾ ਸਿਮਟਮਸ ਵੀ ਹੁੰਦੇ ਆ ਉਹ ਉਹਨਾਂ ਦਾ ਲੁਕਣ ਦਾ ਕਾਰਨ ਵੀ ਇਹੀ ਹੈ ਕਿ ਸਮਾਜ ਦੇ ਵਿੱਚ ਤਾਂ ਇੱਦਾਂ ਬਾਈਕਾਟ ਕਰ ਦਿੰਦੇ ਆ, ਉਹ ਜਕਦਾ ਹੀ ਲੁਕ ਜਾਂਦਾ ਹੈ ਕਿ ਲੋਕੀ ਕੀ ਕਹਿਣਗੇ। ਕਿਉਂਕਿ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਸਾਡੇ ਪਿੰਡ ਦੇ ਵਿੱਚ ਇੱਕ ਔਰਤ ਨੂੰ ਟੀਵੀ ਸੀ ਹੋਈ, ਉਹਦਾ ਦੇਖੋ ਇਲਾਜ ਵੀ ਆ ਟੀਵੀ ਦਾ, ਉਹ ਕਿਹੜੇ 20 ਸਾਲ ਪੁਰਾਣੀ ਗੱਲ ਹੈ, 20-22 ਸਾਲ ਉਹ ਅੱਜ ਦੀ ਤਰੀਕ ਤੱਕ ਵੀ ਜਿਹੜੀ ਕਿ ਆਹ ਕਹਿ ਦਿੰਦੇ ਆ ਕਿ ਇਹਨੂੰ ਯਾਰ ਟੀਵੀ ਹੋਈ ਸੀ, ਪਾਸੇ ਹੋ ਕੇ ਲੰਘੋ। ਮਤਲਬ ਮਾਨਸਿਕਤਾ ਇਸ ਲੈਵਲ ਤੱਕ ਆ ਹੈਨਾ, ਉਹ ਇਸ ਕਰਕੇ ਸ਼ਾਇਦ ਇਹੀ ਕਾਰਨ ਹੈ ਕਿ ਲੋਕੀ ਆਪਣਾ ਜਿਹੜੀ ਕਿ ਨਾ ਸਿਮਟਮਸ ਲੁਕਾਉਂਦੇ ਆ, ਹਿਸਟਰੀ ਟਰੈਵਲ ਹਿਸਟਰੀ ਛਪਾਉਂਦੇ ਆ। ਤੇ ਜਿੱਥੇ ਤੱਕ ਬਲਦੇਵ ਸਿੰਘ ਜੀ ਉਹਨਾਂ ਦੀ ਗੱਲ ਕੀਤੀ, ਜਿਹੜੀ ਜਿੰਨੀ ਕੁ ਜਾਣਕਾਰੀ ਪ੍ਰਾਪਤ ਹੋਈ ਸੀ ਕਿ ਚਲੋ ਉਹਨੀ ਤਾਂ ਸੀਰੀਅਸ ਕੀ ਲੈਣਾ ਸੀ, ਉਦੋਂ ਤੱਕ ਸਰਕਾਰ ਵੀ ਸੀਰੀਅਸ ਨਹੀਂ ਸੀ ਜਦੋਂ ਉਹ ਕੇਸ
ਬੰਦੇ ਆਪਣੀ ਜਾਨ ਵੀ ਜਿਹੜੀ ਗਵਾ ਲਈ। ਪਰ ਮੈਂ ਦੇਖਿਆ ਵੀ ਬਹੁਤ ਲੋਕਾਂ ਨੇ ਗਾਲਾਂ ਵੀ ਕੱਢੀਆਂ, ਵੀਡੀਓ ਦੇ ਉੱਤੇ ਗਾਲਾਂ ਵੀ ਕੱਢੀਆਂ ਹੋਈਆਂ ਆ। ਉਹਨਾਂ ਨੂੰ ਇਹ ਨੀ ਪਤਾ ਵੀ ਜੇ ਉਹਦੀ ਜਗ੍ਹਾ ਤੇ ਤੁਸੀਂ ਵੀ ਹੁੰਦੇ ਸ਼ਾਇਦ ਤੁਸੀਂ ਵੀ ਇਹੀ ਕੰਮ ਕਰਦੇ, ਤੁਸੀਂ ਇੰਨਾ ਸੀਰੀਅਸ ਇਸ ਬਿਮਾਰੀ ਨੂੰ ਲੈਂਦੇ ਨਾ।
ਜੀ 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 ਬਿਲਕੁਲ। ਤੇ ਉਸ ਕੇਸ ਦੇ ਵਿੱਚ ਤਾਂ ਜਿੱਥੇ ਪਤਾ ਲੱਗਾ ਕਿ ਉਹ ਪਹਿਲਾਂ ਜਲੰਧਰ ਗਏ, ਤਾਂ ਜਦੋਂ ਉਹਨਾਂ ਨੇ ਕਹਿਤਾ ਕਿ ਤੁਸੀਂ ਜਾ ਕੇ ਬੰਗੇ ਸਰਕਾਰੀ ਹਸਪਤਾਲ ਦਾਖਲ ਹੋ ਜਾਓ, ਉਹ ਉੱਥੋਂ ਉਹਨਾਂ ਨੂੰ ਰਿਲੀਜ਼ ਕਰਨਾ ਨਹੀਂ ਬਣਦਾ। ਜੇ ਅਸੀਂ ਇੱਕ ਬੰਦੇ ਨੂੰ ਬਿਲਕੁਲ ਉਹਨਾਂ ਨੂੰ ਇਕੱਲੇ ਬਲਦੇਵ ਸਿੰਘ ਨੂੰ ਦੋਸ਼ ਨਹੀਂ ਦੇ ਸਕਦੇ, ਉੱਥੇ ਡਾਕਟਰਸ ਦੇ ਹਸਪਤਾਲ ਜਲੰਧਰ ਵਾਲਿਆਂ ਦਾ ਬਣਦਾ ਸੀ ਕਿ ਤੁਸੀਂ ਰੈਫਰ ਕਰੋ ਆਪਣੇ ਐਂਬੂਲੈਂਸ 'ਚ ਭੇਜੋ ਕਿ ਬੰਦਾ ਮਤਲਬ ਇਗਨੋਰ ਨਾ ਕਰ ਜਾਏ। ਉਹੀ ਗੱਲ ਹੋਈ ਕਿ ਅਣਗਹਿਲੀਆਂ ਇੱਕ ਸਿਰਫ ਬਲਦੇਵ ਸਿੰਘ ਵੱਲੋਂ ਨਹੀਂ, ਹਰ ਲੈਵਲ ਤੇ ਹੀ ਅਣਗਹਿਲੀ ਵਰਤੀ ਗਈ
ਜੀ। ਉਹ ਅਣਗਹਿਲੀ ਇਸੇ ਕਰਕੇ ਵਰਤੀ ਗਈ, ਉਦੋਂ ਤੱਕ ਪਤਾ ਹੀ ਨਹੀਂ ਸੀ ਵੀ ਇੰਨਾ ਜ਼ਿਆਦਾ ਨੁਕਸਾਨ ਹੋ ਸਕਦਾ। ਇਹ ਤਾਂ ਹੁਣ ਸਾਨੂੰ ਪਤਾ ਲੱਗਾ, ਜੇ ਅਸੀਂ ਵੀ ਆਪਣੇ ਆਪ ਨੂੰ ਕਹੀਏ ਵੀ ਸਾਨੂੰ ਆਹ 10-12 ਦਿਨਾਂ ਤੋਂ ਪਤਾ ਲੱਗਾ, ਜਦੋਂ ਆਸਟ੍ਰੇਲੀਆ ਦੇ ਵਿੱਚ ਪਿਛਲੇ 12-13 ਦਿਨ ਪਹਿਲਾਂ ਦੇਖੀਏ 50 ਬੰਦੇ ਸੀ ਇਨਫੈਕਟਡ, ਆਹ 10 ਦਿਨਾਂ ਤੱਕ ਗਿਣਤੀ ਜਿਹੜੀ ਆ ਪਹੁੰਚ ਗਈ ਆ। ਹੁਣੇ ਪਤਾ ਲੱਗਾ ਜਦੋਂ ਅਸੀਂ ਇਟਲੀ ਦੇ ਵਿੱਚ ਇਹ ਦੇਖਿਆ ਵੀ ਇਹ ਤਾਂ ਬਹੁਤ ਜ਼ਿਆਦਾ ਵੱਧ ਗਿਆ, ਜਦੋਂ ਅਮਰੀਕਾ ਵਰਗਾ ਦੇਸ਼ ਜਿਹੜਾ ਆ ਉਹ ਵੀ ਜ਼ਿਆਦਾ ਪ੍ਰਭਾਵ ਦੇ ਵਿੱਚ ਆ ਗਿਆ, ਫਿਰ ਇਹ ਪਤਾ ਖਤਰਨਾਕ ਬਿਮਾਰੀ ਆ। ਤੇ ਉਹ ਤੋਂ ਬਾਅਦ ਜਦੋਂ ਇਹ ਪਤਾ ਲੱਗਾ ਫਿਰ ਉਹ ਜਿਹੜੇ ਪੁਰਾਣੇ ਆ ਜਿਹੜੇ ਇੱਕ ਤਾਂ ਵਿਕਟਮ ਹੋਏ, ਉਹਨਾਂ ਨੇ ਤਾਂ ਆਪਣੀ ਜਾਨਾਂ ਗਵਾਈਆਂ। ਕਈ ਵਾਰੀ ਕੀ ਹੁੰਦਾ ਆ ਕਿ ਇੱਕ ਪ੍ਰਯੋਗ ਕਰਨੇ ਹੁੰਦੇ ਆ, ਉਹ ਤਾਂ ਉਹਨੀ ਤਾਂ ਆਪਣੀਆਂ ਜਾਨਾਂ ਦੇ ਉੱਤੇ ਪ੍ਰਯੋਗ ਕਰਵਾਏ।
ਜੀ 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 ਭਾਈ ਬਿਹਤਰ ਤਾਂ ਭਾਰਤ ਦੇ ਵਿੱਚ ਤਾਂ ਕਰਫਿਊ ਲਗਾਇਆ ਗਿਆ ਹੈ, ਲੋਕਡਾਊਨ ਕੀਤਾ ਗਿਆ, ਆਸਟ੍ਰੇਲੀਆ ਦਾ ਕੀ ਹੈ ਕਿ ਆਉਣ ਵਾਲੇ ਦਿਨਾਂ 'ਚ ਬੰਦ ਕੀਤੇ ਜਾਣ ਦੇ ਸਾਰ ਹੈਗੇ ਆ, ਕੀ ਸਿਚੁਏਸ਼ਨ ਆ?
ਇੱਕ ਤਰ੍ਹਾਂ ਦੇ ਨਾਲ ਆਸਟ੍ਰੇਲੀਆ ਗੁਰਸੇਵ ਸਿੰਘ ਜੀ ਬੰਦੇ ਹੀ ਆ ਕਾਫੀ, ਪਿਛਲੇ ਜੇ ਅਸੀਂ ਦੇਖੀਏ ਹਫ਼ਤੇ ਤੋਂ ਡੇਢ ਹਫ਼ਤੇ ਤੋਂ ਸਿਨੇਮਾ ਹਾਲ ਜਿਹੜੇ ਹੈਗੇ ਆ ਜਿੰਨੇ ਵੀ ਜਾਂ ਜਿਮ ਹੈਗੇ ਆ ਜਾਂ ਸਵਿਮਿੰਗ ਪੂਲ ਵੀ ਇਹ ਸਾਰੇ ਜਿਹੜੇ ਆ ਬੰਦ ਆ। ਸ਼ਹਿਰ ਤੋਂ ਸ਼ੋਪਿੰਗ ਸੈਂਟਰ ਦੇ ਵਿੱਚ ਜਿਹੜੀਆਂ ਬੇਸਿਕ ਚੀਜ਼ਾਂ ਹੈਗੀਆਂ ਆ ਜਾਂ ਗਰੋਸਰੀ ਸਟੋਰ ਹੈਗੇ ਆ ਉਹੀ ਖੁੱਲਣ ਦੀ ਇਜਾਜ਼ਤ ਹੈਗੀ ਆ। ਜਿੱਦਾਂ ਵਾਲ ਕੱਟਣ ਵਾਲੇ ਉਹਨਾਂ ਦੇ ਵਿੱਚ ਵੀ ਕਿਹਾ ਗਿਆ ਵੀ ਸਾਨੂੰ ਅੱਧੇ ਘੰਟੇ ਦੇ ਵਿੱਚ ਇੱਕ ਕਸਟਮਰ ਜਿਹੜਾ ਆ ਤੁਸੀਂ ਸਰਵ ਕਰ ਸਕਦੇ ਆ, ਸਲੂਨ ਵਗੈਰਾ ਸਾਰੇ ਜਿਹੜੇ ਆ ਬੰਦ ਆ। ਤੇ ਸਕੂਲ ਜਿਹੜੇ ਆ ਜ਼ਰੂਰ ਖੁੱਲੇ ਆ, ਇਸ ਗੱਲ ਦੇ ਵਿੱਚ ਟੀਚਰਸ ਨੇ ਵੀ ਵਿਰੋਧ ਸੀਗਾ ਤੇ ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਫੈਡਰਲ ਗਵਰਨਮੈਂਟ ਦੇ ਅੰਡਰ ਨਹੀਂ ਆਉਂਦਾ, ਵੀ ਸਟੇਟ ਗਵਰਨਮੈਂਟ ਜਿਹੜੀਆਂ ਉਹ ਆਪਣੇ ਲੈਵਲ ਦੇ ਉੱਤੇ ਡਿਸਾਈਡ ਕਰ ਲੈਣ। ਨਾਲ ਦੀ ਨਾਲ ਇਹ ਵੀ ਕਹਿ ਦਿੱਤਾ ਗਿਆ ਵੀ ਤੁਹਾਡੇ ਤੇ ਇਹ ਡਿਪੈਂਡ ਕਰਦਾ ਆ ਬਈ ਤੁਸੀਂ ਸਕੂਲ ਬੱਚਾ ਜਿਹੜਾ ਭੇਜਣਾ ਜਾਂ ਨਹੀਂ ਭੇਜਣਾ। ਤੇ ਕੱਲ ਇਹ ਵੀ ਇੱਕ ਨਿਊਜ਼ ਆਈ ਆ ਵੀ ਇੱਥੇ ਬ੍ਰਿਸਬੇਨ ਦੇ ਵਿੱਚ ਇੱਕ ਸਕੂਲ ਦੇ ਵਿੱਚ ਇੱਕ ਬੱਚਾ ਜਿਹੜਾ ਆ ਇਨਫੈਕਟਡ ਪਾਇਆ ਵੀ ਗਿਆ, ਸਿਡਨੀ ਦੇ ਵਿੱਚ ਵੀ ਇੱਕ ਅੰਡਰ 10 ਈਅਰਸ ਜਿਹੜਾ ਆ ਇਨਫੈਕਟਡ ਉਹ ਪਾਇਆ ਗਿਆ ਬੱਚਾ ਜਿਹੜਾ, ਕਿਉਂਕਿ ਬੱਚੇ ਜਿਹੜੇ ਆ ਉਹ ਇੱਕ ਕੈਰੀਅਰ ਦਾ ਕੰਮ ਕਰ ਰਹੇ ਆ। ਤੇ ਇਸ ਤੋਂ ਬਾਅਦ ਹੋ ਸਕਦਾ ਵੀ ਕੋਈ ਹੋਰ ਜਿਹੜਾ ਡਿਸਾਈਡ ਜਿਹੜੇ ਹੋਰ ਵੀ ਕਰਨ, ਪਰ ਅਜੇ ਤੱਕ ਬਹੁਤ ਘੱਟ ਲੋਕ ਹੈਗੇ ਆ ਜਿਹੜੇ ਬਾਹਰ ਨਿਕਲ ਰਹੇ ਆ। ਤੁਸੀਂ ਇੱਥੋਂ ਗਏ ਆ ਬ੍ਰਿਸਬੇਨ ਦੇ ਤੋਂ ਵੀ ਹੁਣ ਵੀ ਤੁਸੀਂ ਦੇਖ ਲਓ ਵੀ ਦੁਪਹਿਰ ਦੇ ਸਵੇਰ ਦੇ 9 ਵੱਜ ਚੁੱਕੇ ਆ, ਇੱਥੇ ਵੱਜਣ ਵਾਲੇ ਆ 9, ਤੇ ਲੋਹਾ ਰੋਡ ਕਿੰਨਾ ਜ਼ਿਆਦਾ ਬਿਜ਼ੀ ਹੁੰਦਾ ਸੀ ਤੇ ਹੁਣ ਸਾਨੂੰ ਜਿਹੜੀਆਂ ਲੋਹਾ ਰੋਡ ਦੇ ਉੱਤੇ ਵੀ ਜਿਹੜੀਆਂ 9 ਵਜੇ ਵੀਕ ਡੇ ਦੇ ਵਿੱਚ ਸਾਨੂੰ ਇੱਕ ਦੁਪਹਿਰ ਜਿਹੜੀਆਂ ਕਾਰਾਂ ਆ ਉਹ ਮਿਲਣਗੀਆਂ।
ਜੀ ਠੀਕ ਆ ਭਾਜੀ। ਵੈਸੇ ਪ੍ਰੋਗਰਾਮ ਦਾ ਸਮਾਂ ਸਮਾਪਤੀ ਵੱਲ ਨੂੰ ਆ, ਪਰ ਮੈਂ ਇੱਕ ਚੀਜ਼ 'ਤੇ ਤੁਹਾਡੀ ਰਾਏ ਜ਼ਰੂਰ ਜਾਣਨੀ ਚਾਹੂੰਗਾ, ਜਿਹੜਾ ਕਿ ਚਰਚਾ ਦਾ ਵਿਸ਼ਾ ਵੀ ਆ ਅਤੇ ਚਿੰਤਾ ਦਾ ਵਿਸ਼ਾ ਵੀ ਆ। ਬੇਸ਼ੱਕ ਪੰਜਾਬ ਦੇ ਵਿੱਚ ਕਰਫਿਊ ਆ ਸਟੇਟ ਗੌਰਮੈਂਟ ਵੱਲੋਂ ਲਗਾਇਆ ਗਿਆ, ਪਰ ਉਹਨੂੰ ਇੰਪਲੀਮੈਂਟ ਕਰਨ ਦਾ ਜਿਹੜਾ ਤਰੀਕਾ ਆ, ਜਿਹੜਾ ਤਰੀਕਾ ਪੰਜਾਬ ਪੁਲਿਸ ਵੱਲੋਂ ਵਰਤਿਆ ਜਾ ਰਿਹਾ, ਤੁਸੀਂ ਵੀਡੀਓਜ਼ ਦੇਖੀਆਂ ਹੋਣੀਆਂ, ਉਹਦੇ ਬਾਰੇ ਤੁਸੀਂ ਕੀ ਰਾਏ ਰੱਖਦੇ ਹੋ, ਜਿਹੜੀਆਂ ਲੋਕਾਂ 'ਤੇ ਡਾਂਗਾਂ ਵਰਾਈਆਂ ਜਾ ਰਹੀਆਂ ਨੇ?
ਜੀ ਉਹਦੇ ਵਿੱਚ ਗੁਰਸੇਵ ਸਿੰਘ ਜੀ ਇਹ ਆ ਕਿ ਚਾਹੇ ਅਸੀਂ ਅੱਤਵਾਦ ਦਾ ਦੌਰ ਵੀ ਦੇਖ ਲਈਏ, ਜਦੋਂ ਵੀ ਪੁਲਿਸ ਨੂੰ ਕੋਈ ਖੁੱਲ ਦਿੱਤੀ ਜਾਂਦੀ ਆ ਉਹ ਆਪਣਾ ਨਜਾਇਜ਼ ਜਿਹੜਾ ਫਾਇਦਾ ਆ ਉਠਾਇਆ ਜਾਂਦਾ। ਪਰ ਦੂਜੇ ਪਾਸੇ ਦੂਜੀ ਰਾਏ ਇਹ ਵੀ ਹੈਗੀ ਆ ਕਿ ਪੰਜਾਬੀ ਜਿਹੜੇ ਆ ਮੰਨਦੇ ਵੀ ਹੈ ਨੀ ਇਹਨਾਂ ਤੋਂ ਬਗੈਰ, ਜੇ ਡਰ ਨਾ ਦਿੱਤਾ ਜਾਵੇ ਇਹ ਸਮਝਦਾਰੀ ਦੇ ਨਾਲ ਕਈ ਵਾਰੀ ਕੰਮ ਜਿਹੜਾ ਆ ਲੈਂਦੇ ਵੀ ਹੈ ਨੇ। ਹੁਣ ਚਲੋ ਇੱਕ ਪੁਲਿਸ ਨੂੰ ਵੀ ਚਾਹੀਦਾ ਆ, ਕਈ ਵਾਰੀ ਬਹੁਤ ਜ਼ਰੂਰੀ ਕੰਮ ਪੈ ਜਾਂਦੇ ਆ। ਹੁਣ ਤੁਸੀਂ ਇਹੀ ਅੰਦਾਜ਼ਾ ਲਾਓ ਵੀ ਆਪਣੇ ਪਿੰਡਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਹਰ ਘਰ ਦੇ ਵਿੱਚ ਪਸ਼ੂ ਰੱਖੇ ਹੋਏ ਆ, ਜਾਂ ਦੂਜੇ ਤੀਜੇ ਘਰ ਦੇ ਵਿੱਚ ਤਾਂ ਪਸ਼ੂ ਰੱਖੇ ਹੀ ਹੁੰਦੇ ਆ, ਘੱਟੋ ਘੱਟ ਉਹਨਾਂ ਨੇ ਪੱਠੇ ਲੈਣ ਤਾਂ ਜਾਣਾ ਹੀ ਆ, ਬਾਹਰ ਤਾਂ ਨਿਕਲਣਾ ਹੀ ਪੈਣਾ ਹਨਾ। ਹੋਰ ਵੀ ਕਈ ਚੀਜ਼ਾਂ ਜਿਹੜੀਆਂ ਜਿਹੜੀਆਂ ਸਾਡੀ ਜੌਬ ਦੇ ਨਾਲ ਰਿਲੇਟਡ ਹੈਗੀਆਂ, ਕਈਆਂ ਦੇ ਜਿਹੜੇ ਆ ਦੂਜੇ ਜਾਂ ਤੀਜੇ ਪਿੰਡ ਦੇ ਵਿੱਚ ਖੇਤ ਹੈਗੇ ਆ, ਉੱਥੇ ਤੱਕ ਜਾਣਾ ਹੀ ਪੈਣਾ ਕਈਆਂ ਨੇ। ਹੁਣ ਜੇ ਸਾਡਾ ਰੱਖੀਏ, ਸਾਡੇ ਜਿਹੜੇ ਪਸ਼ੂ ਆ ਉਹ 6-7 ਪਿੰਡ ਜਿਹੜੇ ਛੱਡ ਕੇ ਅੱਗੇ ਪਿੰਡ ਦੇ ਵਿੱਚ ਹੈਗੇ ਆ, ਉੱਥੇ ਤੱਕ ਜਾਣਾ ਹੀ ਪੈਣਾ ਉਹਨਾਂ ਨੂੰ ਪੱਠੇ ਪਾਉਣ ਲਈ। ਤੇ ਇਸ ਕਰਕੇ ਇੱਦਾਂ ਦੀ ਜਿਹੜੀ ਚੀਜ਼ ਆ ਉਹਦੇ ਵਿੱਚ ਉਹਨਾਂ ਨੂੰ ਵੀ ਸਮਝਣਾ ਪੈਣਾ ਆ, ਕਿਉਂਕਿ ਕੋਰੋਨਾ ਵਾਇਰਸ ਇੱਦਾਂ ਤਾਂ ਹੈ ਨੀ ਵੀ ਕੋਈ ਹੱਥ ਲਾ ਕੇ ਸਾਨੂੰ ਨੱਠ ਜਾਊਗਾ। ਤੇ ਕੁਛ ਸਮਝਦਾਰੀ ਤੋਂ ਕੰਮ ਜਿਹੜਾ ਲੋਕਾਂ ਨੂੰ ਵੀ ਲੈਣਾ ਚਾਹੀਦਾ ਆ ਵੀ ਜੇ ਸਾਨੂੰ ਜਿਹੜੇ 21 ਦਿਨ ਦਿੱਤੇ ਆ ਇਹ ਔਖੇ ਸੌਖੇ ਕੱਟੋ, ਜੇ ਤੁਸੀਂ 21 ਦਿਨ ਦੇ ਵਿੱਚ ਅਣਗਹਿਲੀ ਕਰਦੇ ਆ ਤੇ ਸਾਨੂੰ ਇੱਕ ਮਹੀਨਾ ਫਿਰ ਹੋਰ ਲੱਗ ਜਾਊਗਾ ਤੇ 2 ਮਹੀਨੇ ਵੀ ਲੱਗ ਜਾਣਗੇ, ਉਨਾ ਹੀ ਜਿਹੜਾ ਨੁਕਸਾਨ ਆ ਉਹ ਦੇਸ਼ ਦਾ ਹੋਣਾ ਆ। ਪਰ ਜੇ ਪੁਲਿਸ ਇੰਨੀ ਜ਼ਿਆਦਾ ਸਖਤਾਈ ਨਹੀਂ ਕਰਦੀ ਤਾਂ ਲੋਕੀ ਜਿਹੜੇ ਆ ਇਹ ਮੰਨਣ ਵਾਲੇ ਵੀ ਹੈ ਨੀ ਗੁਰਸੇਵਕ ਸਿੰਘ ਜੀ, ਪਰ ਇਹਨਾਂ ਨੂੰ ਜ਼ਰੂਰ ਰੱਖਣਾ ਚਾਹੀਦਾ ਵੀ ਖਾਸ ਤੌਰ ਦੇ ਉੱਤੇ ਜਿੱਦਾਂ ਹੁਣ ਵੀਡੀਓ ਪਾਉਣ ਲੱਗ ਗਏ ਪੁਲਿਸ ਵਾਲੇ, ਇਹ ਗਲਤ ਗੱਲ ਹੈਗੀ ਆ ਕਿਉਂਕਿ ਇਹ ਤਾਂ ਖਤਮ ਹੋ ਜਾਣਾ ਹੋਰ ਹਫ਼ਤੇ ਤੱਕ। ਕਈ ਬੰਦਿਆਂ ਨੇ ਜਿਹੜੀ ਹੁਣ ਵੀਡੀਓ ਤਾਂ ਸੇਵਿੰਗ ਪਈ ਆ ਹਨਾ, ਉਹ ਲੋਕਾਂ ਨੂੰ ਤਾਂ ਇੱਕ ਟਾਰਗੇਟ ਕਰਨ ਦੀ, ਜਿੱਦਾਂ ਆਪਾਂ ਕਿਹਾ ਵੀ ਕਈ ਬੰਦੇ ਜਿਹੜੇ ਮਾਨਸਿਕ ਤੌਰ ਦੇ ਉੱਤੇ ਮਜ਼ਬੂਤ ਨਹੀਂ ਹੁੰਦੇ, ਉਹ ਬੰਦੇ ਜਿਹੜੇ ਇਸ ਗੱਲ ਨੂੰ ਸੀਰੀਅਸ ਲੈ ਜਾਂਦੇ ਆ। ਇਹ ਪੁਲਿਸ ਵਾਲਿਆਂ ਨੇ ਉਦਣ ਹੀ ਖਤਮ ਕਰਨਾ ਜਿੱਦਣ ਕਿਸੇ ਨੇ ਆਤਮ ਹੱਤਿਆ ਕਰ ਲੈਣੀ ਆ, ਇਹੀ ਬੇਇੱਜ਼ਤੀ ਤੋਂ ਡਰਦੇ ਨੇ। ਇਸ ਕਰਕੇ ਇਹਨਾਂ ਨੂੰ ਜ਼ਰੂਰ ਸੀਰੀਅਸ ਹੋਣਾ ਚਾਹੀਦਾ। ਇਹ ਇੱਕ ਤੁਸੀਂ ਅਗੇਂਸਟ ਦਾ ਲੋ ਗੱਲ ਕਰ ਰਹੇ ਆ ਵੀ ਤੁਸੀਂ ਜਿਹੜੀ ਉਹਦੀ ਫੋਟੋ ਬਣਾ ਰਹੇ ਆ, ਵੀਡੀਓ ਬਣਾ ਰਹੇ ਆ, ਉਹਨੂੰ ਹੋਰ ਤਰੀਕਿਆਂ ਦੇ ਨਾਲ ਜਿਹੜਾ ਆ ਜਾਂ ਕਹਿ ਸਕਦੇ ਆ ਜੇ ਸਖਤਾਈ ਵੀ ਕਰਨੀ ਆ ਤਾਂ ਤੁਸੀਂ ਵੀਡੀਓ ਪਾ ਕੇ ਉਹਦਾ ਜਲੂਸ ਕਿਉਂ ਕੱਢ ਰਹੇ ਆ, ਤੁਸੀਂ ਉਹਨੂੰ ਕਹਿ ਸਕਦੇ ਆ ਵੀ ਅੰਡਰ ਤੇ ਖਾਸ ਤੌਰ ਤੇ ਤੁਸੀਂ ਪਿੰਡਾਂ ਦੇ ਵਿੱਚ ਜਿਹੜਾ ਦੌਰਾ ਜ਼ਰੂਰ ਕਰੋ, ਉਹਨਾਂ ਨੂੰ ਜਾ ਕੇ ਦੱਸੋ ਵੀ ਕਿਹੜੇ ਕਿਹੜੇ। ਹੁਣ ਜਿੱਦਾਂ ਇੱਕ ਤੁਸੀਂ ਦੇਖਿਆ ਹੋਣਾ ਵੀ ਇੱਕ ਮੁੰਡੇ ਦੀ ਬੱਚੇ ਦੀ ਬਾਂਹ ਟੁੱਟੀ ਹੋਈ ਆ, ਉਹ ਪੁਲਿਸ ਵਾਲੇ ਅੱਗੇ ਨਹੀਂ ਲੰਘਣ ਦੇ ਰਹੇ, ਏਦਾਂ ਦੀਆਂ ਗੱਲਾਂ ਜਿਹੜੀਆਂ ਇਹ ਤਾਂ ਹਿਊਮਨ ਰਾਈਟਸ ਦੇ ਵਿੱਚ ਆਉਂਦੀਆਂ ਨਾ, ਇਹ ਤਾਂ ਚੀਜ਼ਾਂ ਜਿਹੜੀਆਂ ਨਹੀਂ ਭੁੱਲਣੀਆਂ ਚਾਹੀਦੀਆਂ ਪੁਲਿਸ ਵਾਲਿਆਂ ਨੂੰ ਵੀ, ਉਹਨਾਂ ਨੂੰ ਵੀ ਕਾਨੂੰਨ ਦੇ ਅੰਡਰ ਰਹਿ ਕੇ ਕੰਮ ਕਰਨਾ ਚਾਹੀਦਾ ਆ, ਨਾ ਕਿ ਕਾਨੂੰਨ ਜਿਹੜਾ ਆਪਣੇ ਹੱਥ 'ਚ ਲੈ ਕੇ ਉਹ ਆਪਣੀ ਜਿਹੜੀ, ਕਿਉਂਕਿ ਪੁਲਿਸ ਵਾਲਿਆਂ ਨੂੰ ਵੀ ਮਸੀਂ ਇਹ ਮੌਕਾ ਮਿਲਿਆ ਅੱਤਵਾਦ ਤੋਂ ਬਾਅਦ, ਬੜੇ ਇਹ ਜਿੱਦਾਂ ਕਹਿ ਲਓ ਵੀ ਆਪਣੇ ਬੜਾ ਇਹਨਾਂ ਦੇ ਅੰਦਰ ਦੱਬ ਹੋ ਰਿਹਾ ਸੀ ਬਹੁਤ ਸਾਰਾ ਜਿਹੜਾ ਗੁੱਸਾ ਆ, ਕਿਉਂਕਿ ਲੋਕੀ ਵੀ ਜਿਹੜੇ ਝੱਟ ਵੀਡੀਓ ਪਾ ਦਿੰਦੇ ਹੁੰਦੇ ਸੀ ਤੇ ਬੜਾ ਟਾਰਗੇਟ ਹੋਏ ਆ ਇਹ, ਹੁਣ ਸ਼ਾਇਦ ਉਹੀ ਜਿਹੜੀ ਫਰਸਟ੍ਰੇਸ਼ਨ ਆ ਉਹ ਕੱਢ ਰਹੇ ਆ ਲੋਕਾਂ ਦੇ ਉੱਤੇ।
ਜੀ ਬਿਲਕੁਲ, ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਲੋਕਾਂ ਦੇ ਵਿਰੋਧ ਜਾਂ ਲੋਕਾਂ ਦੀ ਮਾਨਸਿਕਤਾ ਕਰਕੇ ਕੋਈ ਅਣਹੋਣੀ ਵੀ ਘਟਨਾ ਵਾਪਰ ਸਕਦੀ ਆ, ਸੋ ਪ੍ਰੋਗਰਾਮ ਦੇ ਵਿੱਚ ਪਹਿਲਾਂ ਵੀ ਸ਼ੇਅਰ ਕੀਤਾ ਸੀਗਾ ਕਿ ਦਵਾਈਆਂ ਕਰਕੇ ਵੀ ਲੋਕਾਂ ਨੂੰ ਜਿਹਨਾਂ ਨੂੰ ਬਾਹਰ ਜਾਣਾ ਪੈਂਦਾ ਉਹਨਾਂ ਨੂੰ ਵੀ ਜਲੀਲ ਕੀਤਾ ਜਾ ਰਿਹਾ ਆ, ਜਾਣੀ ਕਿ ਸੁਣ ਨਹੀਂ ਰਹੇ। ਮੇਨ ਗੱਲ ਇਹ ਆ ਕਿ ਚਲੋ ਗਲਤ ਬੰਦੇ ਨੂੰ ਸਜ਼ਾ ਚਲੋ ਉਹ ਨਹੀਂ ਦੇ ਸਕਦੇ ਪੁਲਿਸ ਵਾਲੇ, ਪਰ ਉਹ ਸੁਣਵਾਈ ਨਹੀਂ ਕਰ ਰਹੇ, ਲਿਸਨੇ ਨਹੀਂ ਕਰ ਰਹੇ ਕਿ ਕਾਰਨ ਕੀ ਆ, ਸੋ ਸਾਰੇ ਨੀ ਕੁਛ ਕੁ ਪੁਲਿਸ ਵਾਲੇ ਜਿਹੜਾ ਕਹਿ ਲਓ ਕਿ ਜਿਹੜਾ ਨਵਾਂ ਨਵਾਂ ਚਾਅ ਚੜਿਆ ਹੋਇਆ ਮਗਰ ਭੱਜ ਰਹੇ ਆ। ਇੱਕ ਤਾਂ ਹੁੰਦਾ ਕਿ ਤੁਸੀਂ ਡਰਾ ਕੇ ਹਟਾਉਣੇ ਆ ਜੇਕਰ ਹੈਗੇ ਆ, ਉਹ ਮਗਰ ਭੱਜ ਕੇ ਤੁਸੀਂ ਕਿੰਨਾ ਦੂਰ ਜਾ ਕੇ ਕੁੱਟ ਰਹੇ ਹੋ, ਜਾਣੀ ਕਿ ਜੋ ਵੀਡੀਓ ਤੁਸੀਂ ਦੇਖਿਆ ਉਹ ਵੀ, ਪਰ ਇੱਕੋ ਦੋ ਥਾਂ ਦੇ ਉੱਤੇ ਲੋਕਾਂ ਨੇ ਇੱਟਾਂ ਰੋੜੇ ਚਲਾਏ ਆ, ਸੋ ਉਹ ਜਿਹੜੀ ਉਹ ਵੀਡੀਓ ਦੇ ਹਿਸਾਬ ਨਾਲ ਲੱਗ ਰਿਹਾ ਸੀ ਉਹ ਕੋਈ ਕਿਸੇ ਭੱਠਿਆਂ ਦੇ ਉੱਤੇ ਜਿਹੜੀ ਲੇਬਰ ਬੈਠੀ ਹੁੰਦੀ ਘਰ ਬਣੇ ਹੁੰਦੇ ਆ ਤਾਂ ਉੱਥੇ ਮਗਰ ਚਲੀ ਗਈ। ਜੇ ਹੁਣ ਬੰਦੇ ਭੱਜੇ ਗਏ ਤੁਹਾਨੂੰ ਦੇਖ ਕੇ ਡਰ ਗਏ ਉਹ ਘਰਾਂ 'ਚ ਵੜ ਗਿਆ, ਜੇ ਮੈਨੂੰ ਨਹੀਂ ਲੱਗਦਾ ਕਿ ਘਰਾਂ 'ਚ ਵੜ ਕੇ ਕੁੱਟਣ ਦੀ ਲੋੜ ਹੈਗੀ ਆ, ਸੋ ਤੁਸੀਂ ਕਿੰਨਾ ਕੁ ਫਿਰ
ਹੋ ਗਿਆ
ਨਾ ਕਿ ਤੁਸੀਂ ਇੱਕ ਤੇ ਡਾਂਗ ਮਾਰੀ।
ਹਾਂਜੀ ਜੀ, ਪੁਲਿਸ ਵਾਲਿਆਂ ਤੇ ਵੀ ਐਕਸ਼ਨ ਲੈਣਾ ਬਣਦਾ ਇਹਦੇ ਉੱਤੇ, ਤੇ ਉਹ ਕਾਨੂੰਨ ਤੋਂ ਬਾਹਰ ਨਹੀਂ ਹੈਗੇ ਕਿਉਂਕਿ ਉਹ ਰਖਵਾਲੇ ਆ, ਸਾਡੇ ਰਖਵਾਲੇ ਆ, ਲੋਕਾਂ ਦੇ ਰਖਵਾਲੇ ਆ, ਉਹਨਾਂ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਜਾਂ ਕੋਈ ਹੋਰ ਤਰੀਕੇ ਵਰਤਣੇ ਚਾਹੀਦੇ ਆ, ਉੱਥੇ ਜਾ ਕੇ ਪੁਲਿਸ ਪੰਚਾਇਤ ਨਾਲ ਗੱਲ ਕੀਤੀ ਜਾ ਸਕਦੀ ਆ ਵੀ ਇਹਨਾਂ ਨੂੰ ਜਾ ਕੇ ਸਮਝਾਓ। ਪੰਚਾਇਤਾਂ ਇਸੇ ਗੱਲ ਲਈ ਹੁੰਦੀਆਂ ਵੀ ਉਹਨਾਂ ਨੇ ਸੰਭਾਲ ਕਰਨੀ ਹੁੰਦੀ ਆ ਪਿੰਡਾਂ ਦੇ ਲੋਕਾਂ ਦੀ, ਜਿਹੜੇ ਸਰਪੰਚ ਆ ਪੰਚ ਆ ਉਹ ਚੁਣੇ ਹੋਏ ਆ, ਜਾਂ ਸਾਡੇ ਬੰਦੇ ਅਣਗਹਿਲੀ
ਜੀ 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 ਬਿਲਕੁਲ ਬਿਲਕੁਲ ਸੋ ਭਾਈ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਤੁਹਾਨੂੰ ਘੇਰ ਕੇ ਖੜੇ ਸੀ ਹੁਣ ਤੁਹਾਨੂੰ ਜਾਣ ਦਿੰਦੇ ਹਾਂ ਤੁਸੀਂ ਘਰ ਜਾਓ ਆਪਣਾ ਕੋਸ਼ਿਸ਼ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਅਵਾਇਡ ਕਰੋ ਪਰ ਤੁਹਾਡਾ ਤਾਂ ਕੰਮ ਵਰਕ ਫਰੋਮ ਹੋਮ ਨਹੀਂ ਹੋ ਸਕਦਾ ਸੋ ਪਰ ਘੱਟ ਤੋਂ ਘੱਟ ਟਰੈਵਲ ਕਰੋ ਤੁਸੀਂ ਸੋ ਆਉਣ ਵਾਲੇ ਸਮੇਂ ਚ ਅਸੀਂ ਹੋਰ ਪ੍ਰੋਗਰਾਮ ਵੀ ਕਰਾਂਗੇ ਕਿਉਂਕਿ ਜਿੱਦਾਂ ਦੱਸਿਆ ਗਿਆ ਕਰਫਿਊ ਕਰਕੇ ਘਰ ਬੈਠੇ ਆ ਬਹੁਤ ਕੁਐਸਚਨ ਉੱਠ ਰਹੇ ਆ ਹਾਲ ਦੀ ਘੜੀ ਬੇਸ਼ੱਕ ਕੋਰੋਨਾ ਵਾਇਰਸ ਚੈਲੰਜ ਆ ਉਹ ਨਜਿੱਠਣ ਤੋਂ ਬਾਅਦ ਐਡਮਿਨਿਸਟ੍ਰੇਸ਼ਨ ਨੂੰ ਲੈ ਕੇ ਸਰਕਾਰ ਨੂੰ ਲੈ ਕੇ ਜਿਹੜੇ ਸਵਾਲ ਆ ਉਹ ਪਹਿਲਾਂ ਇਹ ਚੈਲੰਜ ਖਤਮ ਹੋ ਜਾਵੇ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਚਰਚਾ ਜ਼ਰੂਰ ਕਰਾਂਗੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਪ੍ਰੋਗਰਾਮ ਦੇ ਲਈ ਦੋਸਤੋ ਦਲਜੀਤ ਸਿੰਘ ਭਾਜੀ ਬ੍ਰਿਸਬੇਨ ਤੋਂ ਸੋ ਆਉਣ ਵਾਲੇ ਪ੍ਰੋਗਰਾਮਾਂ ਚ ਕੋਸ਼ਿਸ਼ ਕਰਾਂਗੇ ਇਹਨਾਂ ਨਾਲ ਰਾਬਤਾ ਕਾਇਮ ਕਰੀਏ ਤੇ ਗੱਲਬਾਤ ਜ਼ਰੂਰ ਕਰੀਏ ਸੋ ਹੁਣ ਪ੍ਰੋਗਰਾਮ ਸਮਾਪਤੀ ਵੱਲ ਨੂੰ ਆ ਸਾਡੇ ਸਰੋਤੇ ਹਰਜਿੰਦਰ ਸਿੰਘ ਘੁੰਮਣ ਜੀ ਹੁਣੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ ਉਹਨਾਂ ਨੂੰ ਸਵਾਗਤ ਹੈ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਤੇ ਲਿਖ ਰਹੇ ਨੇ ਕਹਿੰਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੀ ਸਤਿਗੁਰ ਨਜ਼ਰ ਕਰੇ ਸੋ ਤੇ ਨਾਲੇ ਲਿਖ ਰਹੇ ਨੇ ਕਹਿੰਦੇ ਕਿ ਜੰਮਣ ਮਰਨ ਵਾਧਾ ਘਾਟਾ ਸਭ ਅਕਾਲ ਪੁਰਖ ਦੇ ਹੱਥਾਂ ਦੇ ਵਿੱਚ ਆ ਸੋ ਜੀ ਬਿਲਕੁਲ ਪਰਮਾਤਮਾ ਨੇ ਜਿੰਨੇ ਸਵਾਸ ਲਿਖੇ ਉਨੇ ਪੂਰੇ ਕਰਨੇ ਆ ਪਰ ਇੱਕ ਕੋਸ਼ਿਸ਼ ਜ਼ਰੂਰ ਹੁੰਦੀ ਆ ਨਿਭਾਅ ਬੰਦਾ ਜ਼ਰੂਰ ਲਾਉਂਦਾ ਆ ਬੇਸ਼ੱਕ ਜਦੋਂ ਅਸੀਂ ਪਾਣੀ ਦੇ ਵਿੱਚ ਹੁੰਦੇ ਹਾਂ ਤਰਨਾ ਨਾ ਦਾ ਹੱਥ ਪੈਰ ਜ਼ਰੂਰ ਅਸੀਂ ਮਾਰਨ ਦੀ ਕੋਸ਼ਿਸ਼ ਕਰਦੇ ਕਿ ਸ਼ਾਇਦ ਬਚਾਅ ਹੋ ਜਾਏ ਸੋ ਉਹੀ ਆਸ ਕਰਕੇ ਹੀ ਜ਼ਿੰਦਗੀ ਚੱਲੀ ਜਾ ਰਹੀ ਆ ਸੋ ਬੇਆਸ ਤੋਂ ਵੀ ਨਹੀਂ ਅਸੀਂ ਕਰ ਸਕਦੇ ਸਰਵਾਈਵ ਅਤੇ ਉਹਨਾਂ ਲਿਖਿਆ ਕਹਿੰਦੇ ਸ਼ਾਇਦ ਉਹ ਆਸਟ੍ਰੇਲੀਆ ਟਰੈਵਲ ਕਰ ਰਹੇ ਸੀ 27 ਤਰੀਕ ਨੂੰ ਪਰ ਉਹਨੇ ਹੁਣ ਕੈਂਸਲ ਕਰ ਦਿੱਤਾ ਆਸਟ੍ਰੇਲੀਆ ਜਾਣਾ ਸੀ ਉਹਨਾਂ ਨੇ ਜੀ ਬਿਲਕੁਲ ਅਗਲੀਆਂ ਹਦਾਇਤਾਂ ਆਉਣ ਤੱਕ ਇੰਸਟਰਕਸ਼ਨਸ ਆਉਣ ਤੱਕ ਤੁਸੀਂ ਅਵੋਇਡ ਕਰੋ ਖਾਸ ਕਰਕੇ ਇੰਟਰਨੈਸ਼ਨਲ ਟਰੈਵਲ ਜਾਂ ਲੋਕਲ ਟਰੈਵਲ ਨਾ ਹੀ ਕੀਤਾ ਜਾਵੇ ਤਾਂ ਵਧੀਆ ਆ ਸੋ ਇਹ ਸਨ ਮੈਸੇਜ ਕੁਛ ਕੁ ਮੈਸੇਜ ਸਾਡੇ ਸਰੋਤਿਆਂ ਵੱਲੋਂ ਅਤੇ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਪਰ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਹਰਮਨ ਰੇਡੀਓ ਦੇ ਨਾਲ ਸੋ ਜਿਹੜੀ ਅਸੀਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਸੀ ਅੱਜ ਡਾਕਟਰ ਵਿਸ਼ਵਾ ਰੂਪ ਦੇ ਯੂਟਿਊਬ ਚੈਨਲ 'ਤੇ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਉਹਨਾਂ ਦੀਆਂ ਵੀਡੀਓਜ਼ ਦੇਖਿਓ ਉਹ ਜ਼ਰੂਰ ਹੈਲਪਫੁੱਲ ਹੋਣਗੀਆਂ ਅਤੇ ਬਹੁਤ ਵਧੀਆ ਵੀਡੀਓਜ਼ ਨੇ ਫੀਡਬੈਕ ਆ ਗਿਆ ਸੀ ਸਰਬਜੀਤ ਭਾਅ ਜੀ ਦਾ ਸੋ ਜਿੱਥੇ ਤੱਕ ਮੈਨੂੰ ਉਹਨਾਂ ਦੇ ਟੇਸਟ ਦਾ ਪਤਾ ਕਿ ਮਾੜੀ ਚੀਜ਼ ਉਹਨਾਂ ਨੂੰ ਛੇਤੀ ਪਸੰਦ ਨਹੀਂ ਆਉਂਦੀ ਸੋ ਉਹਨੇ ਰੈਕਮੈਂਡ ਕੀਤੀ ਆ ਤਾਂ ਜ਼ਰੂਰ ਸਮਾਂ ਕੱਢ ਕੇ ਤੁਸੀਂ ਆਹ ਵੀਡੀਓਜ਼ ਦੇਖਿਓ ਤਾਂ ਦੂਜਾ ਕੋਸ਼ਿਸ਼ ਕਰੋ ਕੋਸ਼ਿਸ਼ ਨਹੀਂ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਸਾਡਾ ਆਪਣਾ ਫਰਜ਼ ਵੀ ਬਣਦਾ ਆ ਸੋ ਜਿਹੜੀ ਆ ਕਰੋਨਾ ਦੀ ਜੰਗ ਜੇ ਲੜਨੀ ਆ ਜਿੱਤਣੀ ਆ ਸੋ ਬੈਠਣਾ ਪੈਣਾ ਪੇਸ਼ੈਂਸ ਟੈਸਟ ਹੋ ਰਿਹਾ ਆ ਘਰੇ ਬੈਠੋ ਅਵੋਇਡ ਕਰੋ ਡਿਸਟੈਂਸ ਮੇਨਟੇਨ ਕਰੋ ਸੈਨੇਟਾਈਜ਼ਰ ਕਲੀਨਿੰਗਨੈਸ ਵੱਧ ਤੋਂ ਵੱਧ ਮੇਨਟੇਨ ਕਰੋ ਸੋ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪ੍ਰੋਗਰਾਮ ਕਰੀਏ ਉਦੋਂ ਅਸੀਂ ਕਰੋਨਾ ਦੀ ਗੱਲ ਨਾ ਕਰੀਏ ਉਦੋਂ ਤੱਕ ਸਾਰਾ ਰਾਜ਼ੀ ਖੁਸ਼ੀ ਹੋ ਜਾਵੇ ਦੁਨੀਆ ਸੰਸਾਰ ਭਰ ਦੇ ਵਿੱਚ ਸ਼ਾਂਤੀ ਹੋ ਜਾਵੇ ਸੋ ਇਸੇ ਆਸ ਦੇ ਨਾਲ ਮੈਂ ਤੁਹਾਡੇ ਸਭ ਤੋਂ ਲੈਂਦਾ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬੁਲੇਟਿਨ ਲੈ ਕੇ ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਅੱਜ ਦਿਨ ਬੁੱਧਵਾਰ 12 ਚੇਤ 25 ਮਾਰਚ ਨਾਨਕਸ਼ਾਹੀ ਸੰਮਤ 552 ਪਹਿਲਾਂ ਚੋਣਵੀਆਂ ਖਬਰਾਂ ਚੀਨ ਤੇ ਠੋਕਿਆ $20 ਟ੍ਰਿਲੀਅਨ ਦਾ ਮੁਕੱਦਮਾ ਕੋਰੋਨਾ ਫੈਲਾਉਣ ਦਾ ਇਲਜ਼ਾਮ UN ਨੇ 21 ਦਿਨਾਂ ਦੇ ਲਾਕਡਾਊਨ ਨੂੰ ਵਧੀਆ ਉਪਰਾਲਾ ਦੱਸਿਆ ਇਟਲੀ ਵਿਚ 2 ਦਿਨਾਂ ਬਾਅਦ ਫਿਰ 24 ਘੰਟਿਆਂ ਵਿਚ 743 ਲੋਕਾਂ ਦੀ ਜਾਨ ਗਈ ਪੰਜਾਬ ਵਿਚ ਮਿਲੇ 2 ਹੋਰ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 31 ਹੋਈ ਇਤਿਹਾਸ ਵਿਚ ਪਹਿਲੀ ਵਾਰ 130 ਕਰੋੜ ਭਾਰਤੀਆਂ ਸਣੇ ਪੂਰੀ ਦੁਨੀਆਂ ਦੇ 230 ਕਰੋੜ ਲੋਕ ਘਰਾਂ ਵਿਚ ਬੰਦ ਕਾਬਲ ਦੇ ਗੁਰਦੁਆਰਾ ਸਾਹਿਬ ਤੇ ਹਮਲੇ ਦੀ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਖੇਧੀ ਗੁਰਦੁਆਰੇ ਤੇ ਹੋਏ ਅੱਤਵਾਦੀ ਹਮਲੇ ਵਿਚ ਮੌਤਾਂ ਦੀ ਗਿਣਤੀ ਵੱਧ ਕੇ 27 ਹੋਈ ਪ੍ਰਧਾਨ ਮੰਤਰੀ ਨੇ ਆਖਿਆ ਕਾਬਲ ਵਿਚ ਗੁਰਦੁਆਰੇ ਤੇ ਹੋਏ ਅੱਤਵਾਦੀ ਹਮਲੇ ਦਾ ਦੁੱਖ ਜ਼ਰੂਰੀ ਵਸਤੂਆਂ ਅਤੇ ਦਵਾਈਆਂ ਦੀ ਹੋਮ ਡਿਲੀਵਰੀ ਲਈ ਮੋਬਾਈਲ ਨੰਬਰ ਜਨਤਕ ਕੀਤੇ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਲਈ ਆਉਣ ਵਾਲੀ ਸੰਗਤ ਤੇ ਕੋਈ ਰੋਕ ਨਹੀਂ ਸ਼੍ਰੋਮਣੀ ਕਮੇਟੀ ਨੇ ਆਖਿਆ ਸੰਗਤ ਆਪਣੇ ਘਰਾਂ ਵਿਚ ਬੈਠ ਕੇ ਕੀਰਤਨ ਸਰਵਣ ਕਰੇ। ਹੁਣ ਖਬਰਾਂ ਦੀ ਵਿਸਥਾਰ। ਅਮਰੀਕਾ ਕੰਪਨੀ ਨੇ ਚੀਨ ਤੇ 20 ਟ੍ਰਿਲੀਅਨ ਡਾਲਰ ਦਾ ਮੁਕੱਦਮਾ ਇਸ ਲਈ ਠੋਕਿਆ ਕਿ ਉਸਨੇ ਜਾਣਬੁੱਝ ਕੇ ਕੋਰੋਨਾ ਵਾਇਰਸ ਫੈਲਾਇਆ। ਮੁਕੱਦਮਾ ਕਰਨ ਪਿੱਛੇ ਦਾਅਵਾ ਕੀਤਾ ਗਿਆ ਕਿ ਚੀਨੀ ਪ੍ਰਸ਼ਾਸਨ ਇਕ ਜੀਵ ਵਿਗਿਆਨਿਕ ਹਥਿਆਰ ਤਿਆਰ ਕਰ ਰਿਹਾ ਸੀ, ਇਸ ਕਰਕੇ ਇਹ ਵਾਇਰਸ ਫੈਲ ਗਿਆ ਤੇ ਇਸ ਲਈ ਉਨ੍ਹਾਂ ਨੇ 20 ਟ੍ਰਿਲੀਅਨ ਡਾਲਰ ਹਰਜਾਨੇ ਵਜੋਂ ਮੰਗ ਕੀਤੀ ਹੈ। US ਦੀ ਕੰਪਨੀ ਨੇ ਚੀਨ ਉਤੇ ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਫੈਲਾਉਣ ਦਾ ਇਲਜ਼ਾਮ ਲਾਇਆ, ਜਿਸ ਦੇ ਲਈ ਕੰਪਨੀ ਨੇ ਚੀਨੀ ਸਰਕਾਰ ਤੇ 20 ਟ੍ਰਿਲੀਅਨ ਡਾਲਰ ਦੇ ਨੁਕਸਾਨ ਲਈ ਮੁਕੱਦਮਾ ਕੀਤਾ। ਉਨ੍ਹਾਂ ਆਖਿਆ ਕਿ ਹਰਜਾਨੇ ਜਿੰਨੀ ਤਾਂ ਚੀਨ ਦੀ ਕੁੱਲ ਘਰੇਲੂ ਉਤਪਾਦ ਵੀ ਨਹੀਂ। ਕੰਪਨੀ ਨੇ ਦੋਸ਼ ਲਾਇਆ ਕਿ ਅਸਲ ਵਿਚ ਚੀਨ ਨੇ ਅਮਰੀਕੀ ਨਾਗਰਿਕਾਂ ਨੂੰ ਮਾਰਨ ਅਤੇ ਬਿਮਾਰ ਕਰਨ ਦੀ ਸਾਜਿਸ਼ ਰਚੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਾਇਰਸ ਨੂੰ ਜਾਣਬੁੱਝ ਕੇ ਵੁਹਾਨ ਦੀ ਸੰਸਥਾ ਦੁਆਰਾ ਜਾਰੀ ਕੀਤਾ ਗਿਆ ਸੀ। ਚੀਨ ਨੇ ਵਿਸ਼ਵ ਵਿਚ ਵੱਡੇ ਪੱਧਰ ਤੇ ਤਬਾਹੀ ਲਈ ਕੋਰੋਨਾ ਵਾਇਰਸ ਬਣਾਇਆ। ਇਸ ਮੁਕੱਦਮੇ ਵਿਚ ਕਿਹਾ ਗਿਆ ਕਿ ਜੀਵ ਵਿਗਿਆਨਿਕ ਹਥਿਆਰਾਂ ਨੂੰ ਸਿਰਫ 1925 ਵਿਚ ਹੀ ਗੈਰ ਕਾਨੂੰਨੀ ਐਲਾਨਿਆ ਗਿਆ ਸੀ। ਇਸ ਵਾਇਰਸ ਪਿੱਛੇ ਉਨ੍ਹਾਂ ਆਖਿਆ ਕਿ ਮਨਸਾ ਨਸਲਕੁਸ਼ੀ ਲਈ ਅੱਤਵਾਦੀ ਹਥਿਆਰਾਂ ਵਜੋਂ ਵਰਤਣਾ ਹੋ ਸਕਦੈ। ਅਮਰੀਕੀ ਕੰਪਨੀਆਂ ਨੇ ਇਸ ਬਾਰੇ ਕਈ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਆਖਿਆ ਕਿ ਚੀਨ ਵਿਚ ਇਕੋ ਇਕ ਮਾਈਕਰੋਬਾਇਓਲੋਜੀ ਲੈਬ ਹੈ ਜੋ ਕੋਰੋਨਾ ਵਰਗੇ ਤੇ ਆਧੁਨਿਕ ਵਾਇਰਸ ਨਾਲ ਨਜਿੱਠ ਸਕਦੀ ਹੈ। ਚੀਨ ਨੇ ਕੋਰੋਨਾ ਵਾਇਰਸ ਬਾਰੇ ਆਪਣੇ ਬਿਆਨ ਨੂੰ ਰਾਸ਼ਟਰੀ ਸੁਰੱਖਿਆ ਪ੍ਰੋਟੋਕਾਲ ਦੇ ਬਹਾਨੇ ਵਜੋਂ ਛਪਾਉਣ ਦਾ ਗੱਲ ਵੀ ਚਰਚਾ ਵਿਚ ਹੈ। WHO ਦੀ ਇਹ ਚੇਤਾਵਨੀ ਹੈ। ਉਸ ਦੇ ਮੁਖੀ ਨੇ ਆਖਿਆ ਕਿ ਮਹਾਮਾਰੀ ਤੇਜ਼ੀ ਨਾਲ ਫੈਲ ਰਹੀ ਹੈ ਤੇ ਕੋਵਿਡ-19 ਦੇ ਪਾਜ਼ੇਟਿਵ ਕੇਸਾਂ ਤੇ ਬਿਮਾਰੀ ਨਾਲ ਹੋਈਆਂ ਮੌਤਾਂ ਦੀ ਗਿਣਤੀ ਵੱਧ ਰਹੀ ਹੈ। ਵਿਸ਼ਵ ਵਿਚ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 4 ਲੱਖ ਤੋਂ ਪਾਰ ਹੋ ਗਈ ਹੈ ਤੇ ਮੌਤਾਂ ਦੀ ਗਿਣਤੀ 18,000 ਨੂੰ ਪਾਰ ਕਰ ਗਈ। ਭਾਰਤ ਦੇ ਗਵਾਂਢੀ ਮੁਲਕ ਪਾਕਿਸਤਾਨ ਵਿਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਕੋਰੋਨਾ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 1,000 ਨੂੰ ਪਾਰ ਕਰ ਗਈ। ਪਾਕਿਸਤਾਨ ਵਿਚ ਹੁਣ ਤੱਕ ਇਸ ਬਿਮਾਰੀ ਨਾਲ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜਨ ਲਈ ਪਾਕਿਸਤਾਨ ਦੇ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਨੇ ਦੇਸ਼ ਭਰ ਵਿਚ ਸੈਨਿਕ ਮੈਡੀਕਲ ਸਰੋਤ ਤੇ ਫੌਜਾਂ ਦੀ ਤਾਇਨਾਤੀ ਦੇ ਹੁਕਮ ਦਿੱਤੇ ਨੇ। ਡੌਨ ਨਿਊਜ਼ ਨੇ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਬਾਬਰ ਇਫਤਖਾਰ ਦੇ ਹਵਾਲੇ ਨਾਲ ਕਿਹੈ ਕਿ ਪੱਛਮੀ ਸਰਹੱਦ ਤੇ ਕੰਟਰੋਲ ਰੇਖਾ ਦੇ ਨਾਲ ਭਾਰੀ ਫੌਜਾਂ ਦੇ ਤਾਇਨਾਤੀ ਦੇ ਬਾਵਜੂਦ ਫੌਜ ਮੁਖੀ ਨੇ ਲੋੜ ਅਨੁਸਾਰ ਉਪਲਬਧ ਫੌਜਾਂ ਤੇ ਸਾਰੇ ਮੈਡੀਕਲ ਸਰੋਤਾਂ ਦੀ ਤਾਇਨਾਤੀ ਦੇ ਹੁਕਮ ਦਿੱਤੇ ਨੇ। ਸੰਯੁਕਤ ਰਾਸ਼ਟਰ ਨੇ ਕੋਰੋਨਾ ਵਾਇਰਸ ਖਿਲਾਫ਼ ਮੋਦੀ ਸਰਕਾਰ ਦੀ ਪਹਿਲਕਦਮੀ ਦੀ ਪ੍ਰਸ਼ੰਸਾ ਕੀਤੀ। ਸੰਯੁਕਤ ਰਾਸ਼ਟਰ ਤੋਂ ਇਲਾਵਾ WHO ਨੇ ਵੀ ਮੋਦੀ ਸਰਕਾਰ ਦੇ 21 ਦਿਨਾਂ ਦੇ ਲਾਕਡਾਊਨ ਨੂੰ ਵਿਆਪਕ ਅਤੇ ਮਜ਼ਬੂਤ ਕਰਾਰ ਦਿੱਤਾ ਤੇ ਦੇਸ਼ ਲਈ ਪ੍ਰਧਾਨ ਮੰਤਰੀ ਮੋਦੀ ਦੇ ਸੰਦੇਸ਼ ਅਤੇ ਸਰਕਾਰ ਦੁਆਰਾ ਚੁੱਕੇ ਜਾ ਰਹੇ ਕਦਮਾਂ ਦੀ ਸ਼ਲਾਘਾ ਕੀਤੀ ਹੈ। ਯੂਨਾਈਟਿਡ ਨੇਸ਼ਨ ਨਿਊਜ਼ ਨੇ ਮੰਗਲਵਾਰ ਨੂੰ ਆਖਿਆ ਕਿ ਸੰਯੁਕਤ ਰਾਸ਼ਟਰ ਕੋਵਿਡ-19 ਵਿਰੁੱਧ ਲੜਾਈ ਵਿਚ ਭਾਰਤ ਨਾਲ ਏਕਤਾ ਵਿਚ ਖੜੈ। ਸਾਂਝੇ ਕੀਤੇ ਵੀਡੀਓ ਵਿਚ ਐਤਵਾਰ ਨੂੰ ਭਾਰਤ ਵਿਚ ਲਗਾਏ ਗਏ ਜਨਤਾ ਕਰਫਿਊ ਦੀ ਪ੍ਰਸ਼ੰਸਾ ਕੀਤੀ ਕਿ ਅਜਿਹੇ ਸਮੇਂ ਜਦੋਂ ਸਮਾਜਿਕ ਦੂਰੀਆਂ ਬਹੁਤ ਮਹੱਤਵਪੂਰਨ ਨੇ ਸਰਕਾਰ ਦਾ ਇਹ ਕਦਮ ਸ਼ਲਾਘਾਯੋਗ ਹੈ। ਕਈ ਖਾਲੀ ਸੜਕਾਂ ਤੇ ਸ਼ਹਿਰੀ ਇਲਾਕਿਆਂ ਦੀਆਂ ਫੋਟੋਆਂ ਵੀ ਅੱਜ UN ਨਿਊਜ਼ ਦੀਆਂ ਵੀਡੀਓ ਵਿਚ ਦਿਖਾਈਆਂ ਗਈਆਂ। ਪੰਜਾਬ ਸੂਬੇ ਵਿਚ 2 ਹੋਰ ਨਵੇਂ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਤੇ ਪੀੜਤਾਂ ਦੀ ਗਿਣਤੀ 31 ਹੋ ਗਈ। ਇਕ ਤਾਜ਼ਾ ਮਾਮਲਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੋਰਾਵਾਲੀ ਤੇ ਦੂਜਾ ਲੁਧਿਆਣੇ ਦਾ ਹੈ। ਮੋਰਾਵਾਲੀ ਦਾ ਮਾਮਲਾ ਵੀ 70 ਸਾਲਾ ਬਲਦੇਵ ਸਿੰਘ ਵਾਸੀ ਨਵਾਂਸ਼ਹਿਰ ਦੇ ਸੰਪਰਕ ਵਿਚ ਹੋਣ ਕਰਕੇ ਆਇਆ ਹੈ। ਬਲਦੇਵ ਸਿੰਘ ਦੀ ਪਿਛਲੇ ਹਫ਼ਤੇ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਸੀ। ਬਲਦੇਵ ਸਿੰਘ ਦੇ ਸੰਪਰਕ ਵਿਚ ਹੁਣ ਤੱਕ 22 ਮਾਮਲੇ